दूसरा उप अवतार राजा पारसनाथ जी चौपाई। एह बिद दत्त रुद्र अवतारा पूर्ण मत को कीन पसारा अंत ज्योत सो ज्योत मिलानी जेह बिद सो पार ब्रह्म भवानी।
जेड़े कल कुछ सब अप कीता ना विचाले अपने कोलो गुरमत ओनू हुण साइड ते करके पिछली साखी नाल साखी मिला देते थे। हालांकि दूआ अवतार शुरू हो गया, पहले अवतार की गल ना कर देने क्योंकि जो धर्म परिवर्तन होया है, वो राज परिवर्तन होया एक किस्म का, वो राज जो विचाले वाले सवैये से कल पढ़े उन्होंने अपने को कुछ होर कहने कि दत्त तो बाद जो पिछे आए उन्होंने दत्त वाली गल छड़ के मनमत वाली गल शुरू कर ली, भेखते ही चले गए जिवें आपां हुण भेखते जाके खड़ गए। गुरुआं वेले गल सी कि विचारधारा दी, विचारधारा प्रधान सी, विचारधारा साढ़े कोल भी रही पर साड़ी तां जड़ 150 साल च पट्टी है ना विचारधारा दी, अंदरों 150 साल लग्या जड़ पट्टण नूं, जड़ जमाउण नूं 200 साल लगे सी, 150 साल पट्टण नूं भी लगे। बस रणजीत सिंह दे बाद रणजीत सिंह ने जो बिल्कुल ही पटती, रणजीत सिंह ने बिल्कुल ही पटती ना साइड ते करता बिल्कुल ही अकाली फूला सिंह लिया के बिठाता बेदी बेदी जब फिर तो समझो ये जड़ी मत है लियो लही हुई है श्री चंद वाली मत है, खालसे वाली मत नहीं है अज साढ़े मिक्स है ना हिंदू है ना सिख है, हिंदू ही है मतलब है वेद भी है हिंदू को अदम चंडाली भई ब्राह्मणी का मतलब है अद्धी वेद मत है अद्धी ये हैगी वेद तो उल्ट मत अद्धी वेद मत है अद्धी वेद तो उल्ट है। दो पदार्थ ठीक ने दो गलत ने, अर्थ और कामना संसार गल आ गई, धर्म और मोख वो धर्म की गल आ गई, जिथे कामना है उथे मुक्ति हो ही नहीं सकती। ये वो मत है धोबी का कुत्ता ना करता ना खड़ता, इस करके दसम ग्रंथ छड़ के इन्होंने शाम को दसम ग्रंथ की कथा होंदी होंदी सी, सवेर वक्त आदि होंगी अंत है ना है वो आदि है, चौपाई तो ही रखी हुई है शाम को चौपाई कद रखी है चौपाई चौपाई रख ली हूँ इन्होंने नित्रे चौपाई पढ़ लिया करो गाह ना पढ़ो कुछ हम चौपाई पढ़ ली चौपाई दे विच महादेव को कहत सदा शिव आ गया, जे दस ग्रंथ नहीं पढ़ते साबित किवें करोगे शिव कौन है महादेव कौन है। महादेव को कहत सदा शिवे शुरू हो गया दत्त तो बाद, दत्त महादेव है सदा शिव दी है, दत्त महादेव तो है सदा शिव दी है, रुद्र नहीं है रुद्र का अवतार है, पोथी परमेश्वर नहीं है परमेश्वर का थान है एक जगह परमेश्वर का थान ही परमेश्वर जो बना दिए ये ब्लैकमेल गल कुछ थोड़ी जो गल स्लिप करनी आम आदमी नहीं समझ आती गल दी, परमेश्वर का थान और परमेश्वर इन्ना ही फर्क पाया। वो रुद्र का अवतार है रुद्र नहीं है, वो शिव जिहड़ा लफ्ज आ गया शिव का अवतार है महादेव शिव नहीं है, बस आ गल है महादेव को कहत
सदा शिव,
शिव तो सदा ही रहिंदा महादेव तो सदा रहिंदा नहीं, उन्हां दा जिहड़ा शिव है फिर उहदी गल कीती है। देखो शिव भी लफ्ज वरत्या एक शिव पए एक गए एक फिर पए उते शिव वरत्या पर सदा शिव नहीं है उते सदाशिव वरत्या, ये शिव नहीं सदाशिव ਸਦਾ ਸ਼ਿਵ ਤਾਂ ਸਦਾ ਰਹਿਣ ਵਾਲਾ, ਸ਼ਿਵ ਜਿਹੜਾ ਉਹਦਾ ਅਵਤਾਰ ਹੈ, ਉਹ ਜੱਬਲ ਬਨ ਚ ਹੈ। ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ, ਉੱਥੇ ਸ਼ਿਵ ਲਫ਼ਜ਼ ਵਰਤ ਕੇ ਹੀ, ਕੋਈ ਜੇ ਸ਼ਿਵ ਨਾ ਵਰਤਦੇ ਤਾਂ ਉਹਨਾਂ 'ਤੇ ਅਟੈਕ ਕਿਵੇਂ ਹੁੰਦਾ, ਕਿਵੇਂ ਪਤਾ ਲੱਗਦਾ? ਸ਼ਿਵ ਨੂੰ ਸਦਾ ਸ਼ਿਵ ਨਹੀਂ ਬਣਿਆ ਹੋਇਆ। ਚੋ ਬਈ ਜੈਨੀ ਗੱਲ ਦਾ ਸਾਨੂੰ ਪਤਾ, ਲੇਕਿਨ ਡੀਪ ਗੱਲ ਦਾ ਕਿਵੇਂ ਪਤਾ ਲੱਗੂ ਜੇ ਉੱਧਰ ਅਵਤਾਰ ਸਾਰਾ ਨਹੀਂ ਪੜ੍ਹਦੇ? ਉਹ ਤਾਂ ਟੂਕ ਮੰਤਰ ਗੱਲ ਹੈ ਉੱਥੇ ਦਾ। ਇਵੇਂ ਹੀ ਜਿਹੜਾ ਸਦਾ ਸ਼ਿਵ ਸੀ ਉਹਨੂੰ ਸ਼ਿਵ ਕਹਿਣ ਲੱਗ ਗਏ, ਭੇਖ 'ਤੇ ਹੀ ਆ ਗਈ ਗੱਲ, ਤਾਂ ਹੀ ਭੇਖ ਕੱਟਿਆ ਨਾ, ਵੀ ਤੁਸੀਂ ਭੇਖ 'ਚ ਲਾ ਲਿਆ, ਬਹੁਤਾ ਚਿਰ ਨਹੀਂ ਰਹਿਣਾ ਹੁੰਦਾ ਹੈ ਇਹ ਚੀਜ਼ਾਂ, ਹਮੇਸ਼ਾ ਰਹਿਣ ਵਾਲੀ ਦੀ ਚੀਜ਼ ਹੈ, ਹਮੇਸ਼ਾ ਰਹਿਣ ਵਾਲਾ ਹੈ ਸੱਚ, ਗੁਰਮਤ ਹਮੇਸ਼ਾ ਰਹਿਣ ਵਾਲੀ ਹੈ। ਭਾਸ਼ਾ ਬਦਲ ਜੂਗੀ, ਗੁਰਮਤ ਨਹੀਂ ਬਦਲੀ ਅੱਜ ਤੱਕ, ਵਿਚਾਰਧਾਰਾ ਨਹੀਂ ਬਦਲੀ, ਇਹ ਭਾਸ਼ਾ ਬਦਲ ਗਈ। ਸੰਸਕ੍ਰਿਤ ਸੀ ਪਹਿਲਾਂ, ਸੰਸਕ੍ਰਿਤ ਪਹਿਲਾਂ ਕੋਈ ਹੋਰ ਵੀ ਹੋਊ, ਰਿਕਾਰਡ 'ਚ ਸਾਡੇ ਕੋਲ ਸੰਸਕ੍ਰਿਤ ਹੈ ਬੋਲੀ, ਹੋਰ ਪਹਿਲਾਂ ਹੋਰ ਹੋਊ ਕੋਈ, ਜਵਾਨੀ ਉਹ ਸੀ, ਹੋ ਸਕਦਾ ਲਿਖਤਾਂ ਵੀ ਹੋਣ। ਚਲੋ ਜਿੰਨੀ ਕੁ ਸਾਡੇ ਕੋਲ ਰਿਕਾਰਡ ਹੈ ਪਿਛਲਾ, ਉੱਥੋਂ ਵੀ ਜੇ ਚੱਲੀਏ, ਬਦਲਦੀ ਤਾਂ ਆਈ ਹੈ ਭਾਸ਼ਾ ਵੀ, ਵਿਚਾਰਧਾਰਾ ਤਾਂ ਨਹੀਂ ਬਦਲੀ ਹੈ। ਸੰਸਕ੍ਰਿਤ ਵਾਲੇ ਯਾਦ ਆ ਕੇ ਗੱਲ ਕਰਦੇ ਨੇ, ਪਰ ਗੁਰਮਤ ਦੀ ਆਪਾਂ ਸੁਣ ਕਿਤੋਂ ਵੀ ਗੱਲ ਕਰੀਏ, ਦੋਵਾਂ ਦੀ ਗੱਲ ਇੱਕ ਮੇਲ ਖਾ ਜਾਂਦੀ ਹੈ। ਬੋਲੀ ਦਾ ਫਿਰ ਕੀ ਫਰਕ ਹੈ? ਬੋਲੀ ਦਾ ਤਾਂ ਕੋਈ ਫਰਕ ਨਹੀਂ। ਪਾਣੀ ਹੈ, ਕਈ ਨਾਂ ਹੋ ਸਕਦੇ ਨੇ ਪਾਣੀ, ਆਪਣੀ ਆਪਣੀ ਭਾਸ਼ਾ, ਇੱਥੇ ਸੰਸਾਰ 'ਚ ਕਿਹੜਾ ਇੱਕ ਭਾਸ਼ਾ ਆਪਣੀ, ਅੱਡ ਅੱਡ ਭਾਸ਼ਾ ਹੁੰਦੀ। ਫੌਰਨ ਨਹੀਂ, 1,10,000 ਸਾਲ ਲਿਖਿਆ ਇੱਥੇ, 1,10,000 ਸਾਲ ਤੋਂ ਬਾਅਦ ਦੂਆ ਅਵਤਾਰ ਹੋਇਆ। ਉਹ ਤੋਂ ਥੋੜ੍ਹਾ ਚਿਰ ਬਾਅਦ ਹੀ ਗੱਡੀ ਲੀਹ ਤੋਂ ਲਾਹਤੀ ਫਿਰ, ਕਿਉਂ ਆਮ ਆਦਮੀ ਦੇ ਵਸ ਦੀ ਗੱਲ ਨਹੀਂ ਹੈਗੀ ਇਹ, ਇਹ ਬਰੀਕੀਆਂ ਨੂੰ ਜਾਣਨਾ ਸਮਝਣਾ ਸਾਰਿਆਂ ਦੇ ਵਸ ਦੀ ਗੱਲ ਨਹੀਂ, ਇੰਨੀ ਬੁੱਧੀ ਨਹੀਂ ਹੁੰਦੀ ਕਿਸੇ ਕੋਲ, ਨਾ ਇਹਨਾਂ ਕਿਸੇ ਕੋਲ ਟਾਈਮ ਹੈ ਧਰਮ ਵਾਸਤੇ। ਧਰਮ ਵਾਲੇ ਲੋਕ ਤਾਂ ਫਿਰ ਇਹਦੇ ਵਿੱਚ ਲੱਗੇ ਰਹਿਣ, ਫਿਰ ਸੀਮਤ ਲੋਕਾਂ ਕੋਲ ਗੱਲ ਰਹਿ ਜਾਂਦੀ ਹੈ, ਆਮ ਲੋਕ ਗੱਲ ਸੁਣਦੇ ਨਹੀਂ, ਆਮ ਲੋਕ ਤਾਂ ਮੱਥਾ ਟੇਕ ਕੇ ਬੋਲਣ ਵਾਲੇ ਹੀ ਹੁੰਦੇ, ਘਰ ਦੇ ਕਾਰੋਬਾਰ ਕਰਨ ਵਾਲੇ, ਉਹ ਸਮਝਦੇ ਨੇ ਵੀ ਇਹ ਜਿਹੜੇ ਸਾਧੂ ਲੋਕ ਨੇ ਇਹਨਾਂ ਦੀ ਸੇਵਾ ਕਰਕੇ ਹੀ ਸਾਨੂੰ ਚਲੋ ਜਿੰਨਾ ਕੁ ਲਾਭ ਹੋਜੂ ਅਗਲੇ ਜਨਮ 'ਚ ਸਹੀ, ਉਹ ਇੰਨੇ 'ਚ ਸੰਤੁਸ਼ਟ ਹੁੰਦੇ, ਉਹਨੀ ਕੁ ਉਹਨਾਂ ਦੀ ਬੁੱਧੀ, ਉਹਨਾਂ ਕੁ ਉਹਨਾਂ ਕੋਲ ਟਾਈਮ ਹੁੰਦਾ, ਕਈ ਜਨਮ 'ਚ ਡਿਵੈਲਪ ਹੁੰਦੀ ਹੈ ਬੁੱਧ, ਇੱਕ ਜਨਮ 'ਚ ਨਹੀਂ ਹੁੰਦੀ, ਇਹ ਸਾਰੇ ਹੀ ਮੰਨਦੇ ਨੇ। ਜਿਹੜੇ ਜਨਮ ਨੂੰ ਨਹੀਂ ਮੰਨਦੇ ਚਲੋ ਨਾ ਮੰਨਣ, ਉਹਨਾਂ ਕੋਲ ਹੈ ਵੀ ਕੁਛ ਨਹੀਂ, ਅੱਜ ਉਹਨਾਂ ਦੀ ਮਤ ਵੀ ਫੇਲ ਹੈ, ਜਿਹੜਾ ਦੂਆ ਜਨਮ ਨਹੀਂ ਮੰਨਦੇ ਉਹਨਾਂ ਦੀ ਮਤ 'ਚ ਦਬ ਨਹੀਂ ਰਿਹਾ, ਸਾਇੰਸ ਨੇ ਫੇਲ ਕਰਤੀ। ਹਾਂਜੀ,
ਇਹ ਵਿਧ ਦੱਤ ਰੁਦਰ ਅਵਤਾਰਾ,
ਇਸ ਵਿਧੀ ਨਾਲ ਦੱਤ ਰੁਦਰ ਦਾ ਅਵਤਾਰ ਹੋਇਆ, ਜੋ ਪਿੱਛੇ ਦੱਸੀ ਹੈ ਉਹ ਪਿੱਛੇ ਪਹਿਲਾ ਅਵਤਾਰ ਦੀ ਗੱਲ ਹੈ, ਦੱਤ ਦੀ ਗੱਲ ਚੱਲੀ ਹੈ ਨਾ, ਦੱਤ ਨੇ ਰੁਦਰ ਦਾ ਅਵਤਾਰ, ਯਾਨੀ ਜੋ ਪਰਮੇਸ਼ਰ ਨੇ ਕੰਮ ਕਰਨਾ ਹੈ ਉਹ ਦੱਤ ਨੇ ਪ੍ਰੈਕਟੀਕਲ ਆ ਕੇ ਸੰਸਾਰ 'ਚ ਕੀਤਾ, ਇਹ ਅਵਤਾਰ ਹੁੰਦਾ। ਜੋ ਹੁਕਮ ਕਰ ਰਿਹਾ ਹੈ, ਜੋ ਚਾਹੁੰਦਾ ਪਰਮੇਸ਼ਰ ਸੰਸਾਰ, ਜਿਉਂ ਆਦਮੀ ਕਿਉਂ ਪੈਦਾ ਕੀਤੀਆਂ ਜੂਦਾਂ, ਜਗਾਉਣ ਵਾਸਤੇ ਇਹਨਾਂ ਨੂੰ, ਘਰ ਵਾਪਸੀ ਵਾਸਤੇ, ਘਰ ਵਾਪਸੀ ਵਾਸਤੇ ਜੋ ਕਰ ਰਿਹਾ ਉਪਦੇਸ਼, ਜਗਾ ਰਿਹਾ ਸਭ ਨੂੰ ਵੀ ਇੱਥੇ ਬੋਝ ਛੱਡੋ, ਇਹ ਛੱਡੋ, ਵੀ ਪਿੱਛੋਂ ਆਇਆ ਲਾਹਾ ਲੈਣ ਆਇਆ ਤੂੰ, ਇੱਥੇ ਹੋਰੇ ਕੰਮ ਲੱਗ ਗਿਆ, ਉਹ ਜਿਹੜੀ ਗੱਲ ਜਗਾ ਕੇ ਕਰ ਰਿਹਾ ਅਸਲ 'ਚ ਪਰਮੇਸ਼ਰ ਦੀ ਦਾ ਬੁਲਾਇਆ ਹੀ ਬੋਲ ਰਿਹਾ, ਜਿਹੜਾ ਉਹਦੇ ਵਾਲੀ ਬੋਲੀ ਸੁਣ ਕੇ, ਉਹਦੀ ਗੱਲ ਸੁਣ ਕੇ ਆਪਣੀ ਲੋਕਾਂ ਦੀ ਭਾਸ਼ਾ 'ਚ, ਉਸ ਆਦਮੀ ਨੂੰ ਜਿਹਨੂੰ ਦੱਸੇ ਉਹਦੀ ਭਾਸ਼ਾ 'ਚ ਉਹਨੂੰ ਸਮਝਾ ਰਿਹਾ, ਉਹ ਅਵਤਾਰ ਹੁੰਦਾ, ਉਹ ਨਹੀਂ ਹੁੰਦਾ। ਬੁਲਾਇਆ ਜਿਹੜਾ ਬੋਲਦਾ ਉਹ ਅਵਤਾਰ ਹੈ, ਜਿਹੜਾ ਬੁਲਾਇਆ ਬੋਲਦਾ ਉਹਨੂੰ ਅਵਤਾਰ ਕਹਿੰਦੇ, ਸਮਝੇ? ਰੁਦਰ ਅਵਤਾਰ ਇਸ ਤਰੀਕੇ ਨਾਲ ਹੋਇਆ ਪਿੱਛੇ।
ਪੂਰਨ ਮਤ ਕੋ ਕੀਨ ਪਸਾਰਾ,
ਉਹਨੇ ਤਾਂ ਪੂਰਨ ਮਤ ਦਾ ਪਸਾਰ ਕੀਤਾ ਸੀ, ਗੁਰਮਤ ਦਾ, ਪੂਰਨ ਮਤ ਦਾ ਪਸਾਰਾ ਕੀਤਾ ਸੀ। ਬਾਕੀ ਮਤਾਂ ਤਾਂ ਠੀਕ ਨੇ ਪਰ ਪੂਰਨ ਨਹੀਂ ਹਨ, ਉਹਦੀ ਆਪਣੀ ਮਤ ਵੀ ਪਹਿਲਾਂ ਪੂਰਨ ਨਹੀਂ ਸੀ, ਪੂਰਨ ਇੱਥੇ ਆ ਕੇ ਮਤ ਹੋਈ ਹੈ ਉਹਦੀ ਜਨਮ ਤੋਂ ਲੈ ਕੇ। ਉਸ ਅਵਸਥਾ ਦਾ ਆਦਮੀ ਕੋਈ ਪੈਦਾ ਹੋਵੇ ਨਹੀਂ ਹੋਇਆ, ਜਿਸ ਤਰੀਕੇ ਨਾਲ ਉਹਦਾ ਜਨਮ ਹੋਇਆ, ਜਿਸ ਤਰੀਕੇ ਨਾਲ ਉਹਦੇ ਲੋਕ ਪ੍ਰਭਾਵਿਤ ਹੁੰਦੇ ਸੀ ਬਿਨਾਂ ਬੋਲੇ ਹੀ। ਇਹੋ ਜਿਹਾ ਇੱਥੇ ਕੌਣ, ਜਿਹੜੇ ਮਹਾਂਪੁਰਸ਼ ਬਣਾਈ ਬੈਠੇ ਨੇ ਉਹਦੇ ਪੈਰਾਂ ਵਰਗਾ ਵੀ ਨਹੀਂ ਕੋਈ। ਇਹ ਤਾਂ ਲਿਖਿਆ ਵੀ ਮਹਾਂਪੁਰਸ਼ ਜਿਹੜੇ ਕਹਾਉਂਦੇ ਨੇ ਉਹਨਾਂ ਨੂੰ ਜਗਾਉਣ ਵਾਸਤੇ, ਔਰ ਜਿਹੜੇ ਮੰਨ ਰਹੇ ਨੇ ਸਿੱਖ ਵੀ ਐਵੇਂ ਹੀ ਨਾ ਪ੍ਰਭਾਵਿਤ ਹੋ ਜਾਣ ਸਿੱਖ ਸਾਤੇ ਬਾਅਦ ਕਿਸੇ 'ਤੇ। ਇਹ ਤਾਂ ਅਵਤਾਰ ਲਿਖਿਆ ਸੀ ਉੱਧਰ, ਇਹ ਕਿਉਂ ਛਡਾ ਦਿੱਤਾ ਵੀ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਨਹੀਂ ਮੰਨਣਾ ਇਹਨਾਂ ਨੇ, ਰਾਮਚੰਦਰ ਨੂੰ ਨਹੀਂ ਮੰਨਣਾ ਇਹਨਾਂ ਨੇ, ਕ੍ਰਿਸ਼ਨ ਨੂੰ ਨਹੀਂ ਮੰਨਣਾ, ਤਾਂ ਛਡਾਇਆ ਸੀ ਸਾਰਾ ਕੁਝ। ਹਿੰਦੂ ਦਾ ਰਹਿੰਦਾ ਕੱਖ ਨਹੀਂ, ਜੇ ਹਿੰਦੁਸਤਾਨ ਦੇ ਵਿੱਚੋਂ ਰਾਮਚੰਦਰ ਨੂੰ ਨਾ ਮੰਨਿਆ ਜਾਵੇ ਐਲੀਮੀਨੇਟ ਕਰ ਦੀਏ ਹਿੰਦੁਸਤਾਨ ਰਿਹਾ ਹੀ ਨਹੀਂ, ਖਤਮ ਹੋ ਗਿਆ। ਕ੍ਰਿਸ਼ਨ ਨੂੰ ਨਾ ਮੰਨਿਆ ਜਾਵੇ ਹਿੰਦੁਸਤਾਨ ਖਤਮ ਹੈ, ਸ਼ਿਵ ਨੂੰ ਨਾ ਮੰਨਿਆ ਜਾਵੇ ਹਿੰਦੁਸਤਾਨ ਖਤਮ ਹੈ। ਰੁਦਰ ਅਵਤਾਰ ਲਿਆਂਦਾ ਜਾਣ ਕੇ ਪੰਡਿਤ ਨੇ ਦੁਕਾਨਦਾਰੀ ਚਲਾਉਣ ਖਾਤਰ ਇਹ ਦੇਵੀ ਦੇਵਤੇ ਥਾਪੇ, ਮੰਦਰ ਬਣਾਏ, ਮੂਰਤੀਆਂ ਬਣਾਈਆਂ ਦੁਕਾਨਦਾਰੀ ਵਾਸਤੇ, ਵੇਦ ਦੀ ਗੱਲ ਨੂੰ ਛੱਡਦਾ। ਉਹੀ ਗੱਲ ਸਾਡੇ ਕੀਤੀ ਅਕਾਲੀ ਫੂਲਾ ਸਿੰਘ ਨੇ ਵਿਰੋਧ ਕੀਤਾ ਗੁਰਦੁਆਰੇ ਬਣਾਉਣ 'ਤੇ, ਇਹਨਾਂ ਨੇ ਬੰਦਿਆਂ ਦੇ ਨਾਂ 'ਤੇ ਗੁਰਦੁਆਰੇ ਬਣਾ ਕੇ ਦੁਕਾਨਦਾਰੀ ਸ਼ੁਰੂ ਕਰ ਲਈ। ਇਹ ਦੁਕਾਨਦਾਰੀ ਹੈ, ਕਦੇ ਬ੍ਰਹਮ ਗਿਆਨੀਆਂ ਨੇ ਕੋਈ ਮੰਦਰ ਨਹੀਂ ਬਣਾਇਆ, ਇੱਕ ਵੀ ਮੰਦਰ ਹਿੰਦੁਸਤਾਨ 'ਚ ਦੱਸੋ ਬ੍ਰਹਮ ਗਿਆਨੀ ਦਾ ਬਣਾਇਆ ਹੋਇਆ। ਉਹ ਜਿਹੜਾ ਇੱਕ ਬਣਾਇਆ ਹੈ ਨਾ ਬ੍ਰਹਮਾ ਦਾ ਮੰਦਰ, ਉਹ ਵੀ ਪੰਡਿਤ ਦਾ ਹੀ ਬਣਾਇਆ ਹੋਇਆ। ਨਾ ਤਾਂ ਮੰਦਰ ਬਣਾਇਆ ਕਬੀਰ ਨੇ, ਭਗਤਾਂ ਨੇ ਕਿਹੜਾ ਮੰਦਰ ਬਣਾਇਆ ਦੱਸੋ। ਇਹ ਜਿਹੜੀ ਜਗ੍ਹਾ ਦੀ ਗੱਲ ਕਰਦੇ ਹਾਂ ਅਸੀਂ, ਅੰਮ੍ਰਿਤਸਰ ਬਣਾਈ ਸੀ ਸਰੋਵਰ ਦੇ ਵਿੱਚ, ਇਹ ਮੰਦਰ ਨਹੀਂ ਸੀਗਾ, ਇਹ ਗ੍ਰੰਥ ਦੀ ਸੇਫਟੀ ਵਾਸਤੇ ਸੀ, ਪੋਥੀ ਸਾਹਿਬ ਦੀ ਸੇਫਟੀ ਵਾਸਤੇ ਸੀ, ਇਹ ਨਹੀਂ ਸੀ ਬਰਦਾਸ਼ਤ ਕਰਦਾ ਕੋਈ ਵੀ। ਪਾਣੀ 'ਚ ਬਣਾਇਆ ਸੀ, ਬਾਹਰ ਬਣਾਇਆ ਸੀ, ਕਿਸੇ ਦਾ ਘਰ ਨੇੜੇ ਨਹੀਂ, ਵੀ ਆਲੇ ਦੁਆਲੇ ਪਾਣੀ 'ਚ ਤਾਂ ਵੜ ਕੇ ਕੋਈ ਆ ਨਹੀਂ ਸਕਦਾ। ਰਾਤ ਨੂੰ ਬੜਾ ਮੁਸ਼ਕਲ ਹੈ ਸੇਫਟੀ ਕਰਨੀ ਚਾਰ ਦਸਾਂ ਦਿਸ਼ਾਵਾਂ 'ਤੇ, ਚਾਰਾਂ ਪਾਸਿਆਂ 'ਤੇ ਇੱਕ ਰਾਹ ਰੱਖਿਆ ਸੀ, ਉੱਥੇ ਵੀ ਬੜੀ ਨਿਗਰਾਨੀ ਰੱਖਦੇ, ਪੰਜਵੇਂ ਪਾਤਸ਼ਾਹ ਆਪ ਪਹਿਰਾ ਦਿੰਦੇ ਸੀ ਰਾਤ। ਲਿਖਿਆ ਰਾਤ 'ਚ ਵੀ ਆਪ ਪੈਂਦੇ ਸੀ, ਭੁੱਜੇ ਪੋਤੀ ਸਾਹਿਬ ਨੂੰ ਪਲੰਘੇ ਦੇ ਸਜਾ ਕੇ, ਇੰਨਾ ਕੀਮਤੀ ਸਮਝਦੇ ਸੀ, ਹੱਥ ਨਾਲ ਲਿਖੀ ਗਈ ਸੀ, ਰਿਕਾਰਡ ਸੀ ਇੱਕ। ਸ਼ੁੱਧੀਆਂ ਪੰਡਿਤ ਨੇ ਅਸ਼ੁੱਧੀਆਂ ਕਰ ਦੇਣੀਆਂ ਨੇ, ਉਹਨਾਂ ਨੂੰ ਪਤਾ ਸੀ, ਪੜ੍ਹਾਈ ਪੰਡਿਤ ਦੇ ਕੋਲ ਹੀ ਹੈ, ਹੋਰ ਹੈ ਨਹੀਂ, ਪੜ੍ਹ ਦਿੰਦਾ ਨਹੀਂ ਕਿਸੇ ਨੂੰ, ਉਹ ਵੀ ਉਹਨਾਂ ਨੂੰ ਪਤਾ ਸੀ ਕੀ ਕਰਦੇ ਆਏ ਨੇ ਪਿੱਛੇ, ਕੀ ਕਰਨਗੇ ਗਾਹ, ਸਾਈਡ ਦੇ ਉੱਤੇ ਕਰਦੇ ਹੀ ਆਏ ਸੀ। ਸ੍ਰੀ ਚੰਦ ਵਿਰੋਧ ਕੀਤਾ, ਦਾਤੂ ਦਾਸੂ ਵਿਰੋਧ 'ਚ ਖੜੇ ਕੀਤੇ, ਸਾਰਾ ਵਿਰੋਧ ਹੀ ਕਰਦੇ ਆਏ ਤੇ ਉਹ, ਵੀ ਇਹ ਹਟਣਾ ਹੀ ਕਦੋਂ ਸਾਡੇ ਪਿੱਛੋਂ, ਇਹਨਾਂ ਦੇ ਭਰਾਵਾਂ ਨੂੰ ਵੀ ਚੱਕ ਕਰੇ ਰਹੇ ਤੇ ਪੰਜਵੇਂ ਪਾਤਸ਼ਾਹ ਨੇ ਪਿਰਥੀਏ ਨੂੰ ਕੀਤਾ ਜੀ, ਘਰ ਪਾੜ ਰਹੇ ਤੀ, ਉਹ ਲੱਗੇ ਹੀ ਹੋਏ ਤੇ ਘਰ ਪਾੜਨ, ਆਪਣੇ ਚੂਹਾ ਤਾਂ ਆਪਣੇ ਖੱਡ ਪੁੱਟਣ ਲੱਗੇ ਹੀ ਹੋਏ ਸੀ, ਤਾਂ ਆਪਣੇ ਲੱਗੇ ਹੋਏ ਤੇ। ਜਾਗੂ ਤੇ ਲਾਗੂ, ਯੂਪੀ ਵਾਲੇ ਕਹਿੰਦੇ ਨੇ ਜਾਗੂ ਤੇ ਜਿਹੜਾ ਲਾਗੂ ਹੈ ਨਾ ਉਹ ਮਾਰ ਕਰ ਜਾਂਦਾ। ਦੇਖੋ ਜਾਗੂ ਔਰ ਲਾਗੂ ਦੋ ਲਫ਼ਜ਼ ਨੇ, ਜਾਗੂ ਦਾ ਜਾਗਦਾ ਪਹਿਰਾ ਦਿੰਦਾ ਜਗਾ ਰਿਹਾ, ਉਹ ਲਾਗੂ ਆ ਲੱਗਿਆ ਹੋਇਆ ਵੀ ਜਾ ਸਮਝੂ ਜਾ ਸਹੀ। ਪਰ ਜਦ ਗੁਰਮਤਿ ਦੀ ਗੱਲ ਕਰਨ ਵਾਲਾ ਕੋਈ ਰਹਿੰਦਾ ਨਹੀਂ, ਜਦੇ ਪਲਟ ਦਿੰਦੇ ਨੇ ਸਭ ਕੁਛ, ਲੋਕਾਂ ਨੂੰ ਪਹਿਲਾਂ ਰੱਖਦੇ ਨੇ ਤਿਆਰ ਪਾਰਟੀ ਬਣਾ ਕੇ, ਲਾਗੂ ਨੇ ਨਾ ਇਹ, ਲਾਗੂ ਰਹਿੰਦੇ ਨੇ, ਇਹਨਾਂ ਨੈੱਟਵਰਕ ਹੈ ਪੰਡਿਤ ਦਾ ਬਣਾਇਆ ਕਿ ਵੀ ਸੱਚ ਨਹੀਂ ਰਹਿ, ਕਿਉਂਕਿ ਸੱਚ ਤੋਂ ਖਤਰਾ, ਸੱਚ ਤੋਂ ਖਤਰਾ ਦੁਕਾਨਦਾਰ ਨੂੰ ਹੁੰਦਾ, ਸੱਚ ਪ੍ਰਗਟ ਹੋਣ ਦਾ ਜਿਹਨੂੰ ਖਤਰਾ ਹੈ, ਜਾਂ ਸਿੱਖਾਂ ਨੂੰ ਵੀ ਸੱਚ ਤੋਂ ਖਤਰਾ ਹੈ ਤਾਂ ਉਹ ਸਿੱਖ ਨਹੀਂ ਹਨ, ਭੇਖ ਚਾਹੇ ਸਿੱਖਾਂ ਵਾਲਾ ਹੋਵੇ। ਜਿਹਨੂੰ ਸੱਚ ਦੇ ਪ੍ਰਗਟ ਹੋਣ ਤੋਂ ਖਤਰਾ ਹੈ ਉਹ ਭੇਖ ਸਿੱਖਾਂ ਦੇ 'ਚ ਆ ਕੇ ਘੁਸ ਬੈਠੀਏ ਨਾ ਸਾਰੇ, ਉਹ ਉਹੀ ਨੇ ਜਿਹੜੇ ਚਾਹੇ ਤਾਂ ਸ੍ਰੀ ਚੰਦ ਕੇ ਸੀ, ਚਾਹੇ ਦਾਤੂ ਦਾਸੂ ਦੇ ਚੇਲੇ ਸੀ ਉਹ, ਚਾਹੇ ਉਹ ਮਹਾਂਦੇਵ ਪ੍ਰਿਥੀਏ ਨਾਲ ਜੁੜੇ ਹੋਏ ਸੀ, ਚਾਹੇ ਉਹ ਜਿਹੜੇ ਇੱਥੇ ਆਪਣੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੇ ਬੋਣੀ ਹੋਣੀ ਉਹਨਾਂ ਨਾਲ ਜੁੜੇ ਹੋਏ ਸੀ, ਕਿਸੇ ਨਾਲ ਵੀ ਚਾਹੇ ਉਹ ਰਾਮ ਰਾਏ ਨਾਲ ਜੁੜੇ ਹੋਏ ਸੀ, ਇਹ ਉਹਨਾਂ 'ਚੋਂ ਕੁਛ ਬੈਠ ਕਰਕੇ ਆ ਗਏ ਨੇ ਸਾਰੇ। ਜਾਂ ਫਿਰ ਉਸ ਵੇਲੇ ਸਾਰੇ ਹੀ ਆ ਕੇ ਜਦੋਂ ਰਣਜੀਤ ਸਿੰਘ ਦਾ ਰਾਜ ਹੋਇਆ ਸਾਰੇ ਹੀ ਰਲਾ ਲਏ, ਸਾਰੇ ਸਿੱਖ ਬਣਾ ਲਏ, ਉਹਨਾਂ ਨੇ ਕਿਹਾ ਹੁਣ ਵਧੀਆ ਦੌਰ ਲੱਗ ਗਿਆ। ਉਦੋਂ ਪੰਡਿਤ ਆ ਬੜੇ, ਪੰਡਿਤ ਨੇ ਟੀਕੇ ਕਰਤੇ, ਕਿੱਥੇ ਪੰਡਿਤ ਤਾਂ ਬਾਟ ਪਾੜੀ ਹੈ, ਪੰਡਿਤ ਨੇ ਪੰਡਿਤ ਤੇ ਤੁਸੀਂ ਗੁਰਬਾਣੀ ਦਾ ਟੀਕਾ ਕਰਾਉਂਦੇ ਹੋ, ਪੰਡਿਤ ਰਹਿਣ ਕਿਤੇ ਤੂੰ ਤੁਹਾਡੇ ਪੱਲੇ ਕਿਉਂ ਰਹਿਣ ਦਊ, ਉਹਦਾ ਤਾਂ ਦੌ ਲੱਗ ਗਿਆ, ਪੂਰਾ ਦੌ ਲੱਗਿਆ ਰਣਜੀਤ ਸਿੰਘ ਵੇਲੇ ਆ ਕੇ ਬਿਸਲਾਂ ਵੇਲੇ। ਬਿਸਲਾਂ ਵਾਲਿਆਂ ਨੂੰ ਰਾਜ ਦੀ ਲੋੜ ਸੀ, ਉਹਨਾਂ ਨੂੰ ਸਾਰਿਆਂ ਦੀ ਲੋੜ ਹੁੰਦੀ ਹੈ, ਸ਼ਾਸਨ ਬਾਦਲ ਨੂੰ ਤਾਂ ਸਾਰਿਆਂ ਦੀ ਲੋੜ ਹੈ, ਵੋਟਾਂ 'ਚੋਂ ਲੈਣੀ ਉਹਨੇ, ਉਦੋਂ ਦੌ ਲੱਗ ਗਿਆ। ਇਸੇ ਕਰਕੇ ਜਿਹਨੇ ਵਿਚਾਰਧਾਰਾ ਸਾਡੀ ਪ੍ਰਗਟ ਕਰਨੀ ਆ ਉਹ ਰਾਜ ਤੋਂ ਪਰੇ ਰਹੇ, ਰਾਜ ਵਾਲਾ ਲੋਕਾਂ 'ਤੇ ਡਿਪੈਂਡੈਂਟ ਹੋ ਜਾਂਦਾ, ਉਹਨੂੰ ਸਹਿਯੋਗ ਦੀ ਲੋੜ ਹੈ ਪਬਲਿਕ ਦੇ। ਜੇ ਤੁਹਾਨੂੰ ਸਹਿਯੋਗ ਦੀ ਲੋੜ ਹੈ, ਝੂਠ ਦੇ ਸਹਾਰੇ ਦੀ ਝੂਠ ਦਾ ਸਹਾਰਾ ਲੈ ਕੇ ਸੱਚ ਨਹੀਂ ਵੱਜਦਾ ਹੁੰਦਾ, ਝੂਠ ਦੇ ਸਹਾਰੇ ਸੱਚ ਵੱਜੋ, ਫਿਰ ਝੂਠ ਜਾਮਾ ਜੀ ਆਪਣਾ ਹੱਥ ਖਿੱਚ ਲਵੇ ਸੱਚ ਦਲਮ ਥੱਲੇ। ਸੱਚ ਕਿਸੇ ਦਾ ਸਹਾਰਾ ਲੈਂਦਾ ਹੀ ਨਹੀਂ ਹੁੰਦਾ, ਸੱਚ ਤਾਂ ਸਹਾਰਾ ਦੇਣ ਵਾਲੀ ਚੀਜ਼ ਹੈ ਸਭ ਨੂੰ। ਸੱਚ ਕੀ ਹੈ? ਹੁਕਮ ਸੱਤ ਹੈ, ਦਸਮ ਪਾਤਸ਼ਾਹ ਨੇ ਬਦਲਤੀ ਗੱਲ, ਹੁਕਮ ਨੂੰ ਸੱਤ ਕਹਿਤਾ। ਜੇ ਸੱਤ ਕੁਛ ਹੈ ਸੰਸਾਰ 'ਚ ਹੁਕਮ ਹੈ, ਬਸ ਪ੍ਰਗਟ ਰੂਪ ਦੇ ਵਿੱਚ ਹੁਕਮ ਹੈ, ਹੁਕਮ ਸੱਤ, ਅਤੇ ਹੁਕਮ ਨਾਲ ਤਾਂ ਸ੍ਰਿਸ਼ਟੀ ਚੱਲਦੀ ਹੈ ਸਾਰੀ, ਸੱਚ ਨਾਲ ਚੱਲਦੀ, ਸੱਤ ਨਾਲ ਚੱਲਦੀ ਹੈ ਨਾ, ਕਹਿਣ ਨੂੰ ਸਾਰੇ ਸੱਤ ਕਹਿੰਦੇ ਨੇ, ਕਹਿਣ ਨੂੰ ਸਾਡੇ ਵੀ ਲਿਖਿਆ ਲੋਕ ਸਭਾ ਦੇ ਉੱਤੇ ਪੂਰੇ ਬੋਰਡ ਲੱਗਿਆ ਸੱਤ ਵਿੱਚ, ਵੀ ਸੱਚ ਦੀ ਜਿੱਤ ਹੋਊਗੀ ਅਖੀਰ 'ਚ, ਪਰ ਸੱਚ ਤਾਂ ਪਹਿਰਾ ਕੋਈ ਨਹੀਂ ਦਿੰਦਾ। ਲੇਕਿਨ ਇਹ ਗੱਲ ਠੀਕ ਹੈ ਵੀ ਆਖਿਰ ਸੱਚ ਦੀ ਜਿੱਤ ਹੁੰਦੀ, ਝੂਠ ਵੀ ਆਪਣੇ ਪ੍ਰਧਾਨਗੀ ਕਰਦਾ ਹੈ, ਕੂੜ ਫਿਰ ਪ੍ਰਧਾਨ ਵੀ ਲਾ ਲਓ, ਉਦੋਂ ਸੱਚ ਛੁੱਪ ਜਾਂਦਾ। ਜਦ ਸੱਚ ਪ੍ਰਗਟ ਹੁੰਦਾ ਹੈ ਜਾਂ ਸੂਰਜ ਚੜ੍ਹਦਾ, ਫਿਰ ਤਾਂ ਜਿਹੜੇ ਤਾਰੇ ਚੰਦ ਉਹ ਛੁੱਪ ਜਾਂਦੇ ਨੇ। ਤਾਰੇ ਕੌਣ ਦਾ? ਸਾਰੇ ਸੰਤ ਤਾਰੇ ਹੀ ਸੀਗੇ, ਸਾਰਾ ਆਕਾਸ਼ ਭਰ ਜਾਂਦਾ ਪ੍ਰਚਾਰ ਨਾਲ, ਤਾਰਿਆਂ ਨਾਲ, ਪਰ ਚੰਦ ਨਹੀਂ ਹੁੰਦਾ ਹੁੰਦਾ, ਸਾਰਾ ਆਕਾਸ਼ ਭਰਿਆ ਹੁੰਦਾ ਤਾਰਿਆਂ ਨਾਲ, ਚੰਦ ਵੀ ਹੁੰਦਾ ਪਰ ਚੰਦ ਨਹੀਂ ਹੁੰਦਾ, ਹੁੰਦਾ ਰਹਿੰਦੀ ਰਾਤ। ਜਾਂ ਸੂਰਜ ਚੜ੍ਹਦਾ ਸਾਰੇ ਹੀ ਬੇਅਸਰ ਹੋ ਜਾਂਦੇ ਨੇ, ਚੰਦ ਵੀ ਤਾਰੇ ਵੀ, ਸੱਚ ਪ੍ਰਗਟ ਹੁੰਦਾ ਸਾਰੇ ਹੀ ਬੇਅਸਰ ਹੋ ਜਾਂਦੇ, ਸਾਰੀਆਂ ਮੱਤਾਂ ਹੀ ਬੇਅਸਰ ਹੋ ਜਾਂਦੀਆਂ। ਇਸ ਕਰਕੇ ਜਿਹੜੀਆਂ ਝੂਠ ਤਾਰਿਆਂ ਨੂੰ ਵੀ ਖਤਰਾ, ਤਾਰਿਆਂ ਦੀ ਪੂਜਾ ਨਹੀਂ ਹੁੰਦੀ, ਚੰਦ ਦੀ ਪੂਜਾ ਨਹੀਂ ਹੁੰਦੀ, ਤੈਨੂੰ ਹੁੰਦੀ ਹੈ, ਬਸ ਫਿਰ ਉਹਨਾਂ ਦੀ ਆਪਣੀ ਪੂਜਾ ਨਹੀਂ ਹੁੰਦੀ। ਔਖੇ ਰਹਿੰਦੇ ਨੇ ਉਹ, ਔਖੇ ਜ਼ਰੂਰ ਰਹਿੰਦੇ ਨੇ, ਸੂਰਜ ਤਾਂ ਔਖੇ ਹੈਗੇ ਨੇ ਪਰ ਮਜਬੂਰੀ ਹੈ, ਕੀ ਗੱਲ, ਬਾਹਰ ਨਹੀਂ ਆਉਂਦੀ ਸੂਰਜ ਪੂਰੇ ਉਹਨਾਂ ਦੀ, ਔਖੇ ਤਾਂ ਰਹਿੰਦੇ ਹੀ ਹੁੰਦੇ ਨੇ, ਉਹਨਾਂ ਦੀ ਆਪਣੀ ਅਸਰ ਨਹੀਂ ਰਹਿੰਦਾ, ਉਹਨਾਂ ਦੀ ਪੂਜਾ ਨਹੀਂ ਰਹਿੰਦੀ।
ਅੰਤ ਜੋਤ ਸੋ ਜੋਤ ਮਿਲਾਨੀ,
ਬਸ ਅੰਤ ਕੀ ਵੇਲੇ ਉਹਨੇ ਜੋਤ ਨਾਲ ਜੋਤੀ ਜੋਤ ਸਮਾ ਗਿਆ।
ਜਿਹੇ ਬਿਦੋ ਸੋ ਪਾਰ ਬ੍ਰਹਮ ਭਵਾਨੀ,
ਜਿਵੇਂ ਭਵਾਨੀ ਜੰਗ ਜਿੱਤ ਕੇ ਜਿਹੜਾ ਗੁਰਮੁਖ ਹੈ ਜਾਂ ਸੰਸਾਰ ਦੇ ਵਿੱਚ ਉਹ ਹੋ ਜਾਂਦਾ ਨਾ ਸਾਰਾ ਪ੍ਰਚਲਿਤ, ਜਾਂ ਸਰੀਰ ਛੱਡਦਾ ਜਿਵੇਂ ਉਹ ਪਾਰ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ, ਹੁਕਮ ਚ ਲੀਨ ਹੋ ਜਾਂਦਾ, ਐਂ ਉਹ ਲੀਨ ਹੋ ਗਿਆ। ਭਵਾਨੀ ਕੌਣ? ਦੱਤ ਭਵਾਨੀ ਉਹ ਸੀ ਅਸਲ 'ਚ। ਭਵਾਨੀ ਕਾਹਦੇ ਕਹਿੰਦੇ ਨੇ? ਬੜਾ ਚੱਕਰ ਕੱਟ ਕੇ ਫੇਰ ਘਰ ਗਏ, ਇੱਕ ਵਾਰ ਮਾਇਆ 'ਚ ਆ ਗਿਆ, ਕਿੰਨੀਆਂ ਚੂਨਾ ਪੁਕਤੀਆਂ, ਭੌਂ ਕੇ ਘਰ ਗਿਆ ਭਵਾਨੀ, ਉਹਨੂੰ ਕਹਿੰਦੇ ਜਿਹੜੇ ਭੌਂ ਕੇ ਘਰ ਚਲਾ ਜਾਵੇ, ਸੁਬਹਾ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਕਹਿੰਦੇ ਭੁੱਲਿਆ ਨਾ ਜਾਣੀ, ਇਹ ਹੈ ਮਾਇਆ ਦੀ ਗੱਲ। ਸੁਬਾਹ ਨਹੀਂ ਕੋਈ ਭੁੱਲਦਾ, ਸੁਬਾਹ ਜਾਗ, ਸੁਬਾਹ ਤਾਂ ਘਰ ਆਉਂਦਾ, ਰਾਤ ਨੂੰ ਭੁੱਲਦਾ, ਰਾਤ ਦਾ ਭੁੱਲਿਆ ਜੇ ਸੁਬਾਹ ਘਰ ਆ ਜਾਵੇ ਉਹਨੂੰ ਭੁੱਲਿਆ ਨਾ ਜਾਣੀ। ਕਹਿਣਾ ਐਂ ਚਾਹੀਦਾ ਸੀ ਮਾਇਆਧਾਰੀਆਂ ਨੇ, ਕਿਉਂਕਿ ਪੰਡਿਤ ਦੀ ਮਿਸਾਲ ਤਾਂ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਭੁੱਲੂਗਾ ਕਾਹਦਾ ਅਗਿਆਨਤਾ 'ਚ, ਜਾਂ ਭੁੱਲਦਾ ਜਾਂ ਰਾਤ ਹੋ ਜਾਂਦੀ ਹੈ, ਜਾਂ ਸੁਬਾਹ ਆਉਂਦੀ ਹੈ ਦਿਨ ਹੁੰਦਾ ਘਰ ਆ ਜਾਂਦਾ। ਰਾਤ ਨੂੰ ਘਰ ਕਿਵੇਂ ਆਜੂ, ਰਾਤ ਨੂੰ ਦੱਸਦੀ, ਜਿਹੜਾ ਦਿਨ ਨੂੰ ਭੁੱਲ ਗਿਆ ਰਾਤ ਨੂੰ ਘਰ ਕਿਵੇਂ ਆਜੂਗਾ। ਹਨੇਰੇ 'ਚ ਭੁੱਲਦਾ ਰਸਤਾ ਕਿ ਦਿਨ ਨੂੰ ਭੁੱਲਦਾ, ਚਲੋ ਉਹ ਸੰਸਾਰੀ ਗੱਲ ਹੈ, ਸੰਸਾਰੀ ਲੋਕਾਂ ਦੀ ਬੁੱਧੀ ਇਹੋ ਜਿਹੀ ਹੁੰਦੀ। ਹਾਂਜੀ,
ਇੱਕ ਲੱਖ ਦਸ ਵਰਕ ਪਰਮਾਨਾ,
ਇੱਕ ਲੱਖ ਦਸ ਹਜ਼ਾਰ ਸਾਲ ਇਹ ਦੱਤ ਦਾ ਨਾਂ ਚੱਲਿਆ। ਨਾਂ ਭਗਤਾਂ ਦਾ ਜ਼ਰੂਰ ਚੱਲਦਾ ਪਰ ਭਗਤਾਂ ਵਾਲੀ ਗੱਲ ਹੈ ਨਹੀਂ, ਨਾਂ ਕਬੀਰ ਦਾ ਵੀ ਚੱਲਦਾ, ਨਾਂ ਰਵਿਦਾਸ ਦਾ ਵੀ ਚੱਲਦਾ, ਨਾਂ ਨਾਮਦੇਵ ਦਾ ਵੀ ਚੱਲਦਾ, ਪਰ ਨਾਮਦੇਵ ਦੀ ਮੂਰਤੀ ਬਣਾਈ ਬੈਠੇ ਪਤੰਦਰ ਜਿਹੜੇ ਮੂਰਤੀ ਦੇ ਖਿਲਾਫ ਹੈ। ਨਾਮਦੇਵ ਦੇ ਮੰਦਰਾਂ 'ਚ ਨਾਮਦੇਵ ਦੀ ਮੂਰਤੀ ਬਣਾਤੀ, ਨਾਮਦੇਵ ਮੂਰਤੀ ਦੇ ਖਿਲਾਫ ਹੈ, ਐਂ ਕਰਦੇ ਹੁੰਦੇ ਨੇ। ਲਾਗੂ ਨੇ ਨਾ ਉਹ ਜਾਗੂ ਚਲਿਆ ਗਿਆ, ਲਾਗੂ ਨੇ ਹੁਣ ਨਾਮਦੇਵ ਦੀ ਮੂਰਤੀ ਜੇ ਬਣਾਤੀ, ਨਾਮਦੇਵ ਦੇ ਖਿਲਾਫ ਨਹੀਂ ਬੋਲ ਸਕਦੇ ਨਾਮਦੇਵ ਦੇ ਚੇਲੇ। ਜਾਂ ਨਾਨਕ ਨੂੰ ਗੁਰੂ ਕਹਿਤਾ, ਸਿੱਖਾਂ ਦਾ ਮੂੰਹ ਬੰਦ ਹੋ ਗਿਆ, ਹੁਣ ਨਾਨਕ ਨੂੰ ਕਿਵੇਂ ਕਹੀਏ ਗੁਰੂ ਹੈ ਜੀ, ਨਾਨਕ ਨੂੰ ਗੁਰੂ ਕਿਵੇਂ ਕਹੀਏ। ਇਹੋ ਜਿਹੀ ਨਸ ਦੱਬਦੇ ਨੇ, ਨਸ ਉਹਨਾਂ ਕੋਲ ਹੁੰਦੀ ਹੈ ਨਾ, ਉਹਨਾਂ ਨੂੰ ਪਤਾ ਵੀ ਆਹ ਨਸ ਦੱਬ ਦਿਓ, ਐਸੀ ਨਸ ਦੱਬੀ ਨਾਨਕ ਖਿਲਾਫ ਹੈ ਬਈ। ਆਦਮੀ ਗੁਰੂ ਨਹੀਂ ਹੁੰਦਾ, ਪਰਮੇਸ਼ੁਰ ਆਦਮੀ ਗੁਰਦੇਵ ਹੁੰਦਾ, ਸਤਿਗੁਰ ਹੋ ਸਕਦਾ, ਗੁਰ ਹੋ ਸਕਦਾ, ਗੁਰੂ ਨਹੀਂ ਹੁੰਦਾ, ਗੁਰੂ ਪਰਮੇਸ਼ੁਰ ਹੀ ਹੁੰਦਾ। ਸਾਰੀ ਦ੍ਰਿੜ ਕਰਾ ਕੇ ਗੱਲ ਆਪਣਾ ਦੂਆ ਗੁਰ ਅੰਗਦ ਨੂੰ ਵੀ ਕਿਹਾ, ਤੂੰ ਅੰਗਦ ਨਾਲ ਨਾਂ ਰੱਖੀ, ਆਪਣਾ ਨਾਨਕੇ ਰੱਖ ਲਈ, ਨਹੀਂ ਮੇਰੇ ਮੈਨੂੰ ਕਹਿ ਦੇਣਗੇ ਉਹਦਾ ਗੁਰੂ ਸੀ, ਮੈਨੂੰ ਤੇਰਾ ਗੁਰੂ ਬਣਾ ਦੇਣਗੇ ਇਹ ਪੰਡਿਤ ਬਾਅਦ 'ਚ। ਨਾਂ ਨਾਨਕੇ ਰੱਖਿਓ ਤਾਂ ਰੱਖਿਆ ਸੀ, ਨਾਂ ਤਾਂ ਸਰੀਰ ਦਾ ਹੁੰਦਾ, ਜੀ ਜਾਤ ਰੰਗਾ ਕੇ ਨਾਮ, ਆਤਮਾ ਦਾ ਨਾਂ ਹੁੰਦਾ ਨਹੀਂ, ਆਤਮਾ ਦਾ ਨਾਂ ਹੁੰਦਾ ਨਹੀਂ, ਸਰੀਰ ਦਾ ਨਾਂ ਹੁੰਦਾ, ਅਤੇ ਸਰੀਰ ਅੱਡ ਅੱਡ ਨੇ, ਲੇਕਿਨ ਨਾਂ ਨਾਨਕੇ। ਕਿਉਂ ਰੱਖਿਆ ਸੀ ਬਈ, ਕਹਿੰਦੇ ਇਹਨਾਂ ਨੇ ਗੁਰੂ ਬਣਾ ਦੇਣਾ, ਵੀ ਉਹਦਾ ਗੁਰੂ ਸੀ, ਇਹੀ ਤਾਂ ਇਹਨੇ ਲਿਖ ਦਿੱਤਾ ਸੀ, ਕਾਲੇ ਵਕਾਰੇ ਨੇ ਲਿਖਿਆ ਵੀ ਸਿੱਖਾਂ ਦਾ ਗੁਰੂ ਇੱਕ ਇੱਕ ਦੱਸ, ਬਾਕੀ ਤਾਂ ਕਹਿੰਦਾ ਨਾਂ ਚੇਲੇ ਹੀ ਨੇ, ਨਾਨਕ ਗੁਰੂ ਹੈ। ਇਹੀ ਇਹਨੇ ਸਪੋਕਸਮੈਨ ਨੇ ਛਾਪਤਾ, ਮੈਂ ਜਾ ਕੇ ਫੜ ਲਿਆ, ਤੂੰ ਸਾਬਤ ਕਰ ਵੀ ਉਹ ਗੁਰੂ ਹੈ। ਗੁਰੂ ਕੋਈ ਵੀ ਨਹੀਂ ਆ, ਜਾਂ ਫਿਰ ਸਾਰੇ ਗੁਰੂ ਨੇ, ਜਾਂ ਤਾਂ ਕੋਈ ਵੀ ਗੁਰੂ ਨਹੀਂ, ਫਿਰ ਤਾਂ ਪਰਮੇਸ਼ੁਰ ਗੁਰੂ ਹੈ। ਆਦਤ ਅਤੇ ਕਹਿਵਤਾ ਰਸੋਈ ਗੁਰੂ ਸਮਝਿਓ ਹਮਾਰਾ, ਇਹ ਤਾਂ ਉਹ ਗੁਰੂ ਹੈ, ਫਿਰ ਨਾਨਕ ਵੀ ਗੁਰੂ ਹੈ ਜੀ। ਜੇ ਨਾਨਕ ਗੁਰੂ ਹੈ ਫਿਰ ਸਾਰੇ ਗੁਰੂ ਨੇ, ਫਿਰ ਦੱਸੇ ਨੇ, ਤੂੰ ਕਿਵੇਂ ਕਹਿੰਦੇ ਬਾਕੀ ਚੇਲੇ ਨੇ, ਨਾਂ ਨਾਨਕ ਲੱਗਿਆ ਸਾਰਿਆਂ ਦੇ ਨਾਲ, ਕਦੇ ਲਾਇਆ ਹੱਥ ਬੰਨ ਕੇ ਛੁੱਟਿਆ ਸੀ ਇਹ ਉਦੋਂ। ਮੈਂ ਕਿਹਾ ਬਚ ਜਾ ਤੂੰ, ਜਿੱਦਣ ਮਾਰਿਆ ਤੈਨੂੰ ਮੇਰੇ ਤੀਰ ਨਾ ਮਰਨਾ ਸੀ, ਫਿਰ ਤੈਨੂੰ ਬਚਾਉਣਾ ਵੀ ਕਿਸੇ ਨੇ ਹੈ ਜੀ, ਉੱਧਰ ਦਾ ਗਲਤੀ ਬਣ ਗਿਆ ਸੀ, ਹੁਣ ਪਤਾ ਨਹੀਂ ਫਿਰ ਕੀ ਹੋ ਗਿਆ।
ਇੱਕ ਲੱਖ ਦਸ ਵਰਖ ਪਰਮਾਨਾ,
ਇੱਕ ਲੱਖ ਦਸ ਹਜ਼ਾਰ ਸਾਲ ਉਹ ਵਿਚਾਰਧਾਰਾ ਤਾਂ ਚੱਲੀ, ਨਾਂ ਚੱਲਿਆ, ਵਿਚਾਰਧਾਰਾ ਰੁੜ ਗਈ, ਨਾਂ ਚੱਲਦਾ। ਅੱਠਵੀਂ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਹੈ, ਵਿਚਾਰਧਾਰਾ ਹੋਰ ਹੈ, ਨਾਂ ਜ਼ਰੂਰ ਚੱਲਦਾ ਵੀ ਇਹ ਸੁਪੀਰੀਅਰ, ਨਾਂ ਸੁਪੀਰੀਅਰ ਜ਼ਰੂਰ ਚੱਲਦਾ, ਪਰ ਕਿਉਂ ਸੁਪੀਰੀਅਰ ਹੈ ਇਹਦਾ ਠੋਸ ਜਵਾਬ ਨਹੀਂ ਹੈ ਕਿਸੇ ਕੋਲ। ਕੀ ਫਰਕ ਹੈ ਦੂਜੀਆਂ ਮੱਤਾਂ ਇਹਦੇ ਵਿੱਚ, ਉਹ ਨਹੀਂ ਕੋਈ ਕਹਿ ਰਿਹਾ। ਉਹ ਨਹੀਂ ਜੀ, ਸਾਰੀਆਂ ਮੱਤਾਂ ਇੱਕੋ ਸਮੁੰਦਰ 'ਚ ਜਾਂਦੇ ਸਾਰੇ ਤਰ੍ਹਾਂ, ਲਓ ਜੀ ਉਹ ਧਰਤੀ ਦੀ ਗੱਲ ਹੈ, ਤਾਂ ਜ਼ਮੀਨ ਤਾਂ ਬੁਲਾਤੀ ਤੁਸੀਂ, ਦਰਿਆ ਤਾਂ ਫਿਰ ਬਰਾਬਰ ਹੀ ਕਰਦੇ, ਸਾਰੀਆਂ ਮੱਤਾਂ ਬਰਾਬਰ ਹੋ ਗਈਆਂ, ਗੁਰਬਾਣੀ ਤਾਂ ਬੰਦੀ ਨਹੀਂ ਇਸ ਗੱਲ, ਗੁਰਬਾਣੀ ਵਾਲੀ ਗੱਲ ਨੂੰ ਸਾਰੇ ਢੱਕ ਦਿੱਤਾ, ਹੋਰ ਕੋਈ ਬੋਲਦਾ ਹੀ ਨਹੀਂ। ਅਕਾਲੀ ਸਿੱਖੇ ਕਹੀ ਜਾਂਦੇ ਨਾ ਗੱਲ, ਸਾਰੀਆਂ ਮੱਤਾਂ ਬਰਾਬਰ ਨੇ, ਦੂਏ ਦੀ ਤਾਂ ਲੋੜ ਹੀ ਨਹੀਂ। ਹਾਂਜੀ,
ਪਾਛੇ ਚਲਾ ਜੋਗ ਕੋ ਬਾਣਾ,
ਉਹਦੇ ਬਾਅਦ ਜੋਗ ਆਇਆ ਮੱਤ, ਉਹਦੇ ਬਾਅਦ ਆਇਆ, ਪਹਿਲਾਂ ਸੰਨਿਆਸ ਹੈ,
ਪਾਛੇ ਚਲਾ,
ਸਮਝ ਗੱਲ। ਜਿੰਨਾ ਚਿਰ ਤੁਹਾਨੂੰ ਧਰਮ ਦੇ ਵਿਸ਼ੇ ਹਿਸਟਰੀ ਦਾ ਨਹੀਂ ਪਤਾ, ਧਰਮ ਆਪਣੀ ਹਿਸਟਰੀ ਹੈ, ਉਹਨੇ ਕੀ ਚਲਾਇਆ ਤੀ ਸੰਨਿਆਸ, ਉਹਦੇ ਬਾਅਦ ਕੀ ਹੈ ਜੋਗ। ਗੁਰੂ ਨਾਨਕ ਦੀ ਅਰ ਕਬੀਰ ਦੀ ਜੋਗੀਆਂ ਨਾਲ ਗੱਲ ਹੋਈ ਹੈ, ਸੰਨਿਆਸੀ ਚੱਲਦਾ ਹੁਣ ਵੀ ਹੈ, ਪਰ ਸੰਨਿਆਸੀਆਂ ਨੂੰ ਕੋਈ ਨਹੀਂ ਪੁੱਛਦਾ, ਬਹੁਤ ਘੱਟ ਹੈ, ਹੁਣ ਵੀ ਹੈ ਸੰਨਿਆਸੀ, ਇਹ ਨਹੀਂ ਵੀ ਹੈ ਜੀ, ਬੰਦੇ ਉਹ ਵੀ ਸ਼ਿਵ ਜੀ ਨੂੰ ਨੇ। ਪਰ ਸੰਨਿਆਸ 'ਚ ਯੋਗ ਤਾਂ ਬਦਲਿਆ, ਸੰਨਿਆਸ ਦਾ ਖੰਡਨ ਹੋ ਗਿਆ ਸੀ, ਆਸ ਨੂੰ ਜ਼ੀਰੋ ਨਹੀਂ ਕਰਨਾ, ਇੱਕ ਆਸ ਰੱਖੋ ਮਨ ਮਾਹੇ ਵਾਲੀ ਗੱਲ ਸੀ, ਸੰਨਿਆਸ 'ਚ ਕਵੀ ਸੀਗੇ, ਉਸ ਕਰਕੇ ਇਹਨਾਂ ਨੇ ਯੋਗ ਕਹਿਤਾ, ਯੋਗ ਕਰਨ ਜੁੜਨ, ਦਾਲ ਨੂੰ ਇੱਕ ਕਰਨਾ ਯੋਗ ਹੈ, ਹੋਰ ਕੀ ਹੈ, ਅਬ ਕਿਉਂ ਕਵੇ ਦਾਲ ਇੱਕ ਹੋਵੇ, ਇੱਕ ਹੋਣਾ ਯੋਗ ਹੈ, ਇੱਕ ਹੋਣਾ ਜੁੜਨਾ, ਆਪਣੇ ਆਪ ਨਾਲ ਜੁੜਨਾ, ਆਪ ਇੱਕ ਹੁਣ ਇਹ ਯੋਗ ਹੈ। ਪਰ ਯੋਗ ਵੀ ਸਰੀਰ 'ਤੇ ਲਿਆ ਕੇ ਮਿਲਾ ਦਿੱਤਾ, ਸਰੀਰ ਦੀ ਨੂੰ ਯੋਗਾ ਕਹੀ ਜਾਂਦਾ ਰਾਮਦੇਵ, ਉਹ ਸਰੀਰ ਨਾਲ ਜੁੜ ਕੇ ਯੋਗਾ ਕਹਿੰਦੇ ਨੇ, ਮਾਇਆ ਨਾਲ ਜੁੜ ਕੇ, ਮਾਇਆ 'ਚ ਇਹ ਯੋਗਾ ਇਹਨਾਂ ਦਾ, ਪਰ ਜਿਹਨੇ ਯੋਗ ਚਲਾਇਆ ਉਹਨੇ ਮਾਇਆ 'ਚ ਨਹੀਂ ਸੀ ਚਲਾਇਆ। ਕਬੀਰ ਵੀ ਕਹਿੰਦਾ, ਕਬੀਰ ਵੀ ਕਹਿੰਦਾ, ਹਮ ਬੈਰਾਗੀ ਜੋਗੀ, ਮੈਂ ਬੈਰਾਗੀ ਜੋਗੀ, ਮੈਂ ਬੈਰਾਗੀ ਵੀ ਹਾਂ ਜੋਗੀ ਵੀ, ਜੋਗੀ ਆਪਣੇ ਆਪ ਨਾਲ ਜੁੜਿਆ ਹੋਇਆ, ਆਪ ਇੱਕ ਹੋਇਆ ਹੋਇਆ, ਚੇਤਨ ਮਨ ਇੱਕ ਹੈ ਨਾਨਕ, ਇਹ ਵਿਧੀ ਹਰ ਭਜੋ ਇੱਕ ਮਨ ਹੋਏ ਇੱਕ
ਚੇਤਨ,
ਇਹੀ ਤਾਂ ਯੋਗ ਹੈ, ਹੋਰ ਯੋਗ ਕੀ ਹੈ, ਹੋਰ ਯੋਗ ਕੀ ਹੈ, ਇਹ ਅਸਲੀ ਯੋਗ, ਉਹ ਹੈ ਪੰਡਿਤ ਵਾਲਾ ਯੋਗ, ਯੋਗ ਨੂੰ ਫਿਰ ਪੰਡਿਤ ਨੇ ਵਾਟ ਪਾੜਤੀ, ਕਿਵੇਂ ਅਗਲੇ ਗੱਡੀ ਨੂੰ ਲੀਹ 'ਤੇ ਲਿਆਉਂਦੇ ਰਹੇ, ਕਿਵੇਂ ਪੰਡਿਤ ਵਾਟ ਪਾੜਦੇ ਰਹੇ, ਇੱਕ ਹਿਸਟਰੀ ਹੈ, ਜਿਹਨੂੰ ਹਿਸਟਰੀ ਦਾ ਪਤਾ ਨਹੀਂ ਉਹ ਇਹਨਾਂ ਤੋਂ ਬਚੂ ਕਿਵੇਂ, ਬਚਾਊ ਕਿਵੇਂ, ਇਹਨਾਂ ਨੂੰ ਗਰਦਨ ਤੋਂ ਫੜੂ ਕਿਵੇਂ, ਚੂਹੇ ਨੂੰ ਬਿੱਲਾ ਹੀ ਫੜ ਸਕਦਾ ਹੈ, ਕਿ ਚੂਹੇ ਦੀ ਤਾਂ ਦੋ ਪੇਜ ਉਹ ਜਾਣਦਾ, ਚੂਹੇ ਨਾਲ ਬੁੱਧੀ ਤੇਜ਼ ਹੈ ਬਿੱਲੇ ਦੀ, ਸਬਰ ਵੀ ਜ਼ਿਆਦਾ ਚੂਹੇ ਨੂੰ, ਉਹਦਾ ਸਬਰ ਟੁੱਟ ਜਾਂਦਾ ਚੂਹੇ ਦਾ, ਬਿੱਲੇ ਦਾ ਸਬਰ ਹੁੰਦਾ, ਤਾਂ ਉਹ ਖੱਡ 'ਚੋਂ ਬਾਹਰ ਨਿਕਲਦਾ, ਵੀ ਚਲਿਆ ਗਿਆ ਉਹ ਗਰਦਨ 'ਤੇ ਫੜ ਲੈਂਦਾ, ਜਿੱਤਦਾ ਉਹ ਹੈ ਜਿਹਦੇ ਕੋਲ ਸੰਤੋਖ ਜ਼ਿਆਦਾ ਹੋਵੇ, ਸੰਤੋਖ ਥੋੜ੍ਹੇ ਵਾਲਾ ਮਾਰ ਖਾਊਗਾ। ਇਸ ਕਰਕੇ ਗੁਰਮਤਿ ਕੋ ਸਤ ਸੰਤੋਖ ਹੈ, ਇਹ ਤੋਂ ਬੜਾ ਸੰਤੋਖ ਹੁੰਦਾ ਹੀ ਨਹੀਂ, ਜਿਹੜਾ ਟੁੱਟਦਾ ਹੀ ਨਹੀਂ, ਤਾਂ ਨਹੀਂ ਹਾਰਦੀ ਇਹ 200 ਸਾਲ 400 ਸਾਲ 500 ਸਾਲ, ਜਦ ਥੱਕ ਜੂਗਾ ਦੋਵਾਂ ਦਾ ਸੰਤੋਖ, ਜਦ ਹਮਲਾ ਕਰਦੇ ਨੇ, ਜਦ ਸੰਤੋਖ ਇਹਨਾਂ ਦਾ ਹਟ ਜਾਂਦਾ, ਪਬਲਿਕ ਇਹਨਾਂ ਨੂੰ ਵਾਗੀ ਹੋ ਜਾਂਦੀ, ਕਿਉਂਕਿ ਪਬਲਿਕ ਦੀ ਸੇਵਾ ਖਾਤਰ ਤਾਂ ਸਲੋਗਨ ਦਿੰਦੇ ਨੇ, ਚਾਹੇ ਧਰਮ ਹੋਵੇ, ਸੰਤ ਹੋਵੇ ਕੋਈ, ਉਹ ਵੀ ਸੇਵਾ, ਚਾਹੇ ਸਿਆਸਤਦਾਨ ਹੋਵੇ, ਸੇਵਾ ਇਹਨਾਂ ਨੇ ਜਿਹੜੀ ਕਰਨੀ ਹੁੰਦੀ ਹੈ ਉਹ ਬਾਅਦ 'ਚ ਪਬਲਿਕ ਨੂੰ ਪਤਾ ਲੱਗਦਾ, ਜਾਂ ਕਰਦੇ ਨੇ ਉਹਦਾ ਪ੍ਰੈਕਟੀਕਲ 'ਚੋਂ ਪਤਾ ਲੱਗੂ ਨਾ ਸੇਵਾ ਕਿਹੋ ਜਿਹੀ ਕਰਦੇ ਨੇ, ਜਦ ਸਾਰੇ ਇਹਨਾਂ 'ਤੇ ਦੇਖ ਲੈਂਦੀ ਹੈ ਪਬਲਿਕ, ਫਿਰ ਤੜਫਦੀ ਹੈ ਪਬਲਿਕ, ਵੀ ਇਹ ਤਾਂ ਡਕੈਤ ਨੇ, ਸੇਵਕ ਤਾਂ ਹੈ ਨਹੀਂ, ਫਿਰ ਪਰਮੇਸ਼ਰ ਨੂੰ ਕਹਿੰਦੀ ਆ ਵੀ ਹੁਣ ਤੂੰ ਕੋਈ ਹੀਲਾ ਕਰ, ਤਾਂ ਉਹ ਸੱਚ ਪ੍ਰਗਟ ਕਰਦਾ ਹੁੰਦਾ, ਪਬਲਿਕ ਇਹਨੂੰ ਭੁੱਲਦੀ ਹੁੰਦੀ ਆ, ਪਬਲਿਕ ਇਹਨੂੰ ਯਾਦ ਕਰਦੀ ਹੁੰਦੀ ਹੈ, ਪਬਲਿਕ ਵਾਸਤੇ ਹੀ ਪ੍ਰਗਟ ਹੁੰਦਾ ਹੁੰਦਾ, ਉਸ ਇਹਨੂੰ ਕਹਿੰਦਾ ਧਰਤੀ ਪੁਕਾਰ ਕਰਦੀ ਹੈ, ਧਰਤੀ ਆ ਜ਼ਮੀਨ ਦੀ ਪੁਕਾਰ ਕਰਦੀ ਹੁੰਦੀ, ਅੰਦਰ ਹਿਰਦੇ ਪੁਕਾਰ ਕਰਦੇ ਨੇ ਪਬਲਿਕ ਦੇ, ਵੀ ਹੁਣ ਤੂੰ ਬਾਂਹ ਫੜ ਇਹਨਾਂ ਤੋਂ ਛਡਾ ਠੱਗਾਂ ਤੋਂ, ਫਿਰ ਸੱਚ ਪ੍ਰਗਟ ਹੋ ਜਾਂਦਾ। ਪਾਛੇ ਚਲਾ,
ਪਾਛੇ ਚਲਾ ਜੋਗ ਕੋ ਬਾਣਾ,
ਹੁਣ ਸੰਨਿਆਸੀ ਦੀ ਯੋਗੀ ਆ ਗਈ,
ਗਿਆਰਾਂ ਬਰਕ ਬਤੀਤ ਭਇਓ,
ਜਦੋਂ ਗਿਆਰਵਾਂ ਸਾਲ ਚੜਿਆ ਨਾ, ਇੱਕ ਲੱਖ ਦਸ ਹੋ ਗਏ ਨਾ, ਗਿਆਰਵਾਂ ਜਾਂ ਚੱਲ ਰਿਹਾ ਸੀ ਸਾਲ, ਬਤੀਤ ਭਇਓ ਬੀਤ ਗਿਆ ਕਹਿ ਲਓ। ਹਾਂਜੀ,
ਪਾਰਸਨਾਥ ਪੁਰਖ ਭੂਮ ਵਯੋ,
ਪਾਰਸਨਾਥ ਦਾ ਜਨਮ ਹੋਇਆ। ਫਿਰ ਫਿਰ ਪਾਰਸਨਾਥ ਦਾ ਜਨਮ ਹੋਇਆ। ਹਾਂਜੀ, ਪਾਰਸ ਕਹਿੰਦੇ ਕਿਹਨੂੰ ਨੇ? ਪਾਰਸ ਉਹਨੂੰ ਕਹਿੰਦੇ ਨੇ ਜਿਹਦੇ ਨਾਲ ਪੱਥਰ ਕੋਈ ਚੀਜ਼ ਛੂ ਜਾਵੇ ਸੋਨਾ ਬਣ ਜਾਂਦੀ ਹੈ, ਉਹ ਤਾਂ ਐਂ ਕਹਿੰਦੇ ਨੇ। ਫਿਰ ਉਹ ਕਹਿੰਦੇ ਵੀ ਐਂ ਤਾਂ ਫਿਰ ਸਾਰਾ ਸੋਨਾ ਹੀ ਸੋਨਾ ਹੁੰਦਾ, ਕੁਛ ਰਹਿੰਦਾ ਹੀ ਨਾ, ਉਹਨੇ ਤਾਂ ਛੂ ਗਾਂ ਦੇ ਗਾਂ ਛੂਹਦਾ ਹੀ ਰਹਿਣਾ ਹਰੇਕ ਚੀਜ਼। ਫਿਰ ਕਹਿੰਦੇ ਨਹੀਂ, ਜੇ ਲੋਹੇ ਨੂੰ ਤਾਂਬੇ ਨੂੰ ਛੂਹੇ, ਲੋਹੇ ਨੂੰ ਛੂਹੇ ਤਾਂਬੇ ਨੂੰ ਛੂਹੇ ਤਾਂ ਹੀ ਬਣਦਾ। ਉਹ ਕਹਿੰਦੇ ਫਿਰ ਤਾਂਬਾ ਨਹੀਂ ਸੀ ਰਹਿਣਾ ਸੰਸਾਰ 'ਚ। ਫਿਰ ਕਹਿੰਦੇ ਜੇ ਲੋਹੇ ਨੂੰ ਛੂਹੇ ਤਾਂ ਬਣਦਾ। ਉਹ ਹੁਣ ਅਸਲ 'ਚ ਪਾਰਸ ਲੋਹ ਦੀ ਕੋਈ ਚੀਜ਼ ਹੈ ਹੀ ਨਹੀਂ। ਪਾਰਸ ਉਹਨੂੰ ਕਹਿੰਦੇ ਨੇ ਜਿਹਨੇ ਰਸ ਪ੍ਰਾਪਤ ਕਰ ਲਿਆ ਨਾਮ ਦਾ। ਨਾਮ ਦਾ ਰਸ ਜਿਹਨੂੰ ਆ ਗਿਆ, ਪਾਰ ਰਸ ਜੀ 'ਚ ਰਸ ਪਾ ਦਿੱਤਾ ਪਰਮੇਸ਼ਰ ਨੇ। ਰਸ ਤਾਂ ਉਹਨੇ ਹੀ ਪਾਉਣਾ ਨਾਮ ਦਾ, ਜੀ 'ਚ ਰਸ ਪੈ ਗਿਆ ਉਹ ਪਾਰ ਰਸ ਹੈ। ਉਹ ਜੇ ਰਸ ਤਾਂ ਪਰਮੇਸ਼ਰ ਨੇ ਪਾਇਆ ਪਾਰਸ ਦੇ, ਹੋਰ ਕੌਣ ਪਾਉਂਦਾ? ਉਹਦਾ ਨਾਮ ਪਾਰਸ ਤਾਂ ਹੈ। ਹੋਰ ਪਾਰਸ ਜਾਂ ਤਾਂਬੇ ਨੂੰ ਛੂਹਦਾ ਉਹ ਸੋਨਾ ਬਣ ਜਾਂਦਾ, ਪਾਰਸ ਨਹੀਂ ਬਣਦਾ, ਸੋਨਾ ਬਣਦਾ। ਪਾਰਸ ਉਹੀ ਬਣਾਊਗਾ, ਪਾਰਸ ਨਾਮ ਪਏ ਤੇ ਬਣਨਾ, ਸੋਨਾ ਗਿਆਨ ਨਾਲ ਬਣਨਾ। ਸੋਨਾ ਦਾ ਸੰਤੋਖ ਰਾਣੇ ਬਣਨਾ, ਸੋਨੇ ਦੇ ਭਾਂਡੇ 'ਚ ਸ਼ੇਰਨੀ ਦਾ ਦੁੱਧ ਪੈਂਦਾ, ਨਹੀਂ ਤਾਂ ਕਹਿੰਦੇ ਧਾਰ ਮਾਰੇ ਥੱਲੇ ਨਿਕਲ ਜਾਂਦਾ। ਜਿੰਨਾ ਚਿਰ ਸਤ ਸੰਤੋਖ ਹੈ ਨਹੀਂ, ਨਾਮ ਨਹੀਂ ਡਿੱਗਦਾ ਹੈ ਭਾਂਡੇ 'ਚ ਕਦੇ ਵੀ, ਪਾਰ ਨਿਕਲ ਜਾਂਦਾ। ਇਹ ਪਾਰ ਕਰ ਜਾਂਦਾ ਤਾਂ ਭੱਜ ਜਾਂਦੇ ਨੇ ਉਹ, ਉਹਨਾਂ ਦਾ ਛਾਲਣੀ ਛਾਲਣੀ ਹੋ ਜਾਂਦਾ ਫਿਰ ਦਾ। ਤੁਸੀਂ ਕਹਿੰਦੇ ਆਇਆ ਜੀ ਕਲਾਸ 'ਚ, ਉਹ ਕੀ ਕਰੇ ਆ ਕੇ, ਉਹ ਬੇਚਾਰਾ ਆ ਕੇ ਕੀ ਕਰੇ, ਉਹਦਾ ਛੱਡਿਆ ਕੱਖ ਨਹੀਂ ਤੁਸੀਂ। ਉਹਦਾ ਇੱਥੇ ਬਲ ਛਾਲ ਕਰਕੇ ਝੱਟ ਕੱਢਦੇ ਨੇ ਕੂੜਿਆਰ ਜਾਏ ਵਹਿ ਕੂੜਿਆਰਾਂ ਪਾਸ। ਗੱਲ ਸੁਣਨੀ ਬਹੁਤ ਔਖੀ ਹੈ, ਕਹਿਣ ਦਾ ਮਤਲਬ ਇਹ ਹੈ, ਗੱਲ ਸੁਣਨੀ ਔਖੀ ਹੈ। ਇਹ ਐਂ ਕਰਦੀ ਹੈ ਵੀ ਜਾਣੀ ਮੈਨੂੰ ਇਹ ਕਹਿੰਦਾ, ਹਰੇਕ ਆਦਮੀ ਐਂ ਕਹਿੰਦਾ ਵੀ ਮੈਨੂੰ ਕਹਿੰਦਾ, ਇਉਂ ਲੱਗਦੀ ਹੈ ਕਿ ਉਹ ਇਹਦੇ ਮਨ 'ਤੇ ਅਟੈਕ ਕਰਨਾ ਹਰੇਕ ਦੇ 'ਤੇ। ਮਨ ਵੱਲ ਉਂਗਲੀ ਕਰਦੀ ਹੈ, ਮਨ ਆਪਣਾ ਵੀ ਹੈ, ਮਨ ਸਾਰਿਆਂ ਦਾ ਇੱਕੋ ਹੀ ਹੈ। ਉਹ ਹੁਣ ਮਨ ਵੱਲ ਜਾ ਉਂਗਲੀ ਹੁੰਦੀ, ਉਹ ਸਾਰਿਆਂ ਨੂੰ ਐਂ ਲੱਗਦਾ ਮੇਰੇ ਵੱਲ ਆ, ਉਹ ਕਹਿੰਦਾ ਮੇਰੇ ਵੱਲ ਆ, ਉਹ ਕਹਿੰਦਾ ਮੇਰੇ ਵੱਲ ਆ, ਉਹ ਕਹਿੰਦਾ ਮੇਰੇ ਵੱਲ। ਹੁਣ ਜਿਹੜੇ ਬੜੇ ਆਦਮੀ ਹੁੰਦੇ ਨੇ ਗੁਰਦੁਆਰਿਆਂ 'ਚ, ਉਹ ਜ਼ਿਆਦਾ ਔਖੇ ਹੋ ਜਾਂਦੇ ਸੰਗਤ 'ਚ ਬੈਠੇ। ਉਹ ਕਹਿੰਦਾ ਹੈ ਉਹ ਮੇਰੇ ਵੱਲ, ਕਹਿੰਦੇ ਭਾਈ ਇਹੋ ਜਿਹੀ ਗੱਲ ਨਾ ਕਰਿਆ ਕਰੋ ਗੁਰਦੁਆਰੇ 'ਚ, ਸੰਗਤ ਨੂੰ ਨਹੀਂ ਚੰਗੀ ਲੱਗਦੀ, ਚੰਗੀ ਤਾਂ ਆਪ ਨੂੰ ਨਹੀਂ ਲੱਗਦੀ, ਸੰਗਤ ਫਿਰ ਟੁੱਟ ਜੂਗੀ। ਇਹ ਔਖਾ ਹੈ, ਜਿਹੜੀਆਂ ਗੱਲਾਂ ਨੇ ਨਾ ਬਣਾਈ ਹੋਈਆਂ, ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਕਦੀ ਚੋ ਹੁੰਦਾ, ਅਸਲ 'ਚ ਗੱਲ ਆ ਹੈ ਇਹ ਸ਼ੇਰਨੀ ਦਾ ਦੁੱਧ ਹੈ ਚੰਡੀ ਦਾ, ਸ਼ੇਰ ਦੀ ਸਵਾਰੀ ਨਹੀਂ, ਇਹ ਉਹਦਾ ਦੁੱਧ ਹੈ, ਦੁੱਧ ਹੈ ਗੁਰਬਾਣੀ। ਜੇ ਹਿਰਦਾ ਕੰਚਨ ਦੇ ਹੀ ਨਹੀਂ ਹੈ, ਪਾਰ ਹੋ ਜਾਂਦਾ ਤੀਰ, ਇਹ ਫਿਰ ਨਹੀਂ ਰਹਿੰਦਾ ਵਿੱਚ। ਗੱਲਾਂ ਕਹੀਆਂ ਹੋਈਆਂ ਨੇ ਬਾਜ਼ਾਰ ਤਾਂ ਪੁੱਜਣ ਵਾਲੀਆਂ ਨੇ ਸਾਰੀਆਂ ਜੀ। ਆਦਮੀ ਆਦਮੀ ਨੂੰ ਗਿਆਨ ਦੇ ਕੇ ਸਿਰਫ ਉਹਦਾ ਹਿਰਦੇ ਸ਼ੁੱਧ ਤੱਕ ਦੀ ਗੱਲ ਦੱਸ ਸਕਦਾ, ਹਿਰਦਾ ਸ਼ੁੱਧ ਕਰ ਨਹੀਂ ਸਕਦਾ, ਕਰ ਨਹੀਂ ਸਕਦਾ ਹਿਰਦਾ ਕੋਈ ਕਿਸੇ ਦਾ ਸ਼ੁੱਧ, ਸ਼ੁੱਧ ਨੂੰ ਆਪੇ ਕਰਨਾ ਪਊ। ਉਹਦੀ ਵਿਧੀ ਦੱਸ ਦੂ, ਸਮਝਾ ਦੂ, ਜੇ ਉਹਨੂੰ ਨਹੀਂ ਸਮਝ ਹੈਗੀ ਗੁਰਬਾਣੀ, ਕਰ ਨਹੀਂ ਸਕਦਾ ਕੋਈ ਕਿਸੇ ਦਾ ਹਿਰਦਾ ਸ਼ੁੱਧ। ਐਵੇਂ ਭੁਲੇਖੇ ਦੀਆਂ ਗੱਲਾਂ ਨੇ, ਸਾਰੀ ਦੁਨੀਆਂ ਦਾ ਹਿਰਦਾ ਸ਼ੁੱਧ ਕਰ ਦੇਵੇ, ਕੌਣ ਨਹੀਂ ਚਾਹੁੰਦਾ, ਕੌਣ ਨਹੀਂ, ਨਾਨਕ ਨਹੀਂ ਚਾਹੁੰਦਾ ਹਿਰਦਾ ਸਭ ਦਾ ਸ਼ੁੱਧ ਕਰਦਾ। ਹੁਣ ਇਹੀ ਗੱਲ ਤੋਂ ਕੋਈ ਔਖੇ ਨੂੰ ਵੀ ਨਾਨਕ ਨੂੰ ਐਂ ਕਾਹਤੇ ਕਹਿਤਾ, ਉਹ ਸੱਚ ਹੈ, ਇਹ ਸੱਚ ਨੂੰ ਐਕਸੈਪਟ ਕਰੋ, ਸੱਚ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ। ਅੰਨੀ ਸ਼ਰਧਾ ਅਸਲ 'ਚ ਕੋਲ, ਆਪਣੇ ਕੋਲ ਬਣ ਹੀ ਹੈ ਨਹੀਂ ਕੁਛ। ਹੁਣ ਗੁਰੂਆਂ ਦੇ ਅੰਨੀ ਸ਼ਰਧਾ ਕਰਕੇ ਰੋਟੀ ਖਾਂਦੇ ਨੇ, ਉਹਨਾਂ ਨੇ ਕਿਹਾ ਵੀ ਜੇ ਸ਼ਰਧਾ ਉਹਦੀ ਟੁੱਟ ਗਈ ਸਾਡੀ ਵੀ ਟੁੱਟ ਜੂ, ਖਤਰਾ ਤਾਂ ਆਪਣੇ ਵਾਲੀ ਦਾ ਨਾ। ਉਹਨਾਂ ਦੀ ਵੀ ਸ਼ਰਧਾ ਹੀ ਆ ਲੋਕਾਂ ਦੇ ਮਨ 'ਚ, ਹੈ ਤਾਂ ਉਹਨਾਂ ਕੋਲ ਵੀ ਕੁਛ ਨਹੀਂ, ਕੋਲ ਤਾਂ ਇੰਨਾ ਕੁਛ ਸੀ, ਜੇ ਉਹਦੀ ਸ਼ਰਧਾ ਤੋੜਦੀ ਸਾਡੇ ਵੱਲ ਤਾਂ ਕੁਛ ਵੀ ਨਹੀਂ। ਸੱਚ ਨੂੰ ਐਕਸੈਪਟ ਕਰਨਾ ਥੋੜ੍ਹਾ ਜਿਹਾ ਨਹੀਂ ਬਹੁਤ ਔਖਾ, ਪਰ ਜੇ ਐਕਸੈਪਟ ਕਰ ਲਵੇ ਫਿਰ ਸੋਨਾ ਬਣ ਗਿਆ, ਫਿਰ ਸੋਨਾ ਹੀ ਬਣ ਗਿਆ। ਸੋਨੇ ਦੇ ਬਾਅਦ ਪਾਰਸ ਬਣ ਜਾਂਦਾ। ਜੇ ਪ੍ਰਪੰਚ ਨਾ ਰਚੇ, ਸੋਨਾ ਆ ਕੇ ਪ੍ਰਪੰਚ ਰਚ ਲੈਂਦਾ ਨਾ। ਸੋਨੇ ਦੀ ਚਮਕ ਹੁੰਦੀ ਹੈ, ਚਮਕ ਹੁੰਦੀ ਹੈ, ਖਿੱਚੇ ਚਲੇ ਜਾਂਦੇ ਸੋਨੇ ਮਗਰ। ਸੋਨੇ ਵਰਗੀ ਉਹ ਦੇਹੀ ਸੀ, ਦੱਤ ਦੀ ਹੋਰ ਕੀ ਸੀ, ਉਹੀ ਖਿੱਚ ਪਾਉਂਦਾ ਸੀ ਲੋਕਾਂ ਨੂੰ। ਕਿਹਾ ਨੀ ਵੀ ਸੋਨੇ ਦੀ ਜਿਹੜੀ ਮੂਰਤੀ ਹੈ ਇਹੀ ਦਿੱਤਾ ਹੋਇਆ। ਸੋਨੇ ਦਾ ਕੋਈ ਆਦਮੀ ਜਾਂਦਾ ਹੋਵੇ, ਸੋਨੇ ਦਾ ਹੀ ਮਿਰਗ ਸੀ, ਰਾਮ ਚੰਦਰ ਚਲਿਆ ਗਿਆ ਖਿੱਚਿਆ ਪਿੱਛੇ, ਸੀਤਾ ਭੁੱਲ ਗਿਆ। ਪਹਿਲਾਂ ਚਾਹੇ ਸੀਤਾ ਹੀ ਪ੍ਰਭਾਵਿਤ ਹੋਈ, ਰਾਮ ਚੰਦਰ ਵੀ ਬਣ ਗਿਆ ਸੋਨੇ ਦਾ ਮਿਰਗ। ਇਹ ਕੋਈ ਗੱਲ ਹੈ, ਸੋਨੇ ਦੀ ਭੁੱਖ ਨਹੀਂ ਸੀ ਉਹਨੂੰ, ਰਾਜਾ ਸੀ ਉਹ। ਵੀ ਕੋਈ ਅਚੰਭਾ ਹੈ, ਇਹ ਗੱਲ ਕੀ ਹੈ, ਸੋਨੇ ਦਾ ਮਿਰਗ ਹੋ ਨਹੀਂ ਸਕਦਾ, ਇਹ ਪ੍ਰਮਾਣ ਨੇ, ਸਿਰਫ ਪ੍ਰਮਾਣ ਨੇ। ਸੰਤੋਖ ਇੰਨਾ ਸੀ, ਪ੍ਰਭਾਵਿਤ ਨਹੀਂ ਸੀ ਬਾਹਰ ਕਿਸੇ ਚੀਜ਼ 'ਤੇ, ਨਾ ਅਮੀਰ ਦਾ ਨਾ ਗਰੀਬ ਦਾ, ਉਹਦੇ 'ਤੇ ਕੋਈ ਅਸਰ ਨਹੀਂ ਸੀ। ਗਰੀਬ ਨੂੰ ਵੀ ਉਹਨੀ ਇੱਜ਼ਤ ਦਿੰਦਾ ਸੀ, ਅਮੀਰ ਨੂੰ ਵੀ ਉਹਨੀ ਇੱਜ਼ਤ ਦਿੰਦਾ ਸੀ, ਰਾਓ ਆ ਰੰਗ ਬਰਾਬਰ 'ਤੇ। ਉਹ ਰਾਓ ਰਾਓ ਤਾਂ ਇੱਕੋ ਹੀ ਹੁੰਦਾ, ਰੰਗ ਤਾਂ ਬਹੁਤੇ ਹੁੰਦੇ ਨੇ। ਅਸਲ ਦੇ ਵਿੱਚ ਰੰਗ ਪਹਿਲਾਂ ਮਗਰ ਲੱਗਦੇ ਨੇ ਗੁਰਮੁਖ ਦੇ, ਇਹ ਤੋਂ ਰੰਗ ਪ੍ਰਭਾਵਿਤ ਹੁੰਦੇ ਨੇ। ਰੌ ਦਾ ਮਜ਼ਬੂਰੀ ਨੂੰ ਹੁੰਦੇ ਨੇ, ਜਾਂ ਸਾਰੀ ਪਬਲਿਕ ਹੋ ਜਾਂਦੀ ਹੈ, ਰੌ ਨੇ ਰਾਜ ਕਿਹਦੇ 'ਤੇ ਕਰਨਾ, ਉਹ ਰੌ ਦੀ ਤਾਂ ਮਜ਼ਬੂਰੀ ਹੁੰਦੀ ਹੈ। ਰੌ ਤਾਂ ਫਿਰ ਵਿਰੋਧੀ ਵੀ ਹੋ ਜਾਂਦੇ ਨੇ, ਰਾਜੇ ਬਾਈਧਾਰੀ ਵਿਰੋਧੀ ਹੋਏ ਨਹੀਂ, ਰੌ ਦਾ ਖਤਰਾ ਹੁੰਦਾ, ਰੌ ਉਹਦੇ ਕਹਿਣੇ ਚੱਲਣਾ ਪੈਂਦਾ, ਰੌ ਨੂੰ ਰੌ ਕਾ ਚਾਹੁੰਦਾ ਵੀ ਮੈਂ ਮੇਰਾ ਹੁਕਮ ਨਾ ਚੱਲੇ, ਉਹ ਤਾਂ ਅੰਦਰੋਂ ਤੰਗ ਹੁੰਦਾ। ਕਬੀਰ ਕੀ ਕਹਿੰਦਾ, ਕਬੀਰ ਚੰਦਨ ਕਾ ਬਿਰਬਿਆ ਬਿਰਬਾ ਵਿਹੜਿਓ ਫਿਰ ਢਾਕ ਪਲਾਸ, ਉੱਥੇ ਉੱਥੇ ਸਾਗਵਾਨ ਦਾ ਕਿਹੜਾ ਦਰਖਤ ਹੈ ਲਿਖਿਆ, ਸਾਗਵਾਨ ਦਾ ਲਿਖਿਆ ਨੀ, ਢਾਕ ਪਲਾਸ ਹੁੰਦਾ ਗਰੀਬ ਗੁਰਬਾਈ ਹੁੰਦਾ ਪਹਿਲਾਂ, ਕਿਉਂ ਉਹ ਉਹਨੂੰ ਉਸੇ ਅੱਖਰਾਂ ਦੇਖਦਾ ਅਮੀਰ ਵਾਲੀ ਨੂੰ, ਉੱਥੇ ਹੀ ਇੱਜ਼ਤ ਮਿਲਦੀ ਹੈ ਉਹਨੂੰ, ਗਰੀਬ ਨੂੰ ਇੱਜ਼ਤ ਗੁਰਮੁਖ ਕੋਲ ਮਿਲਦੀ ਹੈ, ਹੋਰ ਕਿਤੇ ਇੱਜ਼ਤ ਨਹੀਂ ਉਹਨੂੰ ਦੁਨੀਆਂ 'ਚ ਮਿਲਦੀ। ਉਹਨੂੰ ਇੱਜ਼ਤ ਮਿਲਦੀ ਹੈ, ਉਹਦੇ ਤਾਂ ਉਹ ਵੀ ਉਹ 'ਚ ਵੀ ਬ੍ਰਹਮ ਉਹੀ ਹੈ, ਸਾਰਿਆਂ ਦੇ ਵਿੱਚ ਹੀ ਆ, ਇੱਕੋ ਹੀ ਹੈ, ਇੱਕੋ ਬ੍ਰਹਮ ਹੈ, ਉਹਨੂੰ ਤਾਂ ਦੀਦਾ ਘੱਟ ਘੱਟ ਮੈਂ ਹਰ ਜੂ ਪਾਸੇ ਕਹਿੰਦਾ। ਗਰੀਬ ਨੇ ਤਾਂ ਗੱਲ ਸੁਣੀ ਨਹੀਂ ਕਿਤੇ, ਇਹ ਉਹ ਤਾਂ ਗਦ ਗਦ ਹੋ ਜਾਂਦਾ ਵੀ ਮੈਨੂੰ ਕਹਿੰਦਾ, ਮੈਨੂੰ ਤਾਂ ਰੋਕ ਜੀ, ਮੈਨੂੰ ਤਾਂ ਹੱਥ ਲਾਇਆ ਤਾਂ ਕਹਿੰਦੇ ਨੇ ਪਿੱਟਿਆ ਗਿਆ, ਇਹ ਕਹਿੰਦਾ ਹਰ ਕਾ ਰੂਪ ਹੈ, ਦੱਸੋ ਗਰੀਬ ਫਾਇਦਾ ਹੋ ਜਾਂਦੇ। ਉਹ ਥੱਲੇ ਦੀਆਂ ਜਾਤਾਂ ਨਾਲ ਰਲੀਆਂ ਕਰਕੇ ਆ ਸਾਰਾ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੰਡਤ ਜਲ ਗਿਆ, ਇਹ ਕੀ ਕਰਤਾ, ਮੇਰੀ ਵੰਡ ਪਾਈ ਹੋਈ ਇਹਨੇ ਢਾਤੀ ਹੈ, ਜੇ ਸਾਰੀ ਪਬਲਿਕ ਇਕੱਠੀ ਹੋ ਗਈ ਮੈਂ ਕਿੱਥੇ ਰਹੂੰਗਾ, ਖਤਰਾ ਤਾਂ ਇਸ ਗੱਲ ਦਾ ਸੀ। ਉਹੀ ਫੇਰ ਲਿਆ ਕੇ ਕੱਢੋ ਜੀ ਬਾਣੀ ਭਗਤਾਂ ਦੀ, ਕੀ ਸੀ ਕਿਹਨੇ ਕੀਤਾ, ਉਹ ਚੋਰ ਫੜੇ ਜਾਣੇ ਨੇ ਹੁਣ, ਉਹਨਾਂ ਨੇ ਟੀਕੇ ਕਰਾਏ ਸੀ, ਉਹ ਰਣਜੀਤ ਸਿੰਘ ਨੇ ਰਲਾਏ ਸੀ, ਉਹੀ ਦਸਮ ਦਾ ਵਿਰੋਧ ਕਰਦੇ ਨੇ, ਉਹੀ ਇਹ ਕਥਾ ਦੱਸਦੀ ਹੈ। ਗੁਰਬਾਣੀ 'ਚੋਂ ਨਹੀਂ ਤੈਅ ਲੱਗਣੀ, ਤੈਅ ਇੱਥੋਂ ਲੱਗਣੀ ਇਹਨਾਂ ਦੀ, ਤੈਅ ਦਸਮ 'ਚੋਂ ਫੜੇ ਜਾਣੇ ਨੇ ਹੁਣ ਇਹ, ਇਹ ਕੌਣ ਨੇ। ਉਹ ਇੰਨਾ ਕੁ ਤੁਸੀਂ ਇਗਨੋਰ ਕਰਦੇ ਹੋ, ਚਾਰ ਪੰਕਤੀਆਂ ਨੂੰ ਲੈ ਕੇ ਸਿਰਫ, ਚਾਰ ਪੰਕਤੀਆਂ ਹਾਈਲਾਈਟ ਕਰੀ ਜਾਂਦੇ ਹੋ, ਆਹ ਜਿਹੜਾ ਕੁਛ ਪਿਆ ਇਹ ਕਦੇ ਨਹੀਂ ਦੱਸਿਆ ਪਬਲਿਕ, ਤੁਸੀਂ ਪਬਲਿਕ ਉਹ ਵੀ ਦੱਸਦੇ ਚਾਰ ਪੰਕਤੀਆਂ, ਪਹਿਲਾਂ ਆਹ ਵੀ ਦੱਸਦੇ ਨਾਲ ਫਿਰ ਤਾਂ ਗੱਲ ਸੀ, ਇਹ ਲਕੋ ਲਿਆ ਉਹ ਦੱਸਦਾ, ਆਹ ਪੜ੍ਹਨਾ ਛੱਡ ਦਿਓ, ਉਹ ਚੋਰ ਫੜੇ ਜਾਣਗੇ ਨਹੀਂ, ਜੇ ਆਹ ਪੜ੍ਹਾ ਤਾ ਚੋਰ ਫੜੇ ਜਾਣਗੇ, ਫਿਰ ਉਹ ਪੰਕਤੀਆਂ ਦਾ ਅਸਰ ਨਹੀਂ ਰਹਿਣਾ ਇਹਨਾਂ 'ਤੇ ਕੋਈ, ਫਿਰ ਉਹ ਚਾਰ ਪੰਕਤੀਆਂ ਨੂੰ ਹਜ਼ਮ ਕਰ ਜਾਣਗੇ। ਸਿਰਪ ਜਾਂ ਬਣਿਆ ਹੋਇਆ ਕੌੜੀ ਦਵਾਈ ਤਾਂ ਵਿੱਚੇ ਹੁੰਦੀ ਹੈ, ਉਹ ਕੜੱਤਾ ਨਹੀਂ ਰਹਿੰਦੀ ਉਹਦੀ। ਸਿਰਪ ਬਣਿਆ ਹੋਇਆ ਜਦ ਨਿਆਣਾ ਪੀ ਜਾਂਦਾ ਕੌੜੀ ਦਵਾਈ, ਫਿਰ ਤਾਂ ਸਿਰਪ ਉਹ ਪੀ ਜਾਣੀ ਆ, ਉਹ ਵੀ ਉਹ ਦਵਾਈ ਇੰਨੀ ਕੁ ਪਾਈ ਹੈ, ਮਿੱਠਾ ਕਿੰਨਾ ਪਾਇਆ ਹੋਇਆ, ਸੱਚ ਕਿੰਨਾ ਪਾਇਆ ਹੋਇਆ, ਉਹ ਤਾਂ ਦਿਖਣਾ ਹੀ ਨਹੀਂ ਸੀ। ਉੱਥੇ ਜਾਂਦਾ ਜਾਂਦਾ ਆਦਮੀ ਤਾਂ ਦ੍ਰਿਸ਼ਟੀ ਹੋਰ ਹੋ ਜਾਂਦੀ ਹੈ, ਜਦ ਉੱਥੇ ਜਾਣਾ ਨਾ ਅਖੀਰ 'ਚ ਦਸਮ ਗ੍ਰੰਥ ਦੇ, ਇਹਦਾ ਆਦਮੀ ਨੇ ਜ਼ਮੀਨ 'ਤੇ ਰਹਿਣਾ ਹੀ ਨਹੀਂ ਹੈ। ਪਹਿਲਾਂ ਆਦਿ ਪੜ੍ਹ ਕੇ ਜਾਊਗਾ, ਸਮਝ ਕੇ ਜਾਊਗਾ, ਫਿਰ ਦਸਮ ਪੜ੍ਹ ਕੇ ਜਾਊਗਾ, ਜਦ ਉਹ ਜਾ ਕੇ ਫੜੂਗਾ 402 ਵੀ, ਉਦੋਂ ਤਾਂ ਸਰੀਰ ਦੇ ਉਹਨੂੰ ਪਤਾ ਹੀ ਨਹੀਂ ਦੁਨੀਆ ਕਿੱਥੇ ਹੈ ਉਹ ਅਵਸਥਾ। ਹਾਂ, ਉਦੋਂ ਖਾਣ ਵਾਲੀ ਦਵਾਈ ਸੀ ਉਹ, ਇਹ ਪਹਿਲਾਂ ਹੀ ਦੇਈ ਜਾਂਦੇ ਨੇ ਲੋਕਾਂ ਨੂੰ ਸ਼ਰਾਰਤੀ। ਉਹ ਫਿਰ ਤਾਂ ਫੀਮੇ ਗੁੜ ਲੱਗਦੀ ਹੈ ਉਹਨੂੰ, ਜਾਂ ਫੀਮੀ ਹੋ ਜਾਂਦਾ, ਫਿਰ ਤਾਂ ਗੁੜ ਭੰਗ ਖਾਈ ਜਾਂਦਾ ਉਹ, ਕੌੜੀ ਪਹਿਲਾਂ ਪਹਿਲਾਂ ਹੀ ਲੱਗਦੀ ਹੈ ਫੀਮ, ਫਿਰ ਤਾਂ ਗੁੜ ਭੰਗ ਲੱਗਦੀ ਹੈ ਉਹਨੂੰ। ਹਾਂਜੀ,
ਰੋਹ ਦੇਸ ਸੁਭ ਦਿਨ ਭਲ ਥਾਨੂੰ, ਪਾਰਸਨਾਥ ਭਇਓ ਸੁਰ ਗਿਆਨੂੰ। ਰੋਹ ਦੇਸ ਸੁਭ ਦਿਨ ਭਲ ਥਾਨੂੰ,
ਰੋਹੇਲ ਖੰਡ 'ਚ ਪੈਦਾ ਹੋਇਆ, ਰੋਹ ਦੇਸ 'ਚ ਰੋਹੇਲ ਖੰਡ ਇੱਥੇ ਵੀ ਬਣਾਇਆ ਹੋਇਆ ਆਪਣੇ ਝਲਸੀ ਦੇ ਥੱਲੇ, ਰੋਹੇਲ ਖੰਡ ਇਹਨੂੰ ਬਾਅਦ 'ਚ ਕਹਿਣ ਲੱਗੇ ਨੇ। ਦਸਮ ਪਾਤਸ਼ਾਹ ਜਿਹੜਾ ਰੋਹੇਲ ਖੰਡ ਕਹਿੰਦੇ ਨੇ, ਰੋਹ ਕੇ ਰੋਹੇਲੇ,
ਰੋਹ ਕੇ ਰੋਹੇਲੇ,
ਉਹ ਆ ਜਿੱਥੇ ਹੁਣ ਲੜਾਈ ਹੋ ਰਹੀ ਹੈ ਅਫਗਾਨਿਸਤਾਨ, ਆ ਜਿਹੜਾ ਪਾਕਿਸਤਾਨ 'ਚ। ਕੋ ਸੁਲੇਮਾਨ ਦੀ ਘਾਟੀ, ਸੁਲੇਮਾਨ ਪਰਬਤ ਹੈ ਇੱਧਰ ਪੱਛਮ 'ਚ ਹਿੰਦੁਸਤਾਨ ਦੇ, ਕਿਉਂ ਜਦ ਹਿੰਦੁਸਤਾਨ ਵੰਡਿਆ ਨਹੀਂ ਸੀ ਅਸੀਂ ਉਦੋਂ ਪੜ੍ਹੇ, ਵੰਡੀ ਸੀ ਨਾ ਭਾਈ ਅਜੋ, ਉਦੋਂ ਪੜ੍ਹੇ ਹਾਂ, ਉਦੋਂ ਜਗਰਾਫੀਆ ਹੋਰ ਹੁੰਦਾ ਸੀ, ਹੁਣ ਹੋਰ ਹੈ, ਉਦੋਂ ਪਾਕਿਸਤਾਨ ਵਿੱਚੇ ਸੀ ਨਾ। ਸਾਡੇ ਦੇਸ਼ ਦੇ ਪੱਛਮ ਦੇ ਵਿੱਚ ਸੁਲੇਮਾਨ ਇੱਕ ਪਰਬਤ ਹੈ, ਉਹਦਾ ਨਾਂ ਸੁਲੇਮਾਨ ਹੈ, ਇਹਦਾ ਨਾਂ ਹਿਮਾਲਾ, ਬਾਕੀ ਇੱਧਰ ਸਮੁੰਦਰ ਹੈ ਘਿਰਿਆ ਹੋਇਆ ਸਾਰੇ, ਇਹ ਸਾਡੀ ਬਾਉਂਡਰੀ ਹੈ, ਸਮਝੇ। ਉਹ ਰੋਹੇਲੇ ਨੇ, ਰੋਹ ਕੇ ਰੋਹੇਲੇ ਨੇ, ਉੱਥੇ ਪੈਦਾ ਹੋਇਆ ਸੀ ਇਹ, ਕਸ਼ਮੀਰ ਵਾਲੇ ਪੰਡਿਤ ਉਦੋਂ ਦੀ ਦੇਣ ਨੇ, ਕਸ਼ਮੀਰ ਜਿਹੜਾ ਗਿਆਨ ਹੈ ਨਾ, ਅਫਗਾਨਿਸਤਾਨ ਜਿਹੜਾ ਗਿਆਨ ਹੈ ਕਿੱਥੋਂ ਆਇਆ, ਉਦੋਂ ਆਇਆ, ਉਪ ਗਿਆਨਿਸਤਾਨ ਹੈ ਤੁਹਾਨੂੰ, ਅਫਗਾਨਿਸਤਾਨ ਦਾ ਨਾ ਉਪ ਗਿਆਨਿਸਤਾਨ, ਅਤੇ ਅਫਗਾਨਿਸਤਾਨ ਵਿਗੜ ਕੇ ਬਣਿਆ ਹੋਇਆ। ਉੱਚੇ ਗਿਆਨ ਦੇ ਲੋਕ ਉਹ, ਇਹ ਉਹਦਾ ਹੀ ਹਿੱਸਾ ਹੈ ਅਫਗਾਨਿਸਤਾਨ ਦਾ, ਉਦੋਂ ਦਾ ਹੈ। ਦੇਖੋ ਇਤਿਹਾਸ ਵੀ ਮਿਲੀ ਜਾਂਦਾ, ਕਿਉਂ ਉਪ ਗਿਆਨਿਸਤਾਨ ਸੀ ਉਹ, ਉੱਥੇ ਆ ਪਾਰਸਨਾਥ ਪੈਦਾ ਹੋਇਆ,
ਪਾਰਸਨਾਥ ਭਇਓ ਸੁਰ ਗਿਆਨੂੰ,
ਉੱਥੇ ਪਾਰਸਨਾਥ ਪੈਦਾ ਹੋਇਆ ਸੀ, ਉੱਥੇ ਹੋਣਾ ਹੀ ਪੰਜਾਬ 'ਚ ਅਸਲ ਗੁਰੂਆਂ ਦਾ ਹੈ, ਉਹ ਹੋਊਗਾ ਹੀ, ਜੇ ਗੁਰੂ ਹੋਏ ਨੇ ਤਾਂ ਪੰਜਾਬ 'ਚ ਅਸਲ ਹੈ ਉਹ, ਇਹ ਅਲੱਗ ਗੱਲ ਹੈ ਵੀ ਲੋਕਾਂ ਨੂੰ ਪਤਾ ਨਹੀਂ ਹੈ, ਪਰ ਜਿੱਦਣ ਪਤਾ ਲੱਗੂ ਜਿਹੜੇ ਸਿੱਖ ਨੇ ਗੁਰੂ ਨਾਲ ਅੰਦਰੋਂ ਪ੍ਰੇਮ ਕਰਨ ਵਾਲੇ ਨੂੰ, ਉਹ ਝੱਟ ਬਦਲ ਜਾਂਦੇ ਨੇ, ਸੁਣਦੀ ਸਾਰੇ ਬਦਲੀ ਜਾਂਦੇ ਨੇ। ਉਹਦਾ ਜਿਹੜੇ ਦੁਕਾਨਦਾਰ ਨੇ ਔਖੇ ਨੇ, ਉਹ ਦੁਕਾਨਦਾਰਾਂ ਦੀ ਦੁਕਾਨਦਾਰੀ ਹੈ ਨਾ, ਉਹ ਔਖੀ ਹੈ, ਹੋਰ ਕੁਛ ਨਹੀਂ। ਆਹ ਜਿਹੜੇ ਮੂਰਖ ਨੇ, ਸ਼ਰਧਾਵਾਨ ਨੇ ਸੰਤਾਂ ਦੇ, ਉਹ ਫਿਰ ਕਹਿੰਦੇ ਨੇ ਵੀ ਨਾ ਕਹੋ ਸੰਤਾਂ ਨੂੰ ਇਹ ਗੱਲ, ਜਾਂ ਉਹ ਥੋੜ੍ਹੇ ਜਿਹੇ ਹੈਗੇ ਨੇ ਸ਼ਰਧਾਵਾਨ ਨੇ ਜਿਹੜੇ, ਉਹ ਨਹੀਂ ਜੁੜੇ ਹੋਏ ਉਹਨਾਂ ਨੂੰ। ਹਾਂਜੀ,
ਅਮਿਤ ਤੇਜ ਅਸ ਅਵਰ ਨਾ ਹੋ,
ਐਸਾ ਉਹ ਪਾਰਸਨਾਥ ਉੱਥੇ ਪੈਦਾ ਹੋਇਆ, ਸ਼ੁਭ ਟਾਈਮ ਸੀ, ਸ਼ੁਭ ਘੜੀ ਸੀ ਉਹ,
ਸ਼ੁਭ ਦਿਨ ਭਲ ਤੁਹਾਨੂੰ,
ਭਲਾ ਜਗ੍ਹਾ ਵੀ ਚੰਗੀ ਸੀ। ਦੇਖੋ ਉਸ ਜਗ੍ਹਾ ਦੇ ਆਦਮੀ ਜਿਹੜੇ ਨੇ ਮੌਤ ਨੂੰ ਕੁਛ ਵੀ ਨਹੀਂ ਸਮਝਦੇ, ਅੱਜ ਵੀ ਮੌਤ ਨੂੰ ਨਹੀਂ ਸਮਝਦੇ, ਜਿਵੇਂ ਸਿੱਖ ਖਾਲਸਾ ਨਹੀਂ ਸੀ ਸਮਝਦਾ ਮੌਤ ਨੂੰ, ਕੁਛ ਐਵੇਂ ਹੋਰ ਮੌਤ, ਉਹਨਾਂ ਵਾਸਤੇ ਮੌਤ ਕੋਈ ਚੀਜ਼ ਨਹੀਂ, ਸਮਝੇ।
ਸ਼ੁਭ ਦਿਨ ਭਲ ਤੁਹਾਨੂੰ,
ਭਲਾ ਥਾਂ,
ਸ਼ੁਭ ਦਿਨ,
ਦਿਨ ਵੀ ਸ਼ੁਭ ਹੈ, ਜਗ੍ਹਾ ਵੀ ਚੰਗੀ ਹੈ, ਜਿਉਂ ਜਿਉਂ ਪੂਰਬ ਨੂੰ ਜਾਂਦੇ ਹਾਂ ਤਿਉਂ ਤਿਉਂ ਕਮਜ਼ੋਰ ਹੈ ਮਤ, ਕਾਸ਼ੀ ਚਲੇ ਜਾਓ ਕੀ ਹੈ, ਇਹ ਗੱਲ ਅਲੱਗ ਆ ਵੀ ਕਾਸ਼ਿਸ਼ ਕਬੀਰ ਜਾਣ ਬੁੱਝ ਕੇ ਪੈਦਾ ਕੀਤਾ ਪਰਮੇਸ਼ਰ ਨੇ ਝੂਠ ਦੀ ਜੜ ਪੱਟਣ ਵਾਸਤੇ, ਲੇਕਿਨ ਜਿਉਂ ਜਾਵਾਂਗੇ ਸੱਚ ਦਾ ਵਿਰੋਧ ਪੂਰਬ 'ਚ ਹੁੰਦਾ, ਪੱਟਣੇ ਕਿਉਂ ਗਏ? ਤਾਂ ਗੁਰੂਆਂ ਨੇ ਜਾ ਕੇ ਝੰਡੇ ਬਦਲੀ ਕੀਤਾ, ਗੋਰਖ ਮਤੇ ਦੀ ਜਗ੍ਹਾ ਨਾਨਕ ਮਤ ਆ, ਗੋਰਖ ਮਤ ਹੈ ਉੱਥੇ। ਪਹਿਲਾਂ ਇਹਨਾਂ ਨੇ ਨਾਥਾਂ ਨੇ ਸਿੱਕਾ ਚਲਾਇਆ ਸੀ ਸੱਚ ਦਾ, ਲੇਕਿਨ ਉਹ ਰਿਹਾ ਨਹੀਂ, ਦੂਜਿਆਂ ਨੇ ਕਬਜ਼ਾ ਕਰ ਲਿਆ ਨਾ, ਦੂਜੇ ਆ ਵੜਦੇ ਹੁੰਦੇ ਨੇ ਪਿੱਛੇ। ਜਿਵੇਂ ਕਾਂਗਰਸ 'ਤੇ ਹੁਣ ਕਿਹਨਾਂ ਦਾ ਕਬਜ਼ਾ? ਉਹ ਲੋਕਾਂ ਦਾ ਕਬਜ਼ਾ ਜਿਹੜੇ ਕਾਂਗਰਸ ਤੋਂ ਖਿਲਾਫ਼ ਸੀ ਅੰਗਰੇਜ਼ਾਂ ਵੇਲੇ, ਉਹ ਸਾਰੇ ਆਵੜੇ ਵਿੱਚ। ਪਹਿਲਾਂ ਅੰਗਰੇਜ਼ਾਂ ਨਾਲ ਸੀ, ਹੁਣ ਕਾਂਗਰਸ 'ਚ ਆਵੜੇ। ਰਿਆਸਤਾਂ ਦੇ ਰਾਜੇ ਸਾਰੇ ਪਹਿਲਾਂ ਦੂਏ ਪਾਸੇ ਸੀ, ਹੁਣ ਇੱਧਰ ਆਵੜੇ।
ਅਮਿਤ ਤੇਜ ਅਸ ਅਵਰ ਨਾ ਹੋ,
ਜਿਹਦੇ ਵਰਗਾ ਤੇਜ ਐਸਾ ਹੋਣਾ ਹੋਰ ਮੁਸ਼ਕਲ ਹੈ। ਹਰ ਵਾਰ ਨਹੀਂ, ਹਮੇਸ਼ਾ ਨਹੀਂ ਇਹੋ ਜਿਹੇ ਲੋਕ ਪੈਦਾ ਹੁੰਦੇ ਹੁੰਦੇ।
ਚੱਕਰਤ ਰਹੇ ਮਾਤ ਪਿਤ ਦੋ,
ਐਸਾ ਜਪਦੇ ਦਾ ਹੀ ਐਸਾ ਪ੍ਰਭਾਵ ਤੇਜ ਸੀ। ਉਹ ਨਾਨਕ ਨਾਂ ਤਾਂ ਗੱਲਾਂ ਜੋੜੀਆਂ ਹੋਈਆਂ ਨੇ, ਇਹ ਗੱਲਾਂ ਨਾਨਕ ਨਾਂ ਜੋੜਤੀਆਂ ਉਹਨਾਂ ਨੇ ਵੀ ਰੋਸ਼ਨੀ ਹੋ ਗਈ ਜੀ, ਇਹ ਹੋ ਗਿਆ। ਉਹ ਰੋਸ਼ਨੀ ਨਹੀਂ ਹੁੰਦੀ ਹੁੰਦੀ, ਅੱਖਾਂ ਦਾ ਹੀ ਨਿਆਣੇ ਦਾ ਪ੍ਰਭਾਵ ਤੇਜ ਹੁੰਦਾ। ਆਪਾਂ ਕਹਿ ਨਹੀਂ ਦਿੰਦੇ ਵੀ ਬੜਾ ਸ਼ੈਤਾਨ ਹੈ ਨਿਆਣਾ, ਜਪਦੇ ਦਾ ਹੀ ਪਤਾ ਲੱਗ ਜਾਂਦਾ। ਔਰ ਇਹੋ ਜਿਹਾ ਚਾਨਣ ਨਹੀਂ ਹੁੰਦਾ ਜਿਹੋ ਜਿਹਾ ਸੂਰਜ ਦਾ ਹੁੰਦਾ ਘਰ। ਹਾਂਜੀ, ਐਸਾ ਹੋਰ ਕਿਸੇ
ਦਾ ਚੱਕਰ ਰਹੇ ਮਾਤ ਪਿਤ ਦੋ,
ਮਾਤਾ ਪਿਤਾ ਵੀ ਚੱਕਰ ਤੇ ਨੇ ਛੋਟਾ ਬਚਪਨ 'ਚ ਉਹਦੀਆਂ ਆਦਤ ਦੇਖ ਕੇ। ਬਚਪਨ 'ਚ ਉਹਦੀ ਗੱਲ ਦਾ ਜਵਾਬ ਨਹੀਂ ਕਿਸੇ ਕੋਲ ਹੈ। ਹਾਂ,
ਦਸੋਂ ਦਿਸਣ ਤੇਜ ਅਤਿ ਵੱਡਾ,
ਇਹ ਗੱਲ ਦਸਾਂ ਦਿਸ਼ਾਵਾਂ ਦੇ ਵਿੱਚ ਫੈਲਦੀ ਜਾਂਦੀ ਹੈ।
ਦਵਾਦਸ ਭਾਨ ਏਕ ਵੈ ਛੜਾ,
ਆਦੇ ਦਵਾਦਸ ਭਾਨ ਇਹ ਐਂ ਸਮਝ ਲਓ ਬਈ ਬਾਰਾਂ ਸੂਰਜ ਜਿਹੜੇ ਹੋਣ ਨਾ, ਬਾਰਾਂ ਇਹੋ ਜਿਹੇ ਸੌਰ ਮੰਡਲ ਬਾਰਾਂ ਹੋਣ, ਇੱਕ ਸੂਰਜ ਆਪਣੇ, ਬਾਰਾਂ ਸੌਰ ਮੰਡਲਾਂ 'ਚ ਬਾਰਾਂ ਹੀ ਸੂਰਜ ਹੋਣ, ਇੱਕ ਜਗ੍ਹਾ ਆ ਕੇ ਚੜ੍ਹ ਜ ਬਣ ਐਸਾ ਜੋਤ ਵਾਲਾ ਸੂਰਜ, ਐਂ ਸਮਝ ਲਓ ਉਹਦਾ ਤੇਜ ਸੀ। ਏਕ ਹੋਏ ਚੜ੍ਹਾ, ਯਾਨੀ ਬਾਰਾਂ ਗੁਣੀ ਪ੍ਰਕਾਸ਼ ਹੋ ਗਿਆ ਹੋ ਜਾਵੇ, ਜਿਵੇਂ ਸੂਰਜ ਦਾ ਵੋਲਟੇਜ ਬਾਰਾਂ ਗੁਣੀ ਹੋ ਜਾਵੇ, ਐਂ ਸਮਝ ਲਓ ਉਹਨੂੰ।
ਦਹ ਦਿਸ ਲੋਕ ਉੱਠੇ ਅਕੁਲਾਈ,
ਦਸਾਂ ਦਿਸ਼ਾਵਾਂ ਦੇ ਵਿੱਚ ਲੋਕ ਪਰੇਸ਼ਾਨ ਹੋ ਗਏ, ਪਰੇਸ਼ਾਨ ਦੁਕਾਨਾਂ ਦੁਕਾਨਦਾਰ ਹੋ ਗਏ। ਉਹ ਗੱਲਾਂ ਹੀ ਇਹੋ ਜਿਹੀਆਂ ਕਰਦਾ, ਤਹਿਸ ਨਹਿਸ ਕਰੀ ਜਾਂਦਾ ਸਾਰੀਆਂ ਮੱਤਾਂ ਨੂੰ, ਸਾਰੇ ਸੰਤਾਂ ਨੂੰ। ਲੋਕ ਕਾਹਦੇ ਉਕਲਾਈ ਹੋ ਉੱਠੇ? ਲੋਕ ਸਾਰਿਆਂ ਨਾਲ ਜੁੜੇ ਹੁੰਦੇ ਨੇ, ਉਹ ਜੋ ਪਖੰਡਵਾਸ ਸੀ ਉਹਦੇ ਖਿਲਾਫ਼ ਬੋਲਦਾ, ਜੰਮਦਾ ਹੀ ਵਿਆਕੁਲਤਾ ਪੈਦਾ ਹੋ ਗਈ।
ਭੂਪਤ
ਨਿਆਣਾ ਬੋਲਦਾ ਹੁੰਦਾ, ਤਾੜ ਤਾੜ, ਸਿਆਣਾ ਤਾਂ ਫਿਰ ਵੀ ਲਿਹਾਜ਼ ਕਰਦਾ, ਨਿਆਣਾ ਨਹੀਂ ਲਿਹਾਜ਼ ਕਰਦਾ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਲਿਹਾਜ਼ ਕੀ ਹੁੰਦੀ ਹੈ। ਨਿਆਣੇ ਨੂੰ ਨਹੀਂ ਪਤਾ ਲਿਹਾਜ਼ ਕੀ ਹੁੰਦੀ ਹੈ, ਨਾ ਉਹਨੂੰ ਪੈ ਹੁੰਦੀ ਹੈ। ਸਿਆਣਾ ਤਾਂ ਕਈ ਵਾਰ ਬਚਾ ਕੇ ਬੋਲਦਾ, ਉਹ ਤਾੜ ਤਾੜ ਬੋਲਦਾ, ਜਿਵੇਂ ਟੇਬਲ ਰਿਕਾਰਡ ਲੱਗਿਆ ਹੁੰਦਾ, ਟੇਬਲ ਰਿਕਾਰਡ ਨੇ ਥੋੜ੍ਹੀ ਲਿਹਾਜ਼ ਕਰਨੀ, ਮੈਨੂੰ ਕੌਣ ਸੁਣਦਾ, ਕੌਣ ਬੈਠਾ, ਉਹਨੂੰ ਤਾਂ ਬੋਲੀ ਜਾਣ। ਉਹ ਬੁਲਾਇਆ ਬੋਲਦਾ ਸੀ,
ਭੂਪਤ ਤੀਰ ਪੁਕਾਰੇ ਜਾਈ,
ਉਹ ਰਾਜੇ ਨੂੰ ਕਹਿਣ ਲੱਗੇ ਕਿ ਜਵਾਕ ਪੈਦਾ ਹੋ ਗਿਆ। ਉਹ ਰਾਜਾ ਨੂੰ ਨਹੀਂ ਬਖਸ਼ਦਾ, ਉਹ ਸੰਤਾਂ ਨੂੰ ਨਹੀਂ ਬਖਸ਼ਦਾ, ਉਹ ਗੁਰੂਆਂ ਨੂੰ ਨਹੀਂ ਬਖਸ਼ਦਾ, ਉਹ ਨਹੀਂ ਬਖਸ਼ਦਾ ਕਿਸੇ ਨੂੰ ਵੀ ਉਹਦਾ ਕੋਈ, ਬਸ ਪਰਮੇਸ਼ਰ ਦੀ ਕੋਈ ਖੇਡ ਆ। ਐਂ ਲੱਗਦਾ ਵੀ ਕੋਈ ਅਵਤਾਰ ਪੈਦਾ ਹੋ ਗਿਆ, ਰਾਜੇ ਨੂੰ ਕਹਿਣ ਲੱਗੇ। ਉਹ ਨਹੀਂ ਡਰ ਪਾਇਆ ਕਿਸੇ ਦਾ, ਉਹਨੂੰ ਡਰ ਪਾਇਆ ਹੀ ਨਹੀਂ ਹੈ ਕਿਸੇ ਦਾ, ਉਹਦੀ ਗੱਲ ਦਾ ਜਵਾਬ ਹੈ ਕਿਸੇ ਕੋਲ ਨਹੀਂ ਹੈ, ਉਹਦੀ ਗੱਲ ਅਸੀਂ ਸੁਣੀਓ ਕਦੇ ਨਹੀਂ ਹੈ। ਧਰਮ ਜਿਹਨੂੰ ਪੁੰਨਾ, ਉਹ ਹਰ ਗੱਲ ਦਾ ਜਵਾਬ ਹੈ, ਹਰ ਸ਼ੰਕਾ ਦਾ ਜਵਾਬ ਹੈ ਉਹਦੇ ਕੋਲ। ਰਾਜੇ ਨੂੰ ਹੈਰਾਨ ਹੋ ਗਿਆ।
ਸੁਣੋ ਭੂਪ ਇੱਕ ਕਹੋ ਕਹਾਣੀ,
ਭੂਪ ਨੂੰ ਜਾ ਕੇ ਕਹਿੰਦੇ ਜੇ ਤੂੰ, ਤੈਨੂੰ ਇੱਕ ਗੱਲ ਦੱਸੀਏ, ਤੂੰ ਸੁਣ, ਕਹਾਣੀ ਸੁਣ।
ਇੱਕ ਪੁਰਖ ਉਪਜੇ ਅਭਿਮਾਨੀ
ਹੰਕਾਰੀ ਕਹਿੰਦੇ ਜ਼ਰੂਰ ਬੋਲਦੀ ਕਿਉਂ ਤਾੜ ਤਾੜ ਬੋਲਦਾ ਨਾ
ਅਭਿਮਾਨੀ ਕਹਿ ਰਹੇ
ਉਹਦਾ ਅਭਿਮਾਨੀ ਉਹ ਕਹਿਣਗੇ ਹੋਰ ਕੀ ਕਹਿਣਗੇ ਗੱਲ ਵੀ ਠੀਕ ਹੈ ਗੱਲ ਵੀ ਠੀਕ ਹੈ ਜਿਹੜਾ ਇਹੋ ਜਿਹਾ ਪੈਦਾ ਹੁੰਦਾ ਟੋਪ ਦਾ ਹੰਕਾਰ ਹੁੰਦਾ ਹੰਕਾਰ ਤੇ ਬਿਨਾਂ ਤਾਂ ਪੈਦਾ ਹੀ ਨਹੀਂ ਹੋ ਸਕਦਾ ਹੰਕਾਰ ਦੇ ਬਿਨਾਂ ਪੈਦਾ ਹੀ ਨਹੀਂ ਹੋ ਸਕਦਾ ਹੰਕਾਰੀਆਂ ਦੇ ਜਿਹੜਾ ਉੱਤੇ ਦੀ ਹੰਕਾਰੀ ਉਹੀ ਪੰਗਾ ਲਊਗਾ
ਜਿਹੇ ਸਮ ਰੂਪ ਜਗਤ ਨਹੀਂ ਕੋਈ
ਉਹਦੇ ਵਰਗਾ ਰੂਪ ਸੰਸਾਰ 'ਚ ਇਸ ਵਕਤ ਹੈ ਨਹੀਂ ਖਤਰੇ ਦੀ ਘੰਟੀ ਵੱਜ ਗਈ ਯਾਦ ਆ ਜਾ ਕੇ ਪੈ ਜਾ ਉਹਦੇ ਚਰਨੀ ਨਹੀਂ ਉਹਨੇ ਨੀ ਛੱਡਣਾ ਕੋਈ ਵੀ ਰਾਜਾ ਤੇਰੇ ਵਾਲੀ ਫੱਟੀ ਨੇੜੇ ਪਹਿਲਾਂ ਪਹੁੰਚੂ ਕਿ ਨੇੜੇ ਦੇਖੋ ਨਾ ਕਿਸੇ ਚੀਜ਼ ਦਾ ਨੇੜੇ ਅਸਰ ਹੋਣਾ ਸੂਰਜ ਦੇ ਜਿਹੜਾ ਨੇੜੇ ਹੋਊ ਉਹਦੇ 'ਤੇ ਜ਼ਿਆਦਾ ਅਸਰ ਹੋਊਗਾ ਦੂਰ ਵਾਲੇ 'ਤੇ ਘੱਟ ਹੋਊਗਾ ਤੇਰੇ ਤਾਂ ਜੜ 'ਚ ਪੈਦਾ ਹੋ ਗਿਆ ਉਹ ਪਹਿਲੀ ਬੁਰਕੀ ਤੈਨੂੰ ਹੀ ਖਾਣਾ ਉਹਨੇ
ਕਹੇ ਗੰਧਰਵ ਚੱਜ ਕੋਈ ਆਹ ਜਾਨਕ ਦੂਸਰੇ ਭਾਨ ਚੜ ਰਿਹਾ
ਇਹ ਨਹੀਂ ਪਤਾ ਉਹ ਗੰਧਰਵ ਬਣੇ ਬਹੁਤ ਬੜਾ ਰਾਗੀ ਬਣੇ ਜਾਂ ਕੋਈ ਜੱਛ ਬਣੇ ਗਵੱਈਆ ਬਣੇ ਇਹ ਵੀ ਇੱਕ ਅਵਤਾਰੇ ਹੁੰਦੇ ਨੇ ਜਿਹੜੇ ਕਿਉਂਕਿ ਬਿਨਾਂ ਸੁਰਤੀ ਟਿਕੇ ਤੇ ਇਹ ਰਾਗ ਦੂਏ ਨੰਬਰ 'ਤੇ ਹੀ ਹੈ ਹਾਂ ਨਾਦ ਦੇ ਇਹ ਦੂਏ ਨੰਬਰ 'ਤੇ ਹੀ ਨੇ ਰਾਗ ਦੇ ਨਾਦ ਜਾਂ ਤਾਂ ਕੋਈ ਗੰਧਰਵ ਹੋਊ ਬਹੁਤ ਬੜਾ ਜਾਂ ਕੋਈ ਜੱਛ ਹੋਊ
ਜਾਨਕ ਦੂਸਰ ਭਾਨ ਚੜ ਰਿਹਾ
ਇਉਂ ਲੱਗਦਾ ਵੀ ਦੂਆ ਸੂਰਜ ਚੜ ਗਿਆ ਤਾਂ ਸੂਰਜ ਤਾਂ ਹੁੰਦਾ ਇੱਕ ਗੁਰਮੁਖੇ ਹਾਲੇ ਤਾਂ ਗੁਰਮੁਖ ਵਾਲੀ ਗੱਲ ਹੈ ਨਹੀਂ ਹਾਲੇ ਤਾਂ ਹੰਕਾਰ ਵਾਲੀਆਂ ਗੱਲਾਂ ਕਰਦਾ ਨਿਆਣੇ ਨਾ ਬੇਇੱਜ਼ਤ ਕਰਨ ਵਾਲੀ ਗੱਲ ਕਰ ਦਿੰਦਾ ਤੋੜਦਾ ਹੀ ਤੋੜਦਾ ਹਾਲੇ ਭੰਨਦਾ ਕਰਨ ਵਾਲੀ ਨਹੀਂ ਗੱਲ ਕਰਦਾ ਹੱਦ ਤੋੜਦਾ ਠਾ ਮਾਰਦਾ ਮੂੰਹ ਤੇ ਕੱਢ ਕੇ ਗੱਲ
ਅਤਿ ਜੋਬਨ ਝਮਕਤ ਤੇ ਅੰਗਾ
ਉਹਦੇ ਅੰਗਾਂ ਤੋਂ ਜੋਬਨ ਤਾਂ ਐਂ ਡੁੱਲ ਡੁੱਲ ਪੈਂਦਾ ਸਾਰੇ ਕੋਈ ਐਸਾ ਅੰਗ ਨਹੀਂ ਹੈ ਜਿਸ 'ਚ ਤੁਸੀਂ ਕੋਈ ਨੁਕਸ ਕੱਢ ਸਕੋ ਕਿਤੇ ਉਂਗਲੀ ਧਰ ਨੂੰ ਥੋਵੇਂ ਨਹੀਂ ਹੈ ਹਾਂ
ਨਿਰਖਤ ਜਾਣ ਕੇ ਲਜਤ ਅਨੰਗਾ
ਜਿਹਨੂੰ ਦੇਖ ਕੇ ਜਿਹੜਾ ਜੋਤ ਸਰੂਪ ਹੈ ਨਾ ਜੋਤ ਸਰੂਪ ਜੇ ਕੋਈ ਜਿਹਦੇ ਜੋਤ ਵਾਸਤੇ ਜਿਵੇਂ ਲਿਖਿਆ ਹੋਇਆ ਅਨ ਅੰਗਾ ਸਰੀਰ ਤੋਂ ਰਹਿਤ ਜੇ ਜਿਹੜੀ ਜੋਤ ਹੈ ਨਾ ਉਹ 'ਚ ਵੀ ਇੰਨਾ ਚਾਨਣਾ ਨਹੀਂ ਹੁੰਦਾ ਉਹ 'ਚ ਵੀ ਇੰਨਾ ਇੰਨੀ ਸੁੰਦਰ ਨਹੀਂ ਹੁੰਦੀ ਕਿਉਂਕਿ ਨੰਗਾ ਦੋ ਜਿਕ ਚੱਲਿਆ ਤਾਂ ਦੱਸੇ ਖਰਾ ਰਾਵਣ ਉਹ ਵੀ ਇੰਨਾ ਜਿਹੜੇ ਦੇਵਤੇ ਨੇ ਨਾ ਦੇਵਤੇ ਉਹ ਅਨੰਗਾ ਕਹਿੰਦੇ ਨੇ ਉਹਨਾਂ ਦਾ ਸਰੀਰ ਨਹੀਂ ਹੁੰਦਾ ਦੇਵਤਿਆਂ ਦਾ ਸਰੀਰ ਨਹੀਂ ਹੁੰਦਾ ਜੇ ਦੇਵਤਾ ਹੋਵੇ ਨਾ ਦੇਵਤਾ ਦੇਵ ਹੋਵੇ ਐਂ ਕਹਿ ਲਓ ਇਹ ਦੇਵਤਾ ਕਹਿੰਦੇ ਨੇ ਦੇਵ ਹੋਵੇ ਇਕੱਲਾ ਜਿਹਨੂੰ ਅਸੀਂ ਕਹਿੰਦੇ ਹਾਂ ਅੱਗੇ ਹੰਸ ਇਕੱਲਾ ਹੰਸ ਜਿਹੜਾ ਹੈਗਾ ਨਾ ਉਹ ਵੀ ਦੇਖ ਕੇ ਉਹਨੂੰ ਸ਼ਰਮਸਾਰ ਹੋ ਜਾਊ ਉਹ ਵੀ ਇੰਨਾ ਸੁੰਦਰ ਨਹੀਂ ਹੁੰਦਾ ਜਿੰਨਾ ਉਹ ਸਣੇ ਦੇਹੀ ਸੁੰਦਰ ਹੈ ਮਾਇਆ 'ਚ ਸੁਣੇ ਸੁੰਦਰ ਹੈ ਉਹ ਮਾਇਆ ਤੋਂ ਰਹਿਤ ਇੰਨਾ ਸੁੰਦਰ ਨਹੀਂ ਹੋ ਸਕਦਾ ਐਂ ਕਹਿਣ ਦਾ ਮਤਲਬ
ਉਹ
ਵੀ ਲਜਤ ਹੁੰਦਾ ਵੀ ਇਹ ਦੇਹੀ ਸਣੇ ਮਾਇਆ ਦੀ ਦੇਹੀ ਸਣੇ ਇੰਨਾ ਪ੍ਰਭਾਵ ਪਾ ਰਿਹਾ ਉਹ ਵੀ ਮਤਲਬ ਹੈ ਪ੍ਰਭਾਵ ਸ਼ਾਲੀ ਨੇ ਤੂੰ ਕਿਉਂਕਿ ਉਹਨਾਂ ਨੇ ਆਖਰ ਤਾਂ ਸਰੀਰ ਨੇ ਲੈਣਾ ਜੇ ਦੇਹੀ ਕੋ ਸਿਮਰੇ ਦੇਵ ਤਾਂ ਨਹੀਂ ਕਿਹਾ ਦੇਵ ਕਿਹਾ ਹੋਇਆ ਦੇਵ ਸਿਮਰਦਾ ਦੇਵਤਾ ਨਹੀਂ ਸਿਮਰਦਾ ਦੇਵਤਾ ਤਾਂ ਦੇਹੀ ਨਾਲ ਜੁੜਿਆ ਹੋਇਆ ਉਹਦੇ 'ਚੋਂ ਉਹਦਾ ਮਨ ਦੇਵਤਾ ਹੈ ਫਿਰ ਮਾਨਸ ਤੋਂ ਦੇਵਤਾ ਬਣੇ
ਉਪਤ ਦੇਖਣ ਕਾਜ ਬੁਲਾਵਾ
ਰਾਜੇ ਨੇ ਕਿਹਾ ਵੀ ਉਹਦਾ ਤਾਂ ਫਿਰ ਦਰਸ਼ਨ ਕਰਨਾ ਚਾਹੀਦਾ
ਦੇਖਣ ਦਿਓਸ ਸਾਥ ਚੱਲ ਆਵਾ
ਉਹਨੇ ਸੁਨੇਹਾ ਭੇਜਤਾ ਵੀ ਭਾਈ ਥੋੜ੍ਹਾ ਜਿਹੜਾ ਬੱਚਾ ਪੈਦਾ ਹੋਇਆ ਇਹਨੂੰ ਲਿਆਓ ਬਈ ਰਾਜਾ ਦੇਖਣਾ ਚਾਹੁੰਦਾ। ਪਹਿਲੇ ਦਿਨ ਆ ਗਿਆ ਉਹ, ਉਹਨੂੰ ਕਿਹੜਾ ਡਰ ਸੀ ਵੀ ਰਾਜੇ ਨੇ ਸੱਦਿਆ, ਜਿਵੇਂ ਥਾਣੇ ਕੋਈ ਬੁਲਾਵੇ ਅਗਲਾ ਜਗਦਾ ਹੁੰਦਾ ਨਾ, ਵੀ ਕਾਹਦੇ ਬੁਲਾਇਆ, ਉਹ ਤਾਂ ਰਾਜੇ ਨੇ ਬੁਲਾਇਆ ਸੀ, ਰਾਜੇ ਦੇ ਖਿਲਾਫ਼ ਬੋਲਦਾ ਸੀ, ਉਹਨੂੰ ਨਹੀਂ ਡਰ ਹੈਗਾ ਵੀ ਰਾਜਾ ਮੈਨੂੰ ਕੀ ਹੋਊ। ਪਹਿਲੇ ਦਿਨ ਆ ਗਿਆ, ਕਹਿੰਦਾ ਚਲੋ ਮੈਂ ਚੱਲਦਾ ਰਾਜੇ ਕੋਲ ਦੇਖਣ, ਸਾਥ ਬੁਲਾਵਾ।
ਪਹਿਲੇ ਦਿਓਸ ਸਾਥ ਚੱਲ ਆਵਾ,
ਤੁਰ ਕੇ ਆਇਆ, ਚੱਕ ਕੇ ਨਹੀਂ ਲਿਆਇਆ ਕੋਈ। ਹਾਂ, ਇਹਦਾ ਮਤਲਬ ਹੈ ਪੰਜ ਚਾਰ ਸਾਲ ਦਾ ਹੈ, ਤੁਰਨ ਜੋਗਾ ਹੈਗਾ, ਹਰ ਉਸੇ ਸ਼ਹਿਰ 'ਚ ਪੈਦਾ ਹੋਇਆ ਨੇੜੇ ਜਿੱਥੇ ਰਾਜਾ।
ਹਰ ਕੇ ਹਿਰਦੇ ਧਰ ਕੇ ਜੱਟ ਧਾਰੀ,
ਹਾਂ
ਹਰ ਕੇ ਹਿਰਦੇ ਧਰ ਕੇ,
ਜਿਹੜਾ ਰਾਜਾ ਹੈ ਉਹ ਜੱਟ ਧਾਰੀ ਹੈ, ਜਟਾਣ ਹੈ। ਦੇਖੋ ਅਜੇ ਉਹ ਜਟਾਣਿਆਂ ਦਾ ਹੀ ਰਾਜ ਹੈ, ਦੱਤ ਦਾ ਚੱਲਿਆ ਆ ਰਿਹਾ ਰਾਜ, ਉਹੀ ਰਾਜੇ ਜੱਟ ਧਾਰੀ ਨੇ ਸਾਰੇ।
ਜਾਨਕ ਦੁਤੀ ਦੱਤ ਅਵਤਾਰੀ,
ਐਂ ਸਮਝ ਲਓ ਵੀ ਦੂਆ ਜਾ
ਦੁਬਾਰਾ
ਅਵਤਾਰ ਹੈ। ਇਹਦੇ ਵੀ ਜਟਾ ਨੇ ਬੱਚੇ, ਇਹਦੇ ਵੀ ਜਟਾ, ਜਟਾ ਸਾਰੇ ਰਖਾਉਂਦੇ ਸੀ ਨਿਆਣਿਆਂ ਦੇ। ਹਰ ਖਤ ਕੀ ਹੈ,
ਜਾਨਕ ਹਿਰਦ ਹਰ ਕੇ ਹਿਰਦੇ ਧਰ ਕੇ ਜੱਟ ਧਾਰੀ, ਜਾਨਕ ਦੁਤੀ ਦੱਤ ਅਵਤਾਰੀ।
ਨਹੀਂ, ਬੱਚਾ ਜਿਹੜਾ ਹੈ ਉਹ ਜੱਟ ਧਾਰੀ ਹੈ, ਉਹ ਵੀ ਜਟਾ ਵਾਲਾ, ਉਹ ਖੁਸ਼ੀ ਨਾਲ ਆਇਆ, ਫਰਕ ਡਰਦਾ ਨਹੀਂ, ਭੈ ਨਹੀਂ ਹੈ ਉਹਦੇ ਹਿਰਦੇ 'ਚ, ਭੈ ਭੀਤ ਨਹੀਂ ਹੋਇਆ ਰਾਜੇ ਕੋ, ਖੁਸ਼ੀ ਨਾਲ ਚੱਲਿਆ।
ਨਿਰਕ ਰੂਪ ਕੰਪੇ ਜੱਟ ਧਾਰੀ,
ਆਹ ਜੱਟ ਧਾਰੀ ਦੂਗਾ, ਉਹਦੇ ਰੂਪ ਨੂੰ ਦੇਖ ਕੇ ਰਾਜਾ ਕੰਬ ਗਿਆ। ਉਹ ਰਾਜੇ ਦੇ ਬੁਲਾਵੇ ਤੇ ਨਹੀਂ ਭੈਭੀਤ ਹੋਇਆ, ਰਾਜਾ ਉਹਨੂੰ ਦੇਖ ਕੇ ਭੈਭੀਤ ਹੋ ਗਿਆ। ਇਹਨੂੰ ਇਹ ਨਹੀਂ ਪਤਾ ਵੀ ਮੇਰੀ, ਮੈਂ ਕਿਉਂ ਬੁਲਾਇਆ, ਸ਼ਿਕਾਇਤ ਹੈ ਮੇਰੀ, ਤੂੰ ਰਾਜੇ ਦੇ ਖਿਲਾਫ਼ ਬੋਲਦਾ। ਇਹਨੂੰ ਪਰਵਾਹੀ ਕੋਈ ਨਹੀਂ, ਹੱਸਦਾ ਆਉਂਦਾ ਵੀ ਤਾਂ ਜ਼ਰੂਰ ਉਹੀ ਗੱਲ ਹੈ ਜਿਹੜੀ ਮੈਨੂੰ ਕਹੀ ਹੈ, ਇਹਨੂੰ ਤਾਂ ਮੌਤ ਦਾ ਭੈ ਕੋਈ ਨਹੀਂ ਹੈ। ਰਾਜਾ ਸਗੋਂ ਭੈਭੀਤ ਹੋ ਗਿਆ, ਰਾਜਾ ਵੀ ਜੜਤਾਰੀ, ਉਹ ਵੀ ਜੜਤਾਰੀ ਹੈ, ਇਹਦਾ ਨਾ ਜੜ ਸਾਰੇ ਰੱਖਦੇ ਨੇ। ਜਟਾ ਜੂੜ ਦਾ ਮਤਲਬ ਹੁੰਦਾ ਕੇਸ ਰੱਖਦੇ ਨੇ, ਕੇਸਾ ਧਾਰੀ ਨੇ, ਜਟਾ ਦਾ ਮਤਲਬ ਇਹ ਨਹੀਂ ਹੁੰਦਾ। ਜਟਾ ਬੜਾਉਣਾ ਉਹਨੂੰ ਕਹਿੰਦੇ ਨੇ, ਜਟਾ ਨਾ ਸੀਸ ਧਾਰ ਹੂੰ, ਨਾ ਬੁੱਧਰ ਕਾ ਸਵਾਰ ਹੂੰ, ਬੜਾਇਓ ਨਾਲ ਆਇਆ ਜਟਾ ਨੂੰ, ਉਹ ਬੜਾਈਆਂ ਹੋਈਆਂ ਜਟਾ ਹੋਰ ਨੇ ਜਿਹੜੇ ਉੱਗੇ ਬਾਲ ਨੇ ਵੀ ਜਟ, ਜਟਾ ਜੂਟ ਕਹਿੰਦੇ ਨੇ ਜਿਹੜੇ ਦਾੜੀ ਕੇਸ ਰੱਖਦੇ ਨੇ ਉਹਨੂੰ ਜਟਾ ਜੂਟ ਕਹਿੰਦੇ ਨੇ। ਜਟਾ ਜੂਟ, ਜਟਾ ਸਹਿਤ, ਜਿਹੋ ਜਿਹਾ ਵੀ ਆਇਆ ਸਰੀਰ 'ਤੇ ਬਾਣ, ਉਹੋ ਜਿਹਾ ਕੰਘਾ ਜ਼ਰੂਰ ਕਰਦੇ, ਕੰਘਾ ਸ਼ੁਰੂ ਤੋਂ ਹੀ ਕਰਦੇ ਰਹੇ, ਨਾ ਕੰਘਾ ਕਰਦੇ ਤਾਂ ਹੱਥਾਂ ਨਾਲ ਉਂਗਲਾਂ ਨਾਲ ਕੰਘਾ ਕਰ ਲੈਂਦੇ ਸੀ, ਕੰਘਾ ਤਾਂ ਬਾਅਦ 'ਚ ਬਣਿਆ, ਉਂਗਲਾਂ ਨਾਲ ਕੇ ਸਾਨੂੰ ਇਕੱਲੇ ਇਕੱਲੇ ਕਰਕੇ ਰੱਖਣਾ, ਧੋ ਕੇ ਰੱਖਣਾ। ਹਾਂਜੀ,
ਇਹ ਕਹੋ ਭਇਓ ਪੁਰਖ ਅਵਤਾਰੀ,
ਉਹਨੇ ਕਹਾ ਇਹ ਤਾਂ ਕੋਈ ਅਵਤਾਰੀ ਪੁਰਖ, ਇਹਦੇ ਅੱਗੇ ਤਾਂ ਸਰੈਂਡਰ ਕਰਨਾ ਹੀ ਪਊ ਹੁਣ, ਇਹ ਅਵਤਾਰੀ ਪੁਰਖ। ਕਿਉਂਕਿ ਕ੍ਰਿਸ਼ਨ ਦੀਆਂ ਕਹਾਣੀਆਂ ਤਾਂ ਬਾਅਦ 'ਚ ਚੱਲੀਆਂ ਨੇ ਨਾ, ਇਹੀਆਂ ਕਹਾਣੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਸੀ। ਕ੍ਰਿਸ਼ਨ ਦੀ ਕਹਾਣੀ ਜਿਹੜੀ ਬਚਪਨ 'ਚ ਹੋਈ ਹੈ, ਮਾਰਿਆ ਉਹ ਮਾਰਿਆ, ਇਹੀਆਂ ਕਹਾਣੀਆਂ ਪਹਿਲਾਂ ਤੋਂ ਚੱਲਦੀਆਂ ਰਹੀਆਂ ਨੇ। ਹਾਂਜੀ,
ਇਹ ਮਤ ਦੂਰ ਹਮਾਰਾ ਕਹਿ ਹੈ,
ਜਿਹੜਾ ਮੇਰਾ ਮਤ ਚਲਾਇਆ ਹੋਇਆ। ਦੇਖੋ ਰਾਜੇ ਉਦੋਂ ਮਤ ਚਲਾਉਂਦੇ ਹੁੰਦੇ ਸੀ, ਮਤ ਰਾਜ 'ਤੇ ਬੈਠਿਆ ਆਦਮੀ ਰਾਜੇ ਧਾਰਮਿਕ ਆਦਮੀਆਂ ਦਾ ਹੁੰਦਾ ਸੀ, ਚਾਹੇ ਉਹ ਧਰਮ ਲੰਗੜਾ ਹੋਵੇ, ਚਾਹੇ ਉਹ ਬਿਲਕੁਲ ਪਹਿਲਾਂ ਤਾਂ ਧਰਮ ਸੀਗਾ ਪੂਰਾ, ਫਿਰ ਅਧੂਰਾ ਲੰਗੜਾ ਹੋ ਗਿਆ, ਪਿਘਲਾ ਹੋ ਗਿਆ, ਥੋੜ੍ਹਾ ਜਿਹਾ ਕੱਜ ਪੈ ਗਿਆ, ਤਾਂ ਇਹ ਕੱਜਧਾਰੀ ਹੋਵੇ ਧਰਮ, ਰਾਜਾ ਹੀ ਧਰਮ ਕਰਦਾ। ਕਿਉਂਕਿ ਰਾਜਾ, ਰਾਜੇ ਨੇ ਉਹਦੀ ਚੂੜੀ ਰਾਜੇ ਦੀ ਹੈ, ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਨਾ ਰਾਜਾ। ਹਾਂਜੀ,
ਜਟਾ ਧਾਰ ਕੋਈ ਰਹੇ ਨਾ ਪੈ ਹੈ,
ਕਹਿੰਦਾ ਹੁਣ ਜਟਾ ਧਾਰ ਹੀ ਨਹੀਂ ਛੱਡਣਾ, ਯਾਨੀ ਮੇਰੇ ਵਾਲੀ ਮਤ ਨਹੀਂ ਛੱਡਣੀ, ਸਿਰਫ ਜਟਾਂ ਰੱਖਣਾ ਹੀ ਸਾਡਾ ਜਿਹੜਾ ਧਰਮ, ਸਿਰ 'ਤੇ ਜਟਾਂ ਨੇ ਧਰਮ ਕਰ ਬਸ। ਜਿਹੜੀ ਇਹ ਗੱਲ ਕਰਦਾ ਹੈ ਉਹ ਅਸੀਂ ਗੱਲ ਨਹੀਂ ਕਰਦੇ। ਜਟਾ ਰੱਖਣ ਨਾਲ ਤਾਂ ਖਾਲਸਾ ਵੀ ਕੇਸ ਰੱਖਦਾ, ਜਟਾ ਝੂਠ ਹੈ, ਪਰ ਜਿਹੜੀ ਵਿਚਾਰਧਾਰਾ ਹੋਰ ਹੈ, ਜਿਹੜੇ ਹੋਰ ਨੇ ਜੋਗੀ ਨੇ ਉਹ ਵੀ ਜੱਟਾ ਜੂਠ ਨੇ, ਗੁਰੂ ਨਾਨਕ ਵੀ ਜੱਟਾ ਜੂਠ ਸੀ, ਉਹ ਤਾਂ ਹੀ ਕਹਿੰਦੇ ਨੇ ਪੁੱਤਰਾ ਪਾ ਲੈ ਤੂੰ, ਪਰ ਵਿਚਾਰਧਾਰਾ ਦਾ ਫਰਕ ਹੈ। ਹਾਂਜੀ,
ਤੇਜ ਪ੍ਰਭਾਵ ਨਿਰਖ ਤਬ ਰਾਜਾ,
ਰਾਜਾ ਰਾਜੇ ਨੇ ਉਹਦਾ ਜਦ ਤੇਜ ਜਿਹੜਾ ਸੀ ਉਹਦੇ ਚਿਹਰੇ ਦਾ, ਉਹ ਤੋਂ ਪ੍ਰਭਾਵਿਤ ਹੋ ਕੇ, ਉਹ ਤੋਂ ਜਦ ਪ੍ਰਭਾਵਿਤ ਹੋਇਆ, ਦੇਖਿਆ ਵੀ ਇੰਨਾ ਤੇਜ ਇਹਦਾ, ਇਹਦੇ ਵੱਲ ਤਾਂ ਮੈਂ ਨਹੀਂ ਜਾਗ ਸਕਦਾ, ਮੇਰੇ ਵੱਲ ਲੋਕ ਨਹੀਂ ਜਾਗ ਸਕਦੇ, ਇਹਨੂੰ ਪਰਵਾਹ ਕੋਈ ਨਹੀਂ ਮੇਰੀ ਵੀ ਮੈਂ ਰਾਜਾ। ਉਹਨੇ ਰਾਜੇ ਨੂੰ ਜਾ ਕੇ ਮੱਥਾ ਮੁੱਥਾ ਨਹੀਂ ਟੇਕਿਆ ਹੋਣਾ, ਪੈਰੀ ਪੂਰੀ ਹੱਥ ਨਹੀਂ ਲਾਇਆ ਹੋਣਾ, ਗੁਰੂ ਪੁੱਛਿਆ ਦੱਸੋ ਕੀ ਗੱਲ ਹੈ, ਆ ਗਿਆ ਮੈਂ ਕਿਉਂ ਬੁਲਾਇਆ, ਉਹਨੇ ਕਿਹਾ ਇਹ ਤਾਂ ਮੈਨੂੰ ਐਂ ਬੁਲਾਉਂਦਾ ਜਿਵੇਂ ਨੌਕਰ ਨੂੰ ਬੁਲਾਈਦਾ, ਲਿਆਣਾ ਜਾ ਮਾਲਕ ਦਾ ਮੁੰਡਾ ਨੌਕਰ ਨੂੰ ਬੁਲਾਊਗਾ ਉਹ ਤਾਂ ਐਵੇਂ ਬੁਲਾਊਗਾ, ਜਿਵੇਂ ਮਾਲਕ ਦਾ ਮੁੰਡਾ ਹੋਵੇ ਉਹ ਨੌਕਰ ਹੋਵੇ, ਉਹ ਤਾਂ ਉਹ ਭਾਸ਼ਾ ਬੋਲਦਾ ਰਾਜੇ ਨੂੰ, ਰਾਜੇ ਨੇ ਕਿਹਾ ਵੀ ਇਹ ਬੋਲਦਾ ਕਿਵੇਂ, ਇਹ ਤਾਂ ਜ਼ਰੂਰ ਕੋਈ ਵਿਗੜੀ ਹੋਈ ਚੀਜ਼ ਹੈ।
ਅਤਿ ਪ੍ਰਸੰਨ ਪੁਲਕਤ ਚਿੱਤ ਗਾਜਾ,
ਫਿਰ ਉਹ ਕਿਹਾ ਵੀ ਉਹਦੇ ਦਿਮਾਗ 'ਚ ਆ ਗਈ, ਪਲਟ ਗਿਆ ਦਿਮਾਗ, ਫਿਰ ਖੁਸ਼ ਹੋ ਗਿਆ ਉਹਨੂੰ ਦੇਖ ਕੇ ਜਾਣ ਕੇ, ਠੀਕ ਹੈ ਨਿਆਣਾ
ਪੁਲਕਤ ਚਿੱਤ ਗਾਜਾ,
ਪ੍ਰਸੰਨ ਹੋ ਕੇ ਫਿਰ ਬੋਲਿਆ ਉੱਚੀ ਆਵਾਜ਼ 'ਚ, ਉਹਨੇ ਮਨ 'ਚ ਕਿਹਾ ਵੀ ਇਹ ਮੁੰਡੇ ਨੂੰ ਮੈਂ ਆਪਣਾ ਜਵਾਈ ਬਣਾਉਣਾ, ਅਸਲ 'ਚ ਉਹਦੇ ਕੋਈ ਮੁੰਡਾ ਨਹੀਂ ਸੀ, ਉਹਨੂੰ ਕੁੜੀ ਦਾ ਰਿਸ਼ਤਾ ਕਰ ਦਿੰਦਾ ਫਿਰ। ਹਾਂ,
ਜਿਹੇ ਜੇ ਲਿਖਾ ਰਹੇ ਬਿਸਮਾਈ, ਰੰਗ ਨਮੋ ਨਿਧ ਪਾਈ,
ਭੱਜੀ ਨੇ ਜਿਹਨੇ ਵੀ ਦਰਬਾਰੀਆਂ ਨੇ ਲਿਖਿਆ ਦੇਖ ਲਿਆ, ਸਾਰੇ ਹੀ ਖੁਸ਼ ਹੋ ਗਏ, ਪ੍ਰਸੰਨ ਹੋ ਗਏ, ਐਂ ਸਮਝ ਲਓ ਵੀ ਕਿਸੇ ਰੰਗ ਨੇ ਕੰਗਾਲ ਨੇ ਨੌਂ ਨਦੀਆਂ ਪਾ ਲਈਆਂ, ਅਗਿਆਨੀ ਨੇ ਬ੍ਰਹਮ ਗਿਆਨ ਦਾ ਖਜ਼ਾਨਾ ਪਾ ਲਿਆ, ਨਵਾਂ ਅਨੰਦ ਪਾਈ,
ਮੋਹਨ ਜਾਲ ਸਭਨ ਸਿਰ ਡਾਰਾ,
ਬਾ ਮੋਹ ਦਾ ਜਾਲ ਸਾਰਿਆਂ ਦੇ ਸਿਰ ਤੇ ਡਰਦਾ, ਉਹ ਕੋਈ ਨਫ਼ਰਤ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਦਾ, ਪ੍ਰੇਮ ਦੀ ਦ੍ਰਿਸ਼ਟੀ ਨਾਲ ਦੇਖਦਾ ਸੀ ਸਾਰਿਆਂ, ਏਕਤਾ ਦੀ ਦ੍ਰਿਸ਼ਟੀ ਨਾਲ ਦੇਖਦਾ ਸੀ, ਦ੍ਰਿਸ਼ਟੀ 'ਚ ਕਾਂਡ ਹੀ ਸੀ ਸਾਰੇ, ਕਿਉਂਕਿ ਬੱਚੇ ਦਾ ਜਿਹੜਾ ਸੀ ਅਜੋ ਬੱਚੇ ਵਾਲੀ ਉਹਦੀ ਅੱਖ ਸੀ, ਬਾਲ ਬੁੱਧ ਸੀ ਨਾ, ਬਾਲ ਬੁੱਧ ਨਾਲ ਸਾਰੇ ਹੀ ਪ੍ਰੇਮ ਕਰਦੇ ਨੇ, ਚਾਹੇ ਉਹ ਉਲਟਾ ਵੀ ਬੋਲੇ ਉਹਦਾ ਗੁੱਸਾ ਨਹੀਂ ਕਰਦੇ, ਨਿਆਣੇ ਨਾਲ ਨਾ ਗੁੱਸਾ ਕਰਦੇ, ਉਹ ਜੀ ਹੋਰ ਤਰ੍ਹਾਂ ਦੀ ਬੁੱਧੀ ਹੁੰਦੀ ਹੈ, ਉਹ ਨਿਆਣੇ ਦਾ ਗੁੱਸਾ ਨਹੀਂ ਕਰਦੇ, ਉਹ ਪੁੱਟ ਪੁੱਟ ਬੋਲੀ ਦਾ ਜਾਂਦਾ ਪਰ ਉਹਦਾ ਉਹ ਹੱਸ ਕੇ ਡਾਲ ਦਿੰਦੇ ਨੇ, ਜਾਂ ਬੋਲਦਾ ਹੱਸ ਪੈਂਦੇ ਨੇ ਉਹਦੀ ਗੱਲ 'ਤੇ, ਵੀ ਗੱਲਾਂ ਠੀਕ ਕਹਿੰਦਾ ਗਲਤ ਨਹੀਂ ਕਹਿੰਦਾ।
ਚੇਟਕ ਬਾਣ ਚਕਰਤ ਹਵੇ ਮਾਰਾ,
ਐਸਾ ਤੀਰ ਮਾਰਦਾ ਹੈ ਜਿਹਦੇ ਮਾਰਦਾ ਹੈ,
ਚੇਟਕ ਬਾਣ
ਚੇਟਕ ਲਾਤੀ ਸਾਰਿਆਂ ਨੂੰ ਵੀ ਦੇਖੀ ਜਾਓ ਮੇਰੇ ਵੱਲ, ਉਹਨੇ ਮੋਹ ਦਾ ਤੀਰ ਐਸਾ ਮਾਰਿਆ ਜਿਹੜਾ ਮਤਲਬ ਹੈ ਉਹਦੇ ਵੱਲ ਝਾਕਦਾ ਉਹਦੇ ਵੱਲੇ ਝਾਕੀ ਜਾਂਦਾ, ਅੱਖ ਪਰੇ ਕਰਦਾ ਹੀ ਨਹੀਂ, ਚੇਟਕ ਲਾਤੀ। ਹਾਂ,
ਜਹ ਤੈ ਮੋਹੇ ਸਗਲ ਨਰ ਗਿਰੇ,
ਬਸ ਸਾਰੇ ਹੀ ਢਹਿ ਢੇਰੀ ਕਰਦੇ, ਵਿਰੋਧ ਕਿਸੇ ਨੇ ਨਹੀਂ ਕੀਤਾ ਵੀ ਰਾਜਾ ਇਹਨੂੰ ਕੀ ਬੋਲਦਾ, ਐ ਨਹੀਂ ਕਿਹਾ ਵੀ ਐ ਨਹੀਂ ਬੋਲੀਦਾ ਰਾਜੇ ਨੂੰ, ਹਟਾ ਨਹੀਂ ਰਿਹਾ, ਸਾਰੇ ਹੱਸਣ ਲੱਗ ਗਏ ਉਹਦੀਆਂ ਗੱਲਾਂ 'ਤੇ, ਜਾਂ ਰਾਜਾ ਹੱਸਦਾ ਸਾਰੇ ਹੱਸਣ ਲੱਗ ਗਏ, ਹੱਸ ਕੇ ਟਾਲਣ ਲੱਗ ਗਏ।
ਜਾਣ ਸੁਭੱਟ ਸਮੇ ਰਣ ਭਿਰੇ,
ਐ ਸਮਝ ਲਓ ਜਿਵੇਂ ਯੋਧੇ ਰਣ 'ਚ ਭਿੜ ਜਾਂਦੇ ਨੇ, ਸਾਰੇ ਢਹਿ ਢੇਰੀ ਕਰਦੇ ਇਕੱਲੇ ਜੀ, ਉਹ ਜਿਹੜੀ ਇੱਥੇ ਲਵ ਕੁਸ਼ ਦੀ ਲੜਾਈ ਦਿਖਾਉਂਦੇ ਨੇ ਨਾ, ਉਹ ਤਾਂ ਦੋ ਦਿਖਾਉਂਦੇ ਨੇ, ਇੱਕੋ ਹੀ ਹੈ ਲਵ ਕੁਸ਼ ਦੀ ਲੜਾਈ ਹੈ ਨਾ ਰਾਮਚੰਦਰ ਦੇ ਉਹਨਾਂ ਨਾਲ, ਉਹ ਲੜਾਈ ਹੈ ਜਵਾਕ ਹੈ, ਉਹ ਦੋ ਨੇ, ਇਹ ਇਕੱਲਾ ਹੀ ਹੈ, ਉਹ ਤਾਂ ਦੋ ਨੇ, ਇਕੱਲਾ ਹੀ ਹੈ, ਇਕੱਲੇ ਨੇ ਹੀ ਸਾਰੇ ਧਰਾਸ਼ਾਹੀ ਕਰਦੇ।
ਨਰ ਨਾਰੀ ਜੈ ਜੈ ਤਹਿ ਪੇਖਾ,
ਆਦਮੀਆਂ ਨੇ ਜਨਾਨੀਆਂ ਨੇ ਸਾਰਾ ਉੱਥੇ ਸ਼ਹਿਰ ਆ ਗਿਆ, ਹੁਣ ਉੱਥੇ ਕਿਹੜਾ ਕਹਾਂ ਕੋਈ ਜਵਾਕ ਦੇਖਣਾ ਸੀ, ਰਾਜੇ ਨੇ ਦੇਖਣ ਨੂੰ ਬੁਲਾਇਆ, ਰਾਜੇ ਇੱਦਾਂ ਹੀ ਕਰਦੇ ਸੀ, ਪਬਲਿਕ ਖੁਸ਼ ਚਾਹੀਦੀ ਹੈ, ਪਬਲਿਕ ਨਾਲ ਚਾਹੀਦੀ ਹੈ, ਜਿਹੜੀ ਗੱਲ 'ਤੇ ਪਬਲਿਕ ਖੁਸ਼ ਹੈ ਰਾਜੇ ਉੱਤੇ ਖੁਸ਼ ਹੋ ਜਾਂਦੇ ਸੀ, ਪਬਲਿਕ ਤਾਂ ਹੀ ਨਾਲ ਰਹਿੰਦੀ ਹੁੰਦੀ, ਐਵੇਂ ਨਾਲ ਰਹਿੰਦੀ ਹੁੰਦੀ।
ਤੇ ਦੇ ਮਦਨ ਰੂਪ ਅਭਿਰੇਖਾ।
ਬਸ ਉਹਨਾਂ ਨੇ ਤਾਂ ਉਹਨਾਂ ਨੂੰ ਨਸ਼ਾ ਹੋ ਗਿਆ ਮਦਨ ਰੂਪ, ਮਦਨ ਨਸ਼ਾ,
ਮਦ ਤੋਂ ਮਦਨ,
ਨਸ਼ਾ ਚੜ ਗਿਆ ਉਹਨਾਂ ਨੂੰ, ਉਹਦਾ ਰੂਪ ਦਾ ਹੀ ਨਸ਼ਾ ਚੜ ਗਿਆ। ਉਹਨੇ ਐਂ ਨਹੀਂ ਕਿਹਾ, ਉਹਨਾਂ ਨੇ ਕਿਹਾ ਸਾਡੇ ਇਲਾਕੇ 'ਚ ਪੈਦਾ ਹੋਇਆ ਇਹ, ਸਾਡੀ ਮਾਣ ਵਾਲੀ ਗੱਲ ਹੈ, ਸਾਨੂੰ ਦੁਨੀਆਂ 'ਚ ਸਾਡਾ ਨਾਂ ਹੋਜੂ, ਆਪਣਾ ਤਚਾ ਗਏ ਸਾਰੇ ਸਾਡੇ ਇਲਾਕੇ 'ਚ ਇਹੋ ਜਿਹੀ ਗੱਲ, ਜਿਵੇਂ ਆਪਣੇ ਕੋਈ ਹਿੰਦੁਸਤਾਨ ਦੀ ਟੀਮ ਜਿੱਤ ਕੇ ਆਉਂਦੀ ਹੈ ਵਰਲਡ, ਸਾਨੂੰ ਹੋ ਜਾਂਦਾ ਨਸ਼ਾ, ਐਂ ਗੱਲ ਹੈ। ਉਹ
ਸਾਧਨ ਸਰਬ ਸਿੱਧ ਕਰ ਜਾਣਾ,
ਦੇਖੋ ਜੇ ਸਾਧ ਆਏ ਉੱਥੇ, ਉਹਨਾਂ ਨੇ ਸਰਬ ਸਿੱਧੀ ਦਾ ਮਾਲਕ ਦੀ ਦ੍ਰਿਸ਼ਟੀ ਨਾਲ ਦੇਖਿਆ, ਸਾਰੀਆਂ ਸਿੱਧੀਆਂ ਪ੍ਰਾਪਤ ਨੇ। ਦੇਖੋ ਸਾਧਨ ਸਰਬ ਸਿੱਧ
ਕਰ ਜਾਣਾ,
ਕਰ ਜਾਣਾ, ਉਹ ਕਹਿੰਦੇ ਤਾਂ ਮਹਾ ਸਿੱਧ ਹੈ।
ਜੋਗਣ ਜੋਗ ਰੂਪ ਅਨਮਾਨਾ,
ਜੇ ਜੋਗੀ ਆਏ ਉਹ ਕਹਿੰਦੇ ਜੋਗੀ ਅਸਲੀ ਇਹੀ ਹੈ, ਜੋਗ ਰੂਪ ਹੈ, ਜਿੱਤ ਲਏ ਸਾਰੇ ਕਾਲੇ ਤਰਾਸ਼ਾਈ ਕਰਤੇ, ਉਹ ਤਾਂ ਧਾਰਮਿਕ ਤੇ ਇਹ ਕਿੱਥੋਂ ਆਇਆ, ਇਹ ਜੰਮਿਆ ਜਮਾਇਆ ਹੀ ਆਇਆ, ਪਹਿਲਾਂ ਕਰਕੇ ਆਇਆ ਸਾਰੇ ਕੋਰਸ, ਉਹ ਪਿੱਛੇ ਨੇ ਇਹ ਅੱਗੇ ਆ। ਹਾਂਜੀ,
ਨਿਰਖ ਰੂਪ ਰਣਵਾਸ ਲੁਭਾਨਾ,
ਰਣਵਾਸ ਸੀ ਜਿਹੜਾ ਰਾਣੀਆਂ, ਉਹਦਾ ਰੂਪ ਦੇਖ ਕੇ ਸਾਰੀਆਂ ਰਾਣੀਆਂ ਕਹਿੰਦੇ ਵੀ ਇਹੋ ਜਿਹਾ ਤਾਂ ਬੱਚਾ ਆਪਾਂ ਆਪਣਾ ਹੀ ਹੋਵੇ ਤਾਂ ਠੀਕ ਹੈ, ਲੁਭਾਨਾ ਤਾਂ ਆਪਣਾ ਹੀ ਹੋਵੇ, ਇਹ ਇਹਨੂੰ ਕਿਸੇ ਤਰੀਕੇ ਨਾਲ ਆਪਣਾ ਬਣਾਈਏ, ਕਹਿਣ ਦਾ ਮਤਲਬ ਹੈ ਲੋਭ ਹੁੰਦਾ, ਜਿਹੜੀ ਚੀਜ਼ ਦਾ ਆਪਾਂ ਨੂੰ ਲੋਭ ਹੁੰਦਾ ਆਪਾਂ ਕਹਿੰਦੇ ਇਹਨੂੰ ਕਿਵੇਂ ਕਿਸ ਤਰੀਕੇ ਨਾਲ ਆਪਣਾ ਬਣਾ ਲਈਏ, ਜਿਹੜੀ ਚੀਜ਼ ਦਾ ਲੋਭ ਹੁੰਦਾ ਨਾ ਕਿਸ ਤਰੀਕੇ ਨਾਲ ਆਪਣੀ ਬਣ ਜਾਵੇ, ਆਪਣੇ ਕਬਜ਼ੇ 'ਚ ਕਿਵੇਂ ਆ ਜਾਵੇ, ਅਤੇ ਲੋਭ ਹੁੰਦਾ।
ਦੇ ਤੈ ਸੁਤਾ ਨਿਰਪਤ ਮਨ ਮਾਨਾ,
ਉਹਨਾਂ ਨੇ ਕਿਹਾ ਕੁੜੀ ਦੇ ਕੇ ਇਹਨੂੰ ਆਪਣਾ ਜਵਾਈ ਬਣਾ ਲਓ।
ਦੇ ਤੈ ਸੁਤਾ ਨਿਰਪਤ ਮਨ ਮਾਨਾ,
ਰਾਜੇ ਨੂੰ, ਰਾਜੇ ਨੇ ਵੀ ਕਿਹਾ ਵੀ ਠੀਕ ਹੈ, ਉਹਨਾਂ ਨੇ ਕਿਹਾ ਆਪਾਂ ਰਿਸ਼ਤਾ ਕਰ ਲਓ ਕੁੜੀ ਦਾ, ਆਪਣਾ ਹੀ ਹੋਜੂਗਾ, ਬੁੱਢਾ ਹੋਇਆ ਜਵਾਈ ਹੋਏ ਇੱਕੋ ਹੀ ਗੱਲ ਹੈ। ਅੱਛਾ, ਐਂ ਜਿਹੜਾ ਗੋਦ ਲਿਆ ਹੁੰਦਾ ਉਹਦੇ ਨਾਲ ਉਹਨਾਂ ਨਹੀਂ ਪ੍ਰੇਮ ਹੁੰਦਾ, ਗੋਦ ਲਏ ਨਾਲ ਨਹੀਂ ਉਹਨਾਂ ਹੋ ਸਕਦਾ ਪ੍ਰੇਮ, ਇਹ ਕਿਸਮ ਦਾ ਪੂਰਾ ਹੀ ਰਿਸ਼ਤਾ ਹੋ ਗਿਆ, ਸਾਂਝ ਪੈ ਗਈ। ਉਹ ਕਹਿੰਦਾ ਧੀ ਦੇ ਕੇ ਪੁੱਤਲੇ, ਕਹਿੰਦੇ ਨਹੀਂ ਹੁੰਦੇ, ਇਹ ਤਾਂ ਆਮ ਹੀ ਕਹਿੰਦੇ, ਜਿਹੜਾ ਧੀ ਦੇ ਕੇ ਪੁੱਤਲੇ ਉਹ ਪੁੱਤ ਹੁੰਦਾ, ਜਿਹੜਾ ਗੋਦ ਲਿਆ ਉਹ ਪੁੱਤ ਨਹੀਂ ਹੋ ਸਕਦਾ, ਉਹ ਉਹਦਾ ਹੀ ਹੈ ਜਿਹਦਾ ਹੈ, ਉਹ ਉਹਦਾ ਹੀ ਹੈ ਜਿਹਦਾ ਹੈ। ਹਾਂ, ਉਹ ਕਾਨੂੰਨ ਦੇ ਤੌਰ 'ਤੇ ਵਾਰਸ ਹੋ ਸਕਦਾ, ਕਾਨੂੰਨ ਕਹਿੰਦਾ ਬਈ ਉਹ ਲਿਖਿਆ ਹੈ ਭਾਈ ਇਹਨੂੰ ਵਿਰਾਸ ਜਾਊਗੀ, ਹਿੱਸਾ ਜਾਊਗਾ, ਉਹ ਕਾਨੂੰਨੀ ਤੌਰ 'ਤੇ ਵਾਰਸ ਹੈ, ਉਹ ਆਤਮਿਕ ਤੌਰ 'ਤੇ ਉਹਦਾ ਖੁਦ ਵੀ ਰਿਸ਼ਤਾ ਹੋ ਗਿਆ, ਜੁੜ ਗਿਆ। ਹਾਂਜੀ,
ਨਿਰਭ ਕੋ ਭਇਓ ਜਬੇ ਜਾ ਮਾਤਾ,
ਜਦ ਉਹ ਜਮਾਈ ਹੋ ਗਿਆ ਜਮਾਤਾ, ਜਦ ਰਾਜੇ ਦਾ ਜਮਾਈ ਹੋ ਗਿਆ, ਜਮਾਤਾ ਜਮਾਤਾ ਨਹੀਂ ਕਹਿੰਦਾ ਜਮਾਈ ਨੂੰ, ਬਸ ਫਿਰ ਧਨਕ ਧਾਰੀ ਅਰਬੀਰ ਸ਼ਸਤਰ ਵਿਦਿਆ ਸਿਖਾਉਣ ਲੱਗ ਗਿਆ, ਰਾਜਾ ਰਾਜਕੁਮਾਰ ਬਣ ਗਿਆ, ਬੜਾ ਯੋਧਾ ਵੀ ਬਣ ਗਿਆ, ਧਨਕ ਧਾਰੀ ਵੀ ਬਣ ਗਿਆ, ਬੁੱਧੀ ਪਹਿਲਾਂ ਹੀ ਸੀ।
ਮਹਾਰੂਪ ਅਰ ਅਮਿਤ ਪ੍ਰਤਾਪੂ,
ਮਹਾਰੂਪ ਬਾਣ ਹੋਇਆ, ਬੜੇ ਪ੍ਰਤਾਪ ਵਾਲਾ ਹੋਇਆ ਫਿਰ ਉਹ,
ਜਾਨ ਜਪੇ ਹੈ ਆਪਣ ਜਾਪੂ,
ਆ ਦੇਖੋ ਆਹ ਪੰਕਤੀ ਕਿੱਥੋਂ ਆਈ ਹੈ, ਆਹ ਪੰਕਤੀ ਕਿੱਥੇ ਆਈ ਹੈ,
ਆਪੇ ਜਪੇ ਆਪਣਾ ਜਾਪ,
ਆਪੇ ਜਪੋ ਆਪਣਾ ਜਾਪ ਆ ਗਿਆ ਨਾ, ਇੱਕ ਪੰਕਤੀ ਇਹੋ ਜਿਹੀ ਲਿਖ ਦਿੰਦੇ ਨੇ ਦਸ ਪਾਤਸ਼ਾਹ ਕਿ ਕੋਈ ਕਹਿ ਨਹੀਂ ਸਕਦਾ ਵੀ ਇਹ ਮੋਤੀ ਕਿੱਥੋਂ ਆਇਆ, ਇਹ ਕਿੱਥੋਂ ਆਇਆ ਮੋਤੀ ਜਿਹੜਾ ਇੱਥੇ ਪਰੋਤਾ,
ਸੁੱਚਾ ਮਤ ਮੰਨਦੀ
ਕੋਈ
ਗ੍ਰੰਥ ਨਹੀਂ ਮੰਨਦਾ,
ਐਂ ਸਮਝੋ ਆਪਣਾ ਜਾਪ ਆਪੇ ਜਪ ਰਿਹਾ, ਕਿਸੇ ਨੂੰ ਨਹੀਂ ਮੰਨ ਰਿਹਾ, ਉਹ ਆਪੇ ਜਪੋ ਆਪਣਾ ਜਾਪ, ਆਪੇ ਜਪੇ ਆਪਣੋ ਜਾਪੂ,
ਜਾਣ ਜਪੇ ਹੈ ਆਪਣ
ਜਾਪ, ਐਂ ਸਮਝ ਲਓ ਆਪਣਾ ਜਾਪ ਆਪੇ ਜਪਦਾ, ਹੋਰ ਕਿਸੇ ਰੱਬ ਨੂੰ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਇਹ ਗੱਲ ਸਿਰਫ ਗੁਰਮਤ ਦੀ ਹੈ, ਬਾਕੀ ਸਭ ਕਹਾਣੀ ਹੈ, ਬਾਕੀ ਸਭ ਕਹਾਣੀ ਹੈ, ਸਾਖੀ ਹੈ, ਕੋਈ ਵੀ ਲਿਖ ਸਕਦਾ, ਆਹ ਗੱਲ ਨਹੀਂ ਕੋਈ ਲਿਖ ਸਕਦਾ। ਇੱਥੇ ਉਹ ਮੋਤੀ ਪ੍ਰੋਤਾ ਆ ਕੇ ਜਿਹੜਾ ਕਿਤੋਂ ਗੁਰਮਤ ਤੋਂ ਬਿਨਾਂ ਮਿਲਦਾ ਹੀ ਨਹੀਂ। ਇੱਕ ਵੀ ਇਹੋ ਜਿਹੀ ਗੱਲ ਸਾਰੀਆਂ ਗੁਰਦਾਸ ਦੀਆਂ ਬਾਰਾਂ 'ਚ ਦਿਖਾਓ, ਸਾਰੀਆਂ ਬਾਰਾਂ 'ਚ ਇੱਕ ਗੱਲ ਦਿਖਾ ਦਿਓ ਕਿੱਥੇ। ਸਾਬਤ ਹੋ ਜਾਂਦਾ ਉਹਦਾ ਵਿਰੋਧ ਹੈ ਗੁਰਮਤ ਦਾ ਉੱਥੇ ਜਗ੍ਹਾ ਜਗ੍ਹਾ, ਵਿਰੋਧ ਜ਼ਿਆਦਾ ਹੈ। ਕਿਤੇ ਕਿਤੇ ਉਹੋ ਜਿਹੀ ਗੱਲ ਟਪਲਾ ਜਿਹਾ ਕਹਾ ਕੇ ਕਹੀ ਹੋਈ ਜ਼ਰੂਰ ਹੈ ਗੁਰਮਤ ਨਾਲ ਰਲਦੀ ਮਿਲਦੀ, ਵਿਰੋਧ 'ਚ ਗੱਲਾਂ ਜ਼ਿਆਦਾ ਹੈਗੀਆਂ ਹੋਈਆਂ। ਹਾਂਜੀ,
ਸ਼ਸਤਰ ਸ਼ਾਸਤਰ ਬੇਤਾ ਸੁਰ
ਗਿਆਨਾ, ਸ਼ਾਸਤਰ ਔਰ ਸ਼ਾਸਤਰ ਦੋਹਾਂ ਦੇ ਵਿੱਚ ਨਿਪੁੰਨ। ਸ਼ਸਤਰ ਵਿੱਦਿਆ 'ਚ ਵੀ ਪੂਰਾ, ਸ਼ਾਸਤਰ ਦਾ ਵੀ ਪੂਰਾ ਗਿਆਨ ਹੈ। ਇਹਦਾ ਮਤਲਬ ਗੁਰਮਤ ਮੰਨਦੀ ਹੈ ਸ਼ਾਸਤਰ ਔਰ ਸ਼ਸਤਰ ਦੋਏ ਚਾਹੀਦੇ ਨੇ, ਦੋਏ ਵਿੱਦਿਆ ਚਾਹੀਦੀਆਂ ਨੇ। ਇੱਥੇ ਉਹ ਲਿਖ ਕੇ ਲਿਖ ਕੇ ਬਸ ਕਹਿ ਕੇ ਇਹ ਦੋਏ ਚਾਹੀਦੀਆਂ ਨੇ, ਗੁਰੂ ਘਰ ਨੇ ਦੋਏ ਪੜ੍ਹੀਆਂ ਨੇ, ਸ਼ਾਸਤਰ ਔਰ ਸ਼ਸਤਰ ਦੋਏ ਵਿੱਦਿਆਵਾਂ ਚਾਹੀਦੀਆਂ। ਅਨੇਕ ਸ਼ਾਸਤਰਾਣੀ ਬਲੋਕਤਾਣੀ ਚਾਤੁਰ ਬਹੁਮਤੀ ਪੰਚ, ਉਹ ਆ ਗਈ ਇੱਥੇ। ਅਨੇਕ ਪ੍ਰਕਾਰ ਦੇ ਗ੍ਰੰਥ ਪੜ੍ਹੋਗੇ ਤਾਂ ਗੁਰਬਾਣੀ ਦੀ ਸਮਝ ਆਊ, ਇਕੱਲੀ ਸਿੱਧੀ ਗੁਰਬਾਣੀ ਦੀ ਸਮਝ ਪੜ੍ਹੇ ਤੋਂ ਬਿਨਾਂ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ। ਸਿੱਧੀ ਤੁਸੀਂ ਇਕੱਲੀ ਗੁਰਬਾਣੀ ਜੋ ਗੁਰਬਾਣੀ ਕਿਵੇਂ ਸਮਝ ਲਓਗੇ? ਦੁਨੀਆਂ ਭਰ ਦਾ ਗਿਆਨ ਹੈ ਇਹਦੇ ਵਿੱਚ, ਤਾਂ ਕਿਵੇਂ ਸਮਝ ਲਓਗੇ? ਇਕੱਲੀ ਬਹੁਤ ਕੁਛ ਸਮਝਣਾ ਪਊ। ਜਿਹੜੀ ਉਹ ਕਹਿੰਦੇ ਨੇ ਸੁਖਮਨਾ ਨਾੜੀ ਨੂੰ ਤੁਸੀਂ ਕਿਵੇਂ ਗਲਤ ਸਾਬਤ ਕਰੋਗੇ ਵੀ ਉਹ ਸਰੀਰ 'ਚ ਹੁੰਦੀ? ਉਹਦੀ ਡਾਕਟਰੀ ਦੱਸੂਗੀ ਵੀ ਸਰੀਰ 'ਚ ਕੋਈ ਇਹੋ ਜਿਹੀ ਨਾੜੀ ਹੋਣੀ ਹੈ। ਜਿਹੜੇ ਤਿੰਨ ਨਾੜੀਆਂ ਕਹਿੰਦੇ ਹੈ ਹੀ ਨਹੀਂ, ਕਿਤੇ ਦਿਖਾਓ ਕਿੱਥੇ ਨੇ, ਓਪਰੇਸ਼ਨ ਕਰ ਲਓ ਇਹ ਲੱਭ ਜਾਣ ਤਾਂ ਕਹਿ ਦਿਓ, ਤਾਂ ਫਿਰ ਡਾਕਟਰੀ ਦੱਸੂ ਨਾ। ਹਾਰਟ ਸਭ ਤੋਂ ਪਹਿਲਾਂ ਬਣਿਆ ਤਾਂ ਡਾਕਟਰੀ ਦਾ ਵਿਸ਼ਾ ਨਾ, ਕਰਤਾ ਕਿੱਥੇ ਬੈਠਾ ਹਾਰਟ 'ਚ? ਸਭ ਤੋਂ ਪਹਿਲਾਂ ਕਲੋਟ ਹਾਰਟ ਦਾ ਬਣਿਆ, ਸਰੀਰ ਦਾ ਕਰਤਾ ਕੌਣ? ਹਾਰਟ। ਕਰਤਾ ਤਾਂ ਕਰਤੇ ਕੋਲ ਬੈਠੂ ਨਾ, ਸਰੀਰ ਦਾ ਕਰਤਾ ਕੌਣ? ਹਾਰਟ। ਸਰੀਰ ਦਾ ਭਰਤਾ ਕੌਣ? ਹਾਰਟ। ਭਰਤਾ ਉਹ ਜਿਹੜਾ ਖੁਰਾਕ ਦੇ ਰਿਹਾ, ਦਿਮਾਗ ਨੂੰ ਖੁਰਾਕ ਕਿੱਥੋਂ ਜਾ ਰਹੀ ਹੈ? ਹਾਰਟ 'ਚੋਂ। ਦਸ ਉਦਾਰ ਹਾਰਟ ਹੋਇਆ ਕਿ ਦਿਮਾਗ ਹੋਇਆ? ਦਿਲ 'ਚ ਹੋਇਆ ਦਸ ਉਦਾਰ ਗਾ, ਉਹ ਦਿਲ 'ਚੋਂ ਤਾਂ ਖੁਰਾਕ ਜਾ ਰਹੀ ਹੈ ਉੱਥੇ ਨੂੰ। ਦਿਮਾਗ 'ਚੋਂ ਦਿਲ 'ਚ ਨੂੰ ਕੀ ਆ ਰਿਹਾ? ਜੇ ਆ ਰਿਹਾ ਦਿਮਾਗ 'ਚੋਂ ਦਿਲ ਨੂੰ ਤਾਂ ਇੱਕ ਸ਼ੌਕ ਆ ਰਿਹਾ ਹਾਰਟ ਫੇਲ ਕਰ ਲੂ। ਦਿਮਾਗ 'ਚੋਂ ਜੇ ਆ ਰਿਹਾ ਤਾਂ ਸ਼ੌਕ ਆ ਰਿਹਾ ਹਾਰਟ ਫੇਲ ਕਰ ਲੂ, ਅਤੇ ਫਿਰ ਸ਼ੈਤਾਨ ਬੈਠਾ ਨਾ ਉੱਥੇ। ਸ਼ੈਤਾਨ ਦਾ ਕੰਮ ਹੈ ਸ਼ੌਕ, ਸ਼ੌਕ ਦੇਣਾ ਸ਼ੈਤਾਨ ਦਾ ਕੰਮ। ਇਹੀ ਆ ਰਿਹਾ, ਹੋਰ ਕੀ ਆ ਰਿਹਾ? ਕੌਣ ਦੱਸੂ? ਡਾਕਟਰੀ ਦੱਸੂਗੇ? ਮੌਕੇ ਦਾ ਗਿਆਨ ਦੱਸੂ? ਇਹ ਕਿਵੇਂ ਸਾਬਤ ਕਰ ਦੇਣਗੇ ਵੀ ਹਾਰਟ ਮਿਸ਼ਨਰੀ ਵਾਲੇ? ਪਤਾ ਹੀ ਨਹੀਂ ਕਿਸੇ ਗੱਲ ਦਾ। ਸਾਰੇ ਤਿੰਨ ਲੋਕ ਦੇ ਗਿਆਨ ਤੋਂ ਬਿਨਾਂ ਗੁਰਬਾਣੀ ਦੇ ਅਰਥ ਨਹੀਂ ਹੁੰਦੇ ਹਨ। ਸ਼ਾਸਤਰ ਔਰ ਸ਼ਾਸਤਰ
ਬੇਤਾ ਸੁਰ ਗਿਆਨਾ
ਦਾ ਦੋਹਾਂ ਦਾ ਗਿਆਨ ਹੋਣਾ ਚਾਹੀਦਾ।
ਬੇਤਾ ਸੁਰ ਗਿਆਨਾ,
ਫਿਰ ਸੁਰ ਗਿਆਨ ਇੱਕ ਸੁਰ ਹੈ, ਦੋ ਸੁਰਾਂ ਨਹੀਂ ਹਨ। ਗਿਆਨ ਸਾਰੇ ਨੇ ਸੁਰ ਕੋ। ਸੁਰ ਕੀ ਹੈ? ਕਿਸੇ ਗਿਆਨ ਦਾ ਦੁਰਉਪਯੋਗ ਨਹੀਂ ਕਰਨਾ, ਕਿਸੇ ਸ਼ਸਤਰ ਦਾ ਜਾਂ ਸ਼ਾਸਤਰ ਦਾ ਮਿਸਯੂਜ ਨਹੀਂ ਕਰਨਾ, ਹਥਿਆਰ ਦਾ ਮਿਸਯੂਜ ਨਹੀਂ ਕਰਨਾ। ਹਥਿਆਰ ਕਿਹਦੇ ਵਾਸਤੇ ਹੈ? ਬੁਰਾਈ ਵਾਸਤੇ ਹੈ। ਦੁਸ਼ਟ ਸੰਤ ਉਬਾਰ ਗਨੀਮਨ ਘਰ ਹੈ, ਸੰਤਾਂ ਦੀ ਰਕਸ਼ਾ ਵਾਸਤੇ ਹੈ ਪਬਲਿਕ ਦੀ, ਦੁਸ਼ਟਾਂ ਦੇ ਨਾਸ ਵਾਸਤੇ ਹੈ ਹਥਿਆਰ ਗਨੀਮਨ। ਦੁਸ਼ਟ ਨੇ ਜੋ ਭੈੜੇ ਨੇ, ਜੋ ਗਰੀਬ ਨੂੰ ਖਾਣਾ ਚਾਹੁੰਦੇ ਨੇ, ਗਰੀਬ 'ਤੇ ਹਮਲਾ, ਉਹਨਾਂ ਨੂੰ ਗਾੜਨ ਵਾਸਤੇ ਜੇ ਸ਼ਸਤਰ ਹੈ ਸਾਡੇ ਕੋਲ, ਖਾਲਸੇ ਕੋਲ। ਜੇ ਵਿਦਿਆ ਉਹ ਪਰਉਪਕਾਰ ਵਾਸਤੇ, ਗਿਆਨ ਹੈ ਉਹ ਪਰਉਪਕਾਰ ਵਾਸਤੇ ਹੈ। ਨਾ ਵਿਦਿਆ ਵੇਚ ਸਕਦੇ ਹਾਂ, ਨਾ ਕਿਸੇ ਦੀ ਫੌਜ ਭਰਤੀ ਹੋ ਕੇ ਤਨਖਾਹ 'ਤੇ ਲੜ ਸਕਦੇ ਹਾਂ। ਇਸ ਕਰਕੇ ਜਿਹੜੇ ਨਿਹੰਗ ਸਿੰਘ ਸੀ ਉਹ ਤਨਖਾਹ ਨਹੀਂ ਸੀ ਲੈਂਦੇ ਰਣਜੀਤ ਸਿੰਘ ਤੋਂ, ਜੰਗ ਜ਼ਰੂਰ ਕਰਦੇ ਅਤੇ ਤਨਖਾਹ ਨਹੀਂ ਸੀ ਦਿੰਦੇ। ਫਿਰ ਤਾਂ ਬੇਇੱਜ਼ਤੀ ਵਿੱਦਿਆ, ਮਨਮੁਖ ਵਿੱਦਿਆ, ਵਿਖਰਦਾ ਵਿਖਟੇ ਵਿਖਾਏ, ਫਿਰ ਤਾਂ ਮਨਮੁਖ ਹੋ ਗਏ। ਚਾਹੀਦੀ ਸਾਰੀ ਵਿੱਦਿਆ, ਵੇਚਣ ਵਾਸਤੇ ਕੋਈ ਨਹੀਂ, ਵਿਕਰੀ।
ਜਾ ਸਮ ਪੰਡਿਤ ਜਗਤ ਨਾ ਆਨਾ,
ਪੰਡਿਤ ਵਿਦਵਾਨ, ਵਿਦਵਾਨਾਂ ਦੇ ਉੱਤੇ ਦੀ ਲੱਤ। ਫਿਰ ਉਹਦੇ ਵਰਗਾ ਪੰਡਿਤ ਸੰਸਾਰ 'ਚ ਨਹੀਂ ਸੀ ਕੋਈ। ਹੁਣ ਪੰਡਿਤਾਂ ਤੋਂ ਉੱਤੇ ਜਾਊਗਾ ਤਾਂ ਹੀ ਗੱਲ ਬਣੂਗੀ ਨਾ, ਵਿਦਵਾਨਾਂ ਦੇ ਉੱਤੇ ਦੀ ਜਾਊਗਾ ਤਾਂ ਹੀ ਗੱਲ ਬਣੂਗੀ ਨਾ। ਗੁਰਮੁਖ ਜਿਹੜਾ ਹੈਗਾ ਉਹਦੇ ਕੋਲ ਪੂਰੀ ਬੁੱਧੀ ਹੈ, ਜਿਹੜੇ ਵਿਦਵਾਨ ਨੇ ਵਿੱਦਿਆ ਕਹੀ ਜੀ ਵੀ ਉਹਨਾਂ ਕੋਲ ਵਿੱਦਿਆ ਪੂਰੀ ਬੁੱਧੀ ਹੁੰਦੀ ਹੋਈ ਨਹੀਂ। ਇਹੀ ਉਦਣ ਕਹੀ ਸੀ। ਦੁਨੀਆਂ ਦਾ ਕੋਈ ਵੀ ਵਿਦਵਾਨ ਹੋਵੇ, ਕਿਸੇ ਫੀਲਡ ਦਾ ਹੋਵੇ, ਪੂਰੀ ਬੁੱਧੀ ਨਹੀਂ ਹੁੰਦੀ ਉਹਦੇ ਕੋਲ। ਗੁਰਮੁਖ ਉਹ ਤਿੰਨ ਲੋਕ ਦਾ ਗਿਆਨ ਹੁੰਦਾ। ਉਹ ਮੱਤ ਜਿਹੜੀ ਪੂਰੀ ਮੱਤ ਹੈ, ਉਹ 'ਚ ਸਾਰੀਆਂ ਹੀ ਮੱਤਾਂ ਹੁੰਦੀਆਂ ਨੇ। ਜਿਹੜਾ ਗੁਰਮਤ ਦਾ ਗਿਆਨ ਹੈ ਇਹ ਸਮਝੇ ਜ਼ਿਆਦਾ ਆਉਂਦਾ ਜਾਂ ਸਾਰੀਆਂ ਮੱਤਾਂ ਇਕੱਠੀਆਂ ਹੋਣ। ਹਾਂਜੀ,
ਫੋਰ ਬਹਿਕਰਮ ਬੁੱਧ ਬਸੇਖਾ, ਫੋਰ ਬਹਿਕਰਮ ਬੁੱਧ ਬਸੇਖਾ,
ਉਹ ਜਿਹੜੇ ਵਹਿਮ ਭਰਮ ਥੇ ਨਾ,
ਫੋਰ ਬਹਿਕਰਮ,
ਆ ਜਿਹੜੇ ਕਰਮ ਕਾਂਡ ਸੀ, ਕਰਮ ਕਾਂਡ ਸਾਰੇ ਫੋੜਤੇ, ਫੋੜੇ ਰਿਹਾ ਤਾਂ ਜੰਮਦਾ ਹੀ ਫੋੜ ਰਿਹਾ ਤਾਂ ਉਹ ਤਾਂ
ਬੁੱਧ ਬਸੇਖਾ,
ਵਿਸ਼ੇਸ਼ ਬੁੱਧ ਨਾਲ ਸਾਰੇ ਕਰਮ ਕਾਂਡਾਂ ਨੂੰ ਭੰਨੀ ਜਾਂਦਾ, ਸਾਰਿਆਂ ਨੂੰ ਗਿਆਨ ਦੇ ਕੋਲ ਸਾਰਿਆਂ 'ਤੇ ਹੀ ਚਲਾਈ ਜਾਂਦਾ, ਜਿੰਨੀਆਂ ਮੱਤਾਂ ਨੇ ਦੁਨੀਆਂ ਦੀਆਂ, ਵਿਸ਼ੇਸ਼ ਬੁੱਧੀ ਨਾਲ, ਆਪਣੀ ਨਾਲ, ਵਿਵੇਕ ਬੁੱਧੀ ਨਾਲ, ਜਿਹੜੇ ਕਰਮ ਕਾਂਡ ਵਾਲੇ ਸਾਰੇ ਧਰਮ ਨੇ, ਸਾਰਿਆਂ ਦੇ ਉੱਥੋਂ ਬੈਠੇ ਗੋਲੇ ਦਾ ਕੀ ਜਾਂਦਾ।
ਜਾਨੁਕ ਧਰਾ ਬਿਤਨ ਜਿਹਾ ਭੇਖਾ,
ਐਂ ਸਮਝ ਲਓ ਉਹਦਾ ਸਰੀਰ ਤਾਂ ਦੇਖਣ ਨੂੰ ਲੱਗਦਾ, ਸਰੀਰ ਵਾਲੀ ਗੱਲ ਕਰਦਾ ਹੀ ਨਹੀਂ ਉਹ, ਬਿਤਨ ਤਨ ਤੋਂ ਰਹਿਤ ਭੇਖ ਹੈ, ਨਿਰਾਕਾਰੀ ਗੱਲ, ਉਹਦਾ ਸਰੀਰ ਵੀ ਐਵੇਂ ਦਿਖਾਵੇ ਦਾ ਹੀ ਹੈ, ਸਰੀਰ ਦੀ ਤਾਂ ਗੱਲ ਨਹੀਂ ਕਰਦਾ ਉਹ। ਵੀ ਤਨ, ਤਨ ਰਹਿਤ, ਸਰੀਰ ਰਹਿਤ ਭੇਖ ਹੈ, ਜੇ ਭੇਖ ਹੈ ਬਾਹਰਲਾ ਸਰੀਰ ਵੀ ਹੈ ਨਹੀਂ, ਕੱਪੜੇ ਬਾਹਰਲੇ ਤੇ ਹੀ ਪਾਏਗਾ, ਰੰਗ ਬਾਹਰਲੇ ਤੇ ਹੀ ਚੜ੍ਹੇਗਾ, ਹੋਰ ਕਿਤੇ ਚੜ੍ਹ ਲਏਗਾ, ਤਲਵਾਰ ਬਾਹਰਲੇ ਤੇ ਹੀ ਪਾਏਗਾ, ਜਨੇਊ ਬਾਹਰਲੇ ਤੇ ਹੀ ਪਾਏਗਾ, ਕੰਨ ਬਾਹਰਲੇ ਦੇ ਹੀ ਪਾੜੇਗਾ, ਕੁੰਡਲਾ ਇਹਦੇ ਹੀ ਪਾਏਗਾ, ਹੋਰ ਕਿਤੇ ਪਾਲੇਗਾ, ਲਗੋਟ ਇਹਦੇ 'ਤੇ ਹੀ ਬੰਨੇਗਾ, ਹੋਰ ਕਿਤੇ ਬੰਨ ਲੇਗਾ, ਜਦ ਸਰੀਰ ਹੀ ਕੱਢਤਾ ਵਿੱਚੋਂ ਰੱਸਾ ਹੀ ਵੜਦਾ, ਗੱਠੇ ਖੋਲਤੀ ਉੱਥੋਂ ਮਾਇਆ ਦੀ, ਐਂ ਸਮਝ ਲਓ ਸਰੀਰ ਤੋਂ ਰਹਿਤ ਭੇਖ ਚਾਲੂ ਕਰਤਾ ਇਹਨੂੰ। ਜਿਹੜਾ ਗੁਰਮਤ ਦਾ ਭੇਖ ਹੈ ਸਰੀਰ ਤੋਂ ਰਹਿਤ ਹੈ, ਨਿਮਲ ਮਤ ਹੈ, ਗੁਰੂ ਨਾਨਕ ਦਾ ਜਿਹੜਾ ਹੈ ਨਾ ਨਿਮਲ ਭੇਖ ਹੈ, ਨਿਮਲ ਭੇਖ ਕੀ ਹੁੰਦਾ, ਮਾਇਆ ਤੋਂ ਰਹਿਤ, ਮਲ ਕੀ ਹੁੰਦੀ, ਮਾਇਆ, ਇਹ ਨਿਮਲ ਪੰਥ ਹੈ, ਨਿਮਲ ਭੇਖ, ਉਹ ਨਿਮਲ ਦਾ ਨਿਰਮਲ ਬਣਾ ਲਿਆ, ਨਿਰਮਲ ਹੋਰ ਹੁੰਦਾ, ਨਿਮਲ ਹੋਰ ਹੁੰਦਾ, ਨਿਰਮਲ ਤਾਂ ਪਹਿਲਾਂ ਮਲੀਨ ਸੀ, ਹੁਣ ਮਲੀਨ ਹੈ ਨਹੀਂ, ਨਿਮਲ ਕਦੇ ਮੈਲ ਹੈ ਉਹ ਨਹੀਂ, ਸੀ ਉਹ ਹੀ ਨਹੀਂ ਮੈਲ ਉਹ 'ਚ,
ਨਿਮਲ ਅਤੇ ਬਿਮਲ ਇੱਕੋ ਹੀ ਗੱਲ ਹੈ।
ਹਾਂ, ਨਿਮਲ ਔਰ ਬਿਮਲ ਇੱਕੋ ਹੀ ਗੱਲ ਹੈ, ਨਿਮਲ ਤਾਂ ਲੱਗਿਆ, ਬਿਮਲ ਤਾਂ ਲੱਗਦਾ ਜਦ ਜਿਹਨੇ ਜਨਮ ਲਿਆ ਹੀ ਨਾ ਹੋਵੇ,
ਬਿਮਲ ਉਦੋਂ ਲੱਗਦਾ,
ਹਾਂ ਨਿਮਲ ਜਦ ਲੱਗਦਾ ਵੀ ਹੁਣ ਮੈਲ ਹੈ ਉਹ ਨਹੀਂ, ਹੁਣ ਹੋਣਾ ਨਹੀਂ ਮੈਲਾ, ਹੁਣ ਤੋਂ ਬਾਅਦ ਮੈਲਾ ਵੀ ਨਹੀਂ ਹੋਣਾ, ਇਹਨੇ ਮੈਲਾ ਕਦੇ ਨਾ ਹੋਵੇ ਹੀ ਨਾ ਲੱਗੇ ਦਾਗਾ।
ਜਿਹੇ ਜਿਹੇ ਰੂਪ ਤਵਨ ਕਾ ਲਹਾ,
ਨਿਰਮਲ ਜਾਸੀ ਜਾਂ ਜਮੇ, ਨਿਮਲ ਹੋਇਆ ਵਿਵੇਕ ਬੁੱਧੀ ਨਾਲ, ਜੇ ਨਿਰਮਲੇ ਹੋਇਆ ਫਿਰ ਤਾਂ ਪਿੱਛੇ ਹੀ ਆ ਗਏ, ਫਿਰ ਤਾਂ ਉਹੋ ਜਿਹਾ ਹੀ ਹੋਇਆ,
ਨਿਰਮਲ ਤਾਂ ਪਹਿਲਾਂ ਹੀ ਹੋਇਆ,
ਪਹਿਲਾਂ ਹੀ ਹੋਇਆ, ਫਿਰ ਬਾਲ ਬੁੱਧੇ ਹੋਈ ਹੈ, ਫਿਰ ਬਾਲ ਬੁੱਧ ਨਿਰਮਲ ਹੈ, ਨਿਮਲ ਜਿਹੜੀ ਹੈ ਵਿਵੇਕ ਬੁੱਧ, ਬਾਲ ਬੁੱਧ ਨਿਰਮਲ ਹੈ, ਵਿਵੇਕ ਬੁੱਧ ਨਿਮਲ ਹੈ, ਫਰਕ ਹੈ, ਦੇਖੋ ਲਫਜ਼ਾਂ ਦਾ ਵੀ ਫਰਕ ਹੈ, ਪੁਜੀਸ਼ਨ ਦਾ ਵੀ ਫਰਕ ਹੈ, ਜੇ ਇਹ ਫਰਕ ਦਾ ਨਹੀਂ ਪਤਾ ਭਾਸ਼ਾ ਦਾ, ਫਿਰ ਨਹੀਂ ਪਤਾ ਲੱਗਣਾ, ਬਹੁਤ ਕੁਛ ਰਹਿ ਜੂ ਸਮਝਣ 'ਤੇ, ਇੱਥੋਂ ਆ ਕੇ ਵਿਦਵਾਨ ਮਾਰ ਵੈਸੇ ਵਿਦਵਾਨ ਠੀਕ ਕਹਿੰਦੇ ਸੀ ਵੀ ਸਾਡੇ ਕੋਲ ਡਿਕਸ਼ਨਰੀ ਹੈ ਨਹੀਂ, ਬਗੈਰ ਡਿਕਸ਼ਨਰੀ ਤਾਂ ਗੱਲ ਬਣਨੀ ਨਹੀਂ ਸੀ, ਠੀਕ ਉਹਨਾਂ ਨੇ ਮਹਿਸੂਸ ਕਰ ਲਿਆ ਸੀ, ਤਾਂ ਹੀ ਨਹੀਂ ਬੋਲਦੇ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ। ਬੜੇ ਖੋਜੀ ਹੁੰਦੇ ਨੇ, ਉਹ ਤਾਂ ਮੰਨ ਲੈਂਦੇ ਨੇ ਸਾਰੇ, ਖੋਜੀ ਇੱਕ ਮਤ ਛੇਤੀ ਹੋ ਜਾਂਦੇ ਹੁੰਦੇ ਨੇ, ਖੋਜੀ ਨੇ ਉਹ ਸਾਰੇ ਸਮਝਦਾਰ ਨੇ, ਉਹ ਦੇਖ ਰਹੇ ਨੇ ਜਿੱਥੇ ਕੋਈ ਗਲਤੀ ਹੋਊ ਬੋਲ ਵੀ ਪੈਣਗੇ, ਐਂ ਨਹੀਂ ਗੱਲ ਹੈ ਉਹ ਵੀ ਬੋਲਣ ਤਾਂ ਉਹਨਾਂ ਨੂੰ ਕੋਈ ਚੱਕ ਹੈ, ਗਲਤੀ ਹੋਊ ਬੋਲ ਵੀ ਪੈਣਗੇ, ਬੋਲਣ ਦਾ ਹੱਕ ਵੀ ਹੈ ਸਭ ਨੂੰ, ਹੱਕ ਹੈ ਬੋਲਣ ਦਾ, ਗਲਤੀ ਕਿਤੇ ਵੀ ਆਦਮੀ ਹੈ, ਆਦਮੀ ਤਾਂ ਆਦਮੀ ਹੁੰਦਾ ਤਾਂ ਗਲਤੀ ਹੋ ਵੀ ਸਕਦੀ ਹੈ। ਹਾਂਜੀ,
ਜਿਹੇ ਜਿਹੇ ਰੂਪ ਤਵਨ ਕਾ ਲਹਾ,
ਜਿਹੇ ਜਿਹੇ ਰੂਪ ਤਵਨ ਕਾ ਲਹਾ, ਜਿਹਨੇ ਜਿਹਨੇ ਉਹਦਾ ਹੀ ਰੂਪ ਦੇਖਿਆ ਧਾਰਨ ਕੀਤਾ, ਲਹਾ ਹੁੰਦਾ ਉਹਦਾ ਪ੍ਰਭਾਵ ਲੈ ਕੇ ਆਪਣਾ ਰੂਪ ਉਹ ਜਿਹਾ ਘੜਿਆ, ਲਹਾ ਲਿਆ, ਲਹਾ ਲਹਾ ਹੁੰਦਾ ਪ੍ਰਾਪਤ ਕਰਨਾ, ਉਦੋਂ ਪ੍ਰਭਾਵਿਤ ਹੋ ਕੇ ਜਿਹਨਾਂ ਨੇ ਉਹੋ ਜਿਹਾ ਰੂਪ ਆਪਣਾ ਬਣਾ ਲਿਆ, ਆਪਣੀ ਘਾਟ ਬੁੱਧੀ ਦੀ ਉਹੀ ਜਿਹੀ ਘੜ ਲਈ, ਇਹਦਾ ਮਤਲਬ ਇਹ ਹੈ। ਜਿਵੇਂ ਲੈਣਾ ਕੌਣ ਹੈ, ਲੈਣਾ ਕੀ ਹੈ, ਲਾਹਾ ਲੈ ਲਿਆ, ਲਾਹਾ ਤੋਂ ਲੈਣਾ ਬਣਿਆ, ਨਾਨਕੇ ਬਣ ਗਿਆ ਨਾ, ਉਹ ਲਹਾ ਲਫ਼ਜ਼ ਉੱਥੋਂ ਕੱਢ ਕੇ ਲਿਆਦਾ ਇਹ ਲੈਣੇ ਤੋਂ ਰੂਪ ਲਹਾ, ਅਸਲ ਦੇ ਵਿੱਚ ਗੱਲ ਆਪਣੀ ਕਰ ਗਏ, ਗੱਲ ਹੋਈ ਹੋਈ ਹੈ, ਹੋਈ ਹੋਈ ਗੱਲ ਆਪਣੇ ਘਰ 'ਚ, ਉੱਥੇ ਉਹਨੇ ਵੀ ਉੱਦਾਂ ਹੀ ਜਿਹਨਾਂ ਨੇ ਲੈ ਲਿਆ ਉਹ ਐਂ ਹੁੰਦਾ ਜਿਵੇਂ ਲੈਣੇ ਨੇ ਲੈ ਲਿਆ ਸੀ।
ਸੋ ਸੋ ਚਮਕ ਚੱਕਰਤ ਹੋਏ ਰਹਾ, ਸੋ ਸੋ ਚਮਕ ਚੱਕਰਤ ਹੋਏ ਰਹਾ,
ਹਾਂ ਚਮਕਿਆ ਵੀ ਉਹਦੇ, ਚਮਕ ਵੀ ਆਈ ਔਰ ਚੱਕਰਤ ਵੀ ਹੋ ਗਿਆ ਵੀ ਮੇਰੇ 'ਚ ਵੀ ਕੁਛ, ਮੈਂ ਵੀ ਉਹ ਅਵਸਥਾ ਪ੍ਰਾਪਤ ਕਰ ਲਈ। ਚੱਕਰ ਤੇ ਹੁੰਦਾ ਮੇਰੀ ਉਹ ਅਵਸਥਾ ਪ੍ਰਾਪਤ ਹੋ ਗਈ, ਮੈਨੂੰ ਆਸ ਹੀ ਨਹੀਂ ਸੀ ਕਦੇ ਵਿਆਹ ਹੋ ਜੂ,
ਬਹੁਤ ਬਦਲ ਗਈ,
ਬਹੁਤ ਬਦਲ ਗਈ।